ਮਨ ਦੀ ਤ੍ਰਿਸ਼ਨਾ ਕੀ ਹੈ? ਇਹਨੂੰ ਭਾਈ ਸਾਹਿਬ ਦੀ ਰਚਨਾ ਦੀ ਇੱਕ ਪੌੜੀ ਹੈ ਕਿ ਅੱਖੀ ਵੇਖ ਨਾ ਰਜੀਆਂ ਬਹੁ ਰੰਗ ਤਮਾਸ਼ੇ। ਮੈਂ ਤਾਂ ਇਹ ਪ੍ਰਮਾਣ ਲੈ ਲਿਆ ਕਿਉਂਕਿ ਬਚਨ ਚੇਤੇ ਹੁਣ ਅੱਖਾਂ ਦੀ ਆਪਣੀ ਤ੍ਰਿਸ਼ਨਾ। ਦੇਖੋ ਹਰ ਇੱਕ ਇੰਦਰੇ ਦੀ ਆਪਣੀ ਬੌਡੀ ਹੈ। ਥੋੜਾ ਜਿਹਾ ਧਿਆਨ ਨਾਲ ਜਿਹੜੇ ਬੰਦਗੀ ਵਾਲੇ ਪਾਸੇ ਤੁਰੇ ਨੇ ਉਹਨਾਂ ਲਈ ਬਹੁਤ ਤਵੱਜੋ ਦੇਣ ਵਾਲੀ ਚੀਜ਼ ਹੈ। ਹਰ ਇੰਦਰੇ ਦੀ ਆਪਣੀ ਬੌਡੀ ਹੈ ਤੇ ਹਰ ਇੰਦਰੇ ਦੀ ਆਪਣੀ ਸੋਲ ਹੈ, ਆਤਮਾ ਹੈ। ਆ ਬਾਹਰ ਵਾਲਾ ਜਿਹੜਾ ਸਾਨੂੰ ਲੈਂਸ ਦਿਸਦਾ ਪਿਆ ਇਹ ਸਾਡੀਆਂ ਅੱਖਾਂ ਦਾ ਸਰੀਰ ਹੈ, ਪਰ ਚੇਤੇ ਰੱਖੋ ਪਿੱਛੋਂ ਡਾਕਟਰ ਨਾੜੀਆਂ ਦੇਖ ਸਕਣਗੇ ਪਰ ਉਸ ਜੋਤ ਨੂੰ ਕੋਈ ਨਹੀਂ ਦੇਖ ਸਕੇਗਾ ਜਿਹੜੀ ਜੋਤ ਕਰਕੇ ਅੱਖਾਂ ਦੇਖਦੀਆਂ ਪਈਆਂ। ਉਹਦੀ ਆਤਮਾ ਹੈ। ਆ ਕੰਨ ਨੇ, ਦੋ ਸੁਰਾਖ ਨੇ, ਇਹ ਕੰਨਾਂ ਦੀ ਬੌਡੀ ਹੈ ਪਰ ਇਹਦੇ ਅੰਦਰ ਅਦ੍ਰਿਸ਼ਟ ਸ਼ਕਤੀ ਜਿਹੜੀ ਕੰਮ ਕਰਦੀ ਹੈ ਸੁਣਦੀ, ਉਹ ਇਹਦੀ ਆਤਮਾ ਹੈ। ਨਾਸਕਾ, ਇਹ ਨੱਕ ਦੀ ਬੌਡੀ ਹੈ ਪਰ ਜਿਹੜੀ ਇਹਦੇ ਵਿੱਚ ਗੰਧ ਤੇ ਸੁਗੰਧ ਦੀ ਮਾਨਣ ਦੀ ਸ਼ਕਤੀ ਹੈ ਉਹ ਇਹਦੀ ਆਤਮਾ ਹੈ। ਮੈਂ ਬੇਨਤੀ ਕਰਾਂ, ਹਰ ਇੰਦਰੇ ਦੀ ਬੌਡੀ ਹੈ, ਹਰ ਇੰਦਰੇ ਦੀ ਆਪਣੀ ਆਤਮਾ ਹੈ। ਇਹ ਕਾਰਨ ਕਿ ਹਿੰਦੁਸਤਾਨ ਵਿੱਚ ਜਿਨ੍ਹਾਂ ਦਾ ਮਨ ਤੜਪਿਆ ਕਿਸੇ ਨੇ ਅੱਖਾਂ ਸੂਏ ਮਾਰ ਕੇ ਬਾਹਰ ਕੱਢ ਦਿੱਤੀਆਂ, ਕਿਸੇ ਨੇ ਜੀਭ ਕੱਟ ਦਿੱਤੀ, ਕਈਆਂ ਨੇ ਕੰਨ ਬੋਲੇ ਕਰਾ ਲਏ, ਕਈਆਂ ਨੇ ਇੰਦਰੀਆਂ ਕਟਵਾ ਦਿੱਤੀਆਂ ਸੱਚ ਏਵੇ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕਿਹਾ ਭਲਿਆ ਤੂੰ ਇਹ ਸਰੀਰ ਨੂੰ ਮਾਰਨਾ ਪਿਆ ਪਰ ਜਿਹੜੀ ਇਹਦੇ ਅੰਦਰ ਵਾਸ਼ਨਾ ਦੀ ਆਤਮਾ ਬੈਠੀ ਏ ਜਿੰਨੀ ਦੇਰ ਤੱਕ ਉਹ ਚੇਂਜ ਨਹੀਂ ਹੁੰਦੀ ਇਹਨੂੰ ਬੌਡੀ ਨੂੰ ਮਾਰਨ ਨਾਲ ਕੁਝ ਵੀ ਨਹੀਂ ਬਣਦਾ। ਅੱਖਾਂ ਦੀ ਆਪਣੀ ਤ੍ਰਿਸ਼ਨਾ ਹੈ। ਅੱਖਾਂ ਪਤਾ ਨਹੀਂ ਕਿੰਨਾ ਕੋਈ ਦੇਖ ਲਿਆ ਤੇ ਜਿਨ੍ਹਾਂ ਬੰਦਿਆਂ ਦੀਆਂ ਅੱਖਾਂ ਨਹੀਂ, ਯਾਦ ਰੱਖਿਓ ਆਪਾਂ ਕਹਾਂਗੇ ਉਹਨਾਂ ਨੂੰ ਵਾਸ਼ਨਾ ਨਹੀਂ, ਹਾਂ ਕੋਈ ਟਾਵੇਂ ਟਾਵੇਂ। ਸੱਚ ਇਹ ਵੇ ਜਦੋਂ ਬੰਦੇ ਦੀਆਂ ਅੱਖਾਂ ਬੰਦ ਹੁੰਦੀਆਂ ਨੇ ਜੋ ਕੁਝ ਇਹਨੇ ਆਪਣੀਆਂ ਅੱਖਾਂ ਨਾਲ ਦੇਖਿਆ ਉਹਨਾਂ ਵਿੱਚ ਵੀ ਤ੍ਰਿਸ਼ਨਾ ਪੂਰੀ ਕਰੀ ਜਾਂਦਾ ਹੈ। ਪਰ ਰੱਬ ਤਰਸ ਕਰੇ, ਭਾਈ ਸਾਹਿਬ ਭਾਈ ਗੁਰਮੇਜ ਸਿੰਘ ਤੁਹਾਨੂੰ ਕੀਰਤਨ ਸੁਣਦੇ ਹੋ, ਦਰਬਾਰ ਸਾਹਿਬ ਦੇ ਕੀਰਤਨੀਏ ਨੇ, ਮੈਂ ਉਹਨਾਂ ਦੇ ਜੀਵਤ ਵਿੱਚ ਇਹ ਸ਼ਬਦ ਵਰਤ ਰਿਹਾ ਵਾਂ, ਮੇਰੇ ਮਨ ਚ ਉਹਨਾਂ ਪ੍ਰਤੀ ਬਹੁਤ ਅਦਬ ਹੈ। ਮੈਂ ਸ਼ਬਦ ਚਲੋ ਨਾਮ ਵੀ ਲੈ ਲਿਆ ਹੈ। ਦੇਖੋ ਉਹਨਾਂ ਦੇ ਨੇਤਰ ਨਹੀਂ, 8 ਸਾਲ ਦੀ ਉਮਰ ਸੀ ਜਦੋਂ ਨੇਤਰ ਚਲੇ ਗਏ। ਸਾਡੀਆਂ ਅੱਖਾਂ ਨੇ ਪਤਾ ਨਹੀਂ ਕਿੰਨੀਆਂ ਬੰਦਿਆਂ ਨੇ ਮੂਵੀਆਂ ਦੇਖ ਲਈਆਂ, ਕਿੰਨੇ ਕੁ ਥੀਏਟਰ ਚ ਗਏ, ਕਿੰਨਾ ਕੁਝ ਅੱਖਾਂ ਨਾਲ ਦੇਖਿਆ ਪਰ ਅੱਜ ਆ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਦੇਖਿਆ। ਉਹਨਾਂ ਦੇ ਨੇਤਰ ਨਹੀਂ, ਚੇਤੇ ਰੱਖੋ ਉਹਨਾਂ ਨੇਤਰਾਂ ਤੋਂ ਖੀਣੇ ਬੰਦਿਆਂ ਲਈ ਪੂਰਾ ਗੁਰੂ ਗ੍ਰੰਥ ਸਾਹਿਬ ਲਿਖ ਦਿੱਤਾ ਹੈ। ਅੱਖਾਂ ਨਹੀਂ ਪਰ ਬਰੇਲ ਲਿਪੀ ਵਿੱਚ ਪੂਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ। ਤੇ ਪਿੱਛੇ ਜੇ ਮਿਲੇ ਸਨ ਨਿਊਜ਼ੀਲੈਂਡ ਉਦੋਂ ਸ਼ਬਦ ਕਹਿ ਸਨ ਮੈਨੂੰ ਭੁੱਲੇ ਨਾ, ਕਹਿਣ ਲੱਗੇ ਪੰਜ ਗੁਰੂ ਗ੍ਰੰਥ ਸਾਹਿਬ ਦੇ ਪਾਠ ਮੈਂ ਕਰ ਚੁੱਕਾ ਹਾਂ ਹੱਥਾਂ ਨਾਲ ਟੋ ਟੋ ਕੇ। ਅੱਖਾਂ ਨਹੀਂ ਪਰ ਦੇਖੋ ਅੱਖਾਂ ਤੋਂ ਬਿਨਾਂ ਸਾਡੀਆਂ ਅੱਖਾਂ ਨੇ ਪਰ ਇੰਨਾ ਕੁਝ ਦੇਖਣ ਦੇ ਬਾਵਜੂਦ ਮਨ ਅਜੇ ਵੀ ਨਹੀਂ ਰੱਜਾ, ਮਨ ਕਹਿੰਦਾ ਅੱਖੋ ਹੋਰ ਦੇਖੋ। ਕੰਨ ਨੇ ਪਤਾ ਨਹੀਂ ਕਿੰਨਾ ਕੁਝ ਸੁਣ ਲਿਆ, ਗੰਧਨ ਵਹਿਣ ਆ ਗਾਉਣਾ ਸੁਣ ਲਿਆ, ਨੱਚਣਾ ਦੇਖ ਲਿਆ, ਸੱਚ ਏਵੇ ਅਜੇ ਤੱਕ ਕੰਨ ਵੀ ਨਹੀਂ ਰੱਜੇ। ਪਤਾ ਨੀ ਕਿੰਨੇ ਕੁ ਟਨ ਸ਼ਬਦ ਵਰਤੀਏ ਥੋੜਾ ਨਹੀਂ ਹੋਣਾ। ਇਹ ਜੀਵ ਅੰਨ ਖਾ ਚੁੱਕੀ ਏ, ਰਾਸ਼ਨ ਖਾ ਚੁੱਕੀ ਏ ਪਰ ਇਹ ਨੀ ਕਿਹੜੀ ਰੱਜ ਕੇ ਕਹਿੰਦੀ ਅੱਜ ਤ੍ਰਿਪਤ ਹੋ ਗਈ। ਆ ਨਾਸ਼ਕਾ ਕਿੰਨਾ ਕੁ ਗੰਧ ਸੁਗੰਧ ਜਾਣਦੀਆਂ। ਮੈਂ ਬੇਨਤੀ ਕਰਨੀ ਚਾਹੁੰਦਾ ਤੂੰ ਨਾਮ ਜਪ, ਸੱਚ ਏਵੇ ਤੇਰੀਆਂ ਅੱਖਾਂ ਵੀ ਟਿਕ ਜਾਣਗੀਆਂ, ਤੇਰੇ ਕੰਨ ਵੀ ਟਿਕ ਜਾਣਗੇ, ਤੇਰੀ ਜ਼ਬਾਨ ਤੇ ਤੇਰੀ ਨਾਸ਼ਕਾ ਇੰਦਰੀਆਂ ਟਿਕਾਓ ਵਿਚਾਣਗੀਆਂ। ਪਰ ਜੇ ਨਹੀਂ ਜਪੇਗਾ ਫਿਰ ਅੱਖੀ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤ ਨਿੰਦਾ ਕਰਨ ਸੁਣ ਰੋਵਣ ਤੈ ਖਾਸੇ, ਸਾਧੀ ਜੀਵ ਨਾ ਰੱਜੀਆਂ ਕਰ ਭੋਗ ਵਿਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸੁਵਾਸੇ, ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ। ਪਰ ਪਿਆਰਿਓ ਇਹ ਕਿਵੇਂ ਬੁੱਝੇਗੀ ਭੁੱਖ? ਇੱਕ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ, ਕਿਵੇਂ ਇਹ ਸ਼ਾਂਤ ਹੋ ਜਾਏ ਤ੍ਰਿਸ਼ਨਾ। ਸ਼ੇਖ ਸਾਦੀ ਨੇ ਗੱਲ ਕਹੀ, ਮੈਂ ਬਾਅਦ ਚ ਕਹਿੰਦਾ ਸ਼ਲੋਕ, ਉਹਨੇ ਗੁਲਸਤਾਂ ਵਿੱਚ ਇਹ ਗਈ ਗੱਲ ਕਹੀ, ਕਹਿੰਦਾ ਬੰਦਿਆ ਤੂੰ ਦੋ ਤਰੀਕਿਆਂ ਨਾਲ ਰੱਜ ਸਕਣਾ, ਜਾਂ ਤੂੰ ਸਬਰ ਨਾਲ ਰੱਜੇਗਾ ਤੇ ਜਾਂ ਤੂੰ ਕਬਰ ਨਾਲ ਰੱਜੇਗਾ। ਮੈਂ ਖੁਦ ਅਰਜ਼ ਕੀਤੀ ਸੀ, ਜਾਂ ਤਾਂ ਸਬਰ ਤੈਨੂੰ ਜਿਉਂਦੇ ਨੂੰ ਰਜਾਏਗਾ ਤੇ ਜੇ ਤੂੰ ਜਿਉਂਦਾ ਨਾ ਰੱਜਿਆ ਜਿੱਦਣ ਕਬਰ ਵੀ ਤੈਨੂੰ ਲਟਾ ਦੇਣਗੇ ਉਦਣ ਚੁੱਪ ਹੋ ਜਾਏਗਾ, ਨਹੀਂ ਤੇ ਜਿਉਂਦਿਆਂ ਤੂੰ ਰੱਜ ਨਹੀਂ ਸਕਦਾ। ਸਤਿਗੁਰੂ ਗੁਰੂ ਅੰਗਦ ਸਾਹਿਬ ਕਹਿੰਦੇ ਨੇ ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ। ਇਹਦੇ ਅਰਥਾਂ ਦੀ ਲੋੜ ਨਹੀਂ, ਆਖਣ ਦਾ ਅਰਥ ਹੈ ਮੂੰਹ। ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹ ਕੇ ਇੱਕ ਵੰਨ, ਭੁੱਖਿਆਂ ਭੁੱਖ ਨਾ ਉਤਰੇ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾ ਗੁਣ ਕਹੇ, ਗੁਣੀ ਸਮਾਏ ਭੁੱਖਾ ਤਾਂ ਰੱਜੈ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ, ਤੇਰੇ ਅੰਦਰ ਦੀ ਤ੍ਰਿਸ਼ਨਾ ਮਿਟ ਜਾਏ। ਇੱਥੇ ਇੱਕ ਛੋਟੀ ਜੀ ਉਦਾਹਰਨ ਦਾਸ ਹੋਰ ਦੇ ਦਿੰਦਾ, ਦੇਖੋ ਆ ਇੰਦਰੇ ਮੈਂ ਸ਼ਬਦ ਵਰਤੇ, ਅੱਖ ਨਾ ਕੰਨ, ਚਲੋ ਪੰਜ ਕਰਮ ਇੰਦਰੇ ਨੇ ਤੇ ਪੰਜ ਗਿਆਨ ਇੰਦਰੇ ਨੇ, ਇੰਨੀ ਕੋਈ ਗੱਲ ਤਾਂ ਹਰ ਇੱਕ ਨੂੰ ਚੇਤੇ ਰੱਖਣੀ ਚਾਹੀਦੀ ਹੈ ਨਾ। ਜਿਹੜੇ ਸਾਡੇ ਗਿਆਨ ਇੰਦਰੇ ਨੇ, ਇਹਨਾਂ ਪੰਜਾਂ ਵਿੱਚ ਸਾਡੀਆਂ ਅੱਖਾਂ, ਸਾਡੀ ਨਾਸਕਾ, ਸਾਡੀ ਜੀਭ, ਸਾਡੇ ਕੰਨ ਤੇ ਸਾਡੀ ਸਕਿਨ ਤੁਚਾ, ਇਹ ਪੰਜ ਗਿਆਨ ਇੰਦਰੇ ਨੇ ਤੇ ਪੰਜ ਕਰਮ ਇੰਦਰੇ ਨੇ। ਕਰਮ ਇੰਦਰਿਆਂ ਵਿੱਚ ਮੂੰਹ ਹੈ, ਯਾਦ ਰੱਖਿਓ ਜੀਵਾ ਜਿਹੜੀ ਹੈ ਉਹ ਗਿਆਨ ਇੰਦਰਾ, ਉਹਨੂੰ ਮਿੱਠੇ ਦਾ, ਲੂਣੇ ਦਾ, ਖੱਟੇ ਦਾ ਸਵਾਦ ਦਾ ਪਤਾ ਹੈ। ਮਸੂੜੇ ਵਿੱਚ ਮਿੱਠਾ ਰੱਖ ਲੋ, ਸੱਚ ਇਵੇਂ ਪਤਾ ਨਹੀਂ ਲੱਗੇਗਾ ਜਿੰਨੀ ਦੇਰ ਤੱਕ ਜੀਵ ਨੂੰ ਸਪਰਸ਼ ਨਹੀਂ ਕਰੇਗਾ, ਕਿਉਂਕਿ ਜੀਵ ਗਿਆਨ ਇੰਦਰਾ ਹੈ। ਹੱਥਾਂ ਤੇ ਵੀ ਸਕਿਨ ਕੇ ਚਮੜੀ ਹੈ, ਹੱਥ ਤੇ ਮਰਚਾਂ ਰੱਖ ਕੇ ਕੋਈ ਦੇਖੇ ਵੀ ਮਰਚਾਂ ਕਿਹੋ ਜਿਹੀਆਂ, ਕਦੀ ਕੋਈ ਨਹੀਂ ਦੱਸਦਾ, ਪਰ ਜਦੋਂ ਐਸ ਚਮੜੀ ਨੂੰ ਸਪਰਸ਼ ਕਰਦੀਆਂ ਨੇ ਫਿਰ ਲੱਗਦਾ ਮਰਚਾਂ ਕੀ। ਜੇਬਾ ਗਿਆਨ ਇੰਦਰਾ, ਕੰਨ ਗਿਆਨ ਇੰਦਰਾ ਨੇ, ਅੱਖਾਂ ਗਿਆਨ ਇੰਦਰਾ ਨੇ, ਸਾਡੀ ਆ ਨਾਸਕਾ ਤੇ ਚਮੜੀ ਤੁਚਾ ਗਿਆਨ ਇੰਦਰਾ ਹੈ। ਕਰਮ ਇੰਦਰੇ ਕਿਹੜੇ ਨੇ? ਮੂੰਹ ਸਾਡਾ ਕਰਮ ਇੰਦਰਾ, ਬੋਲਦਾ ਤੇ ਭੋਜਨ ਛਬਾਉਂਦਾ। ਹੱਥ ਸਾਡੇ ਕਰਮ ਇੰਦਰਾ ਨੇ, ਕੰਮ ਕਰਦੇ ਨੇ। ਪੈਰ ਕਰਮ ਇੰਦਰਾ ਨੇ, ਚੱਲਨੇ ਆ। ਜਨੇਂਦਰੀ ਕਰਮ ਇੰਦਰਾ ਤੇ ਮਲ ਦੁਆਰ ਕਰਮ ਇੰਦਰਾ। ਬੰਦੇ ਦੀ ਬੌਡੀ ਵਿੱਚ ਪੰਜ ਕਰਮ ਇੰਦਰੇ ਤੇ ਪੰਜ ਗਿਆਨ ਇੰਦਰੇ। ਜੋ ਬੇਨਤੀ ਕਰਨੀ ਚਾਹੁੰਦਾ, ਜਿਹੜੀ ਤ੍ਰਿਸ਼ਨਾ ਹੈ, ਸਾਡੇ ਇਹ ਬਾਹਰਮੁਖੀ ਅੰਗ ਜਵਾਬ ਦੇ ਜਾਂਦੇ ਨੇ, ਪਰ ਤ੍ਰਿਸ਼ਨਾ ਫਿਰ ਵੀ ਨਹੀਂ ਜੇ ਬੰਦੇ ਦੀ ਮਰਦੀ। ਇੱਕ ਗ੍ਰੰਥ ਹੈ ਬਾਵਰਤ ਸਿਮਰਤ, ਪੁਰਾਣੀ ਕਥਾ ਵਾਚਕ। ਪੁਰਾਣੇ ਦਾ ਮਤਲਬ ਅੱਜ ਤੋਂ ਕਈ ਸਾਲ ਪਹਿਲਾਂ, ਜਦੋਂ ਕੋਈ ਕਥਾ ਕਰਦਾ ਸੀ ਟਕਸਾਲਾਂ ਵਿੱਚ, ਧਰਮਸ਼ਾਲਾ ਵਿੱਚ, ਗੁਰਦੁਆਰਿਆਂ ਵਿੱਚ ਵਿਦਾਂਤ ਦੇ ਗ੍ਰੰਥ ਪੜ੍ਹਾਏ ਜਾਂਦੇ ਸਨ। ਬਾਵਰਤ ਸਿਮਰਤ ਗ੍ਰੰਥ, ਸਾਰ ਕੁਤਾਵਲੀ, ਆਤਮ ਵਿਚਾਰ, ਪ੍ਰਬੋਧ ਚੰਦਰ ਨਾਟਕ, ਹਨੂਮਾਨ ਨਾਟਕ, ਇਹ ਤਲੀਮ ਵਾਸਤੇ ਪੜ੍ਹਾਏ ਜਾਂਦੇ ਸਨ। ਬਾਵਰ ਸਿਮਰਤ ਗ੍ਰੰਥ ਵਿੱਚ ਇੱਕ ਸਵਈਆ ਹੈ ਤੇ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ। ਉਹ ਕਹਿੰਦੇ ਨੇ ਇੱਕ ਬਜ਼ੁਰਗ ਬੰਦਾ ਆਪਣੇ ਘਰ ਦੀ ਡਿਊੜੀ ਚ ਬੈਠਾ ਹੈ। ਸਮਝੋ ਮੇਰੀ ਬੇਨਤੀ, ਤ੍ਰਿਸ਼ਨਾ ਕੀ ਹੈ? ਘਰ ਦੀ ਡਿਊੜੀ ਚ ਬੈਠਾ ਹੈ, ਅੱਖਾਂ ਚੋਂ ਪਾਣੀ ਨਿਕਲਦਾ, ਅੱਖਾਂ ਚੋਂ ਦਿਸਦਾ ਨਹੀਂ, ਕੋਈ ਆਵਾਜ਼ ਦਿੰਦਾ ਤੇ ਕੰਨਾਂ ਚੋਂ ਸੁਣਾਈ ਨਹੀਂ ਦਿੰਦਾ, ਪੈਰਾਂ ਚ ਤਾਕਤ ਨਹੀਂ ਮੰਜੇ ਤੋੜ ਸਕੇ, ਹੱਥਾਂ ਵਿੱਚ ਤਾਕਤ ਨਹੀਂ ਕਿ ਰੋਟੀ ਦੀ ਬੁਰਕੀ ਤੋੜ ਕੇ ਮੂੰਹ ਚ ਪਾ ਸਕੇ, ਪਰ ਅੱਖਾਂ ਚੋਂ ਪਾਣੀ ਵਗਦੇ। ਉਹਨੇ ਇੱਕ ਗੱਲ ਕਹੀ, ਉਹ ਗੱਲ ਉਹ ਸਵਈਆ ਹੈ ਕਿ ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ। ਇਹਦੇ ਅਰਥ ਮੈਂ ਕਰਾਂਗਾ, ਜ਼ਰੂਰੀ ਨੇ ਇਹਦੇ ਅਰਥ ਕਰਨੇ। ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਤਜ ਕੇ ਇਹ ਲੋਕ ਬਿਖੇ ਹਮਕੋ, ਚਲ ਆਪ ਗਏ ਸੁਰਲੋਕ ਸੁਜਾਤੀ। ਜਗ ਮੀਤ ਸਖਾ ਮੁਖ ਫੇਰ ਗਏ, ਅਰ ਸੇਵਕ ਆ ਨਾ ਪੁੱਛੈ ਮਮ ਬਾਤੀ, ਮਮ ਆਏ ਪਲੰਗ ਮਖੇ ਤ੍ਰਿਸ਼ਨਾ, ਇਕ ਤੂੰ ਮਮ ਸੰਗ ਰਹੀ ਦਿਨ ਰਾਤੀ। ਮੇਰਾ ਖਿਆਲ ਇਹਦੇ ਅਰਥ ਛੇਤੀ ਸਮਝ ਨਹੀਂ ਪਏ ਹੋਣੇ। ਉਹ ਕੀ ਕਹਿ ਰਹੇ ਨੇ? ਕਹਿੰਦੇ ਨੇ ਖੇ ਤ੍ਰਿਸ਼ਨਾ, ਅੱਜ ਮੇਰੇ ਤਨ ਦਾ ਬਲ ਵੀ ਸਾਥ ਛੱਡ ਗਿਆ। ਤਨ ਕੇ ਬਲ ਅਬ ਪੀਠ ਦਈ, ਮੇਰੇ ਸਰੀਰ ਦੇ ਅੰਗ ਨੇ ਪਰ ਅੰਗਾਂ ਵਿਚ ਤਾਕਤ ਨਹੀਂ। ਇਹ ਬਾਬਾ ਸਾਹਿਬ ਭੀਖਣ ਸਾਹਿਬ ਨੇ ਕਿਹਾ, ਨੈਨੋ ਨੀਰ ਬਹਿ ਤਨ ਖੀਨਾ ਭੈ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨੀ ਉਚਰੈ ਅਬ ਕਿਆ ਕਰੈ ਪ੍ਰਾਣੀ। ਜਾਂ ਅਸੀਂ ਬਾਬਾ ਫਰੀਦ ਜੀ ਦਾ ਸ਼ਲੋਕ ਪੜ੍ਹਨੇ ਆ, ਚੱਬਣ ਚੱਬਣ ਦਰ ਤੇ ਦੰਦ, ਚੱਲਣ ਚੱਲਣ ਦਰ ਤੇ ਪੈਰ, ਰਤਨ ਚਮਕਦੀਆਂ ਅੱਖਾਂ, ਸੁਨੀਅਰ ਦਰ ਤੇ ਕੰਨ, ਚੱਬਣ ਚੱਲਣ ਰਤਨ ਸੇ ਸੁਨੀਅਰ ਬਹਿ ਗਏ, ਖੇੜੇ ਮੁੱਤੀ ਢਾ ਸੇ ਜਾਨੀ ਚੱਲ ਗਏ। ਸਰੀਰ ਨੇ ਢਾ ਮਾਰ ਕੇ ਕਿਹਾ ਲੋਕੋ, ਅੱਖਾਂ ਚਲੀਆਂ ਗਈਆਂ, ਪੈਰ ਚਲੇ ਗਏ, ਖੱਤ ਚਲੇ ਗਏ, ਪਰ ਕਹਿਣ ਲੱਗੇ ਦੁੱਖ ਇਸ ਚੀਜ਼ ਦਾ, ਸਭ ਕੁਝ ਚਲਾ ਗਿਆ ਪਰ ਅੰਦਰ ਦੀ ਭੁੱਖ ਨਹੀਂ ਗਈ, ਤ੍ਰਿਸ਼ਨਾ ਨਹੀਂ ਜਾਂਦੀ। ਤਨ ਕੇ ਬਲ ਅਬ ਪੀਠ ਦਈ, ਅਰ ਹਾਰ ਗਏ ਦ੍ਰਿਗ ਬਾਲ ਸੰਗਾਤੀ, ਜਿਹੜੇ ਬਾਲ ਸਿਖਾਈ ਮਿੱਤਰ ਸਨ ਉਹ ਵੀ ਕਿਤੇ ਚਲੇ ਗਏ ਇੰਦਰੇ। ਤਨ ਕੇ ਬਲ ਅਬ ਪੀਠ ਦਈ ਅਰਹਾਰ ਗਏ ਦ੍ਰਿਗ ਬਾਲ ਸੰਗਾਤੀ ਤਜ ਕੇ ਇਹ ਲੋਕ ਬਿਖੇ ਹਮਕੋ ਚਲ ਆਪ ਗਏ ਸੁਰਲੋਕ ਸੁਜਾਤੀ। ਘਰ ਦੇ ਕਈ ਜੀ ਛੱਡ ਕੇ ਚਲੇ ਗਏ ਜਗ ਮੀਤ ਸਖਾ ਮੁਕ ਫੇਰ ਗਏ ਜਗ ਦੇ ਮਿੱਤਰ ਤੇ ਰਿਸ਼ਤੇਦਾਰ ਵੀ ਮੂੰਹ ਭੁਆ ਗਏ ਅਰ ਸੇਵਕ ਆ ਨਾ ਪੁੱਛੇ ਮਮ ਬਾਤੀ ਹੁਣ ਘਰ ਦਾ ਨੌਕਰ ਵੀ ਮੇਰੀ ਕਦਰ ਨਹੀਂ ਜਾਣਦਾ। ਕਹਿਣ ਲੱਗੇ ਮਮ ਆਹੇ ਪਲਾਂਗਮ ਖੇ ਤ੍ਰਿਸ਼ਨੇ ਖੇ ਤ੍ਰਿਸ਼ਨਾ ਇੱਕ ਉਲਾਮਾ ਤੈਨੂੰ ਰਹਿ ਗਿਆ ਸਾਰੀ ਬੋਡੀ ਦਾ ਤਨ ਦਾ ਤੇਜ ਤਾਕਤ ਬਲ ਚਲਾ ਗਿਆ ਮੰਜੇ ਤੇ ਪਏ ਹੋਏ ਬੰਦੇ ਦੇ ਅੰਦਰ ਵੀ ਤ੍ਰਿਸ਼ਨਾ ਨਹੀਂ ਗਈ ਭੁੱਖ ਤਾਂ ਉਦੋਂ ਵੀ ਕਾਇਮ ਹੈ। ਮਮ ਆਏ ਪਲਾਂਗ ਵਿਖੇ ਤਿਸ਼ਨਾ ਇੱਕ ਤੂੰ ਮਮ ਸੰਗ ਰਹੀ ਦਿਨ ਰਾਤੀ। ਇੱਕ ਦਿਨ ਇੱਕ ਵਿਚਾਰਵਾਨ ਤ੍ਰਿਸ਼ਨਾ ਦੇ ਮੁਤਲਕ ਬੋਲਦਿਆਂ ਇੱਕ ਕਹਾਣੀ ਕਹਿ ਰਿਹਾ ਸੀ। ਕਹਿੰਦੇ ਨੇ ਇੱਕ ਬਜ਼ੁਰਗ ਬਿਮਾਰ ਹੋ ਗਿਆ। ਧਿਆਨ ਨਾਲ ਸਮਝਿਓ ਮੇਰੀ ਬੇਨਤੀ, ਦੇਖੋ ਅੰਦਰ ਦੀ ਪਕੜ ਗੱਲਾਂ ਕਰਨੀਆਂ ਸੌਖੀਆਂ ਨੇ, ਸੱਚ ਇਹ ਬੰਦਾ ਇੱਕ ਧੇਲੀ ਛੱਡਣ ਨੂੰ ਤਿਆਰ ਨਹੀਂ। ਅੰਦਰ ਦੀ ਭੁੱਖ ਛੇਤੀ ਮਰਦੀ ਨਹੀਂ। ਉਹ ਸੁਣਾ ਰਿਹਾ ਸੀ ਕਿ ਬਜ਼ੁਰਗ ਮੰਜੇ ਦੇ ਉੱਤੇ ਪਿਆ ਤੇ ਸਾਰੀ ਜ਼ਿੰਦਗੀ ਉਹਨੇ ਬੜਾ ਸਟਰਗਲ ਬਹੁਤ ਕੀਤੀ, ਅਰਬਾਂਪਤੀ ਉਹ ਬਣ ਗਿਆ। ਪੰਜ ਉਹਦੇ ਪੁੱਤਰ ਸਾਰੇ ਕੋਲ ਬੈਠੇ, ਪਰ ਕਈ ਉਹਨੇ ਰਮਜ਼ਾਂ ਦੱਸੀਆਂ ਨਹੀਂ ਸਨ ਕਿ ਧਨ ਕਿਹੜੀ ਕਿਹੜੀ ਥਾਂ ਤੇ ਹੈ। ਜਦੋਂ ਉਹ ਬਿਲਕੁਲ ਮੌਤ ਦੇ ਕਿਨਾਰੇ ਪੈ ਰਿਹਾ, ਮੌਤ ਦੇ ਕਿਨਾਰੇ ਪਿਆ ਹੈ ਤੇ ਥੋੜੀ ਚਿਰ ਬਾਅਦ ਅੱਖਾਂ ਖੋਲਦਾ, ਇੱਕ ਪਾਸੇ ਦੇਖਦਾ ਤੇ ਨਾਲ ਸ਼ਬਦ ਕਹਿੰਦਾ ਬਾ ਜਾ। ਸ਼ਾਇਦ ਤੁਸੀਂ ਸੁਣਿਆ ਹੋਣਾ ਬਾ ਜਾ। ਹੁਣ ਉਹ ਕਹਿੰਦੇ ਨੇ ਸ਼ਬਦਾਵਲੀ ਕਿਹੜੀ ਹੈ, ਬਾ ਜਾ ਸਮਝ ਨਹੀਂ ਪੈ ਰਹੀ। ਉਹ ਫਿਰ ਜਦੋਂ ਵੇਖਦਾ ਥੋੜੇ ਚਿਰ ਬਾਅਦ ਕਹਿਣ ਲੱਗ ਪੈਂਦਾ ਬਾ ਜਾ, ਤੇ ਇੱਕ ਦਿਨ ਵਿੱਚ ਉਹ ਬੋਲਦਾ ਪਿਆ ਹੈ। ਬੱਚਿਆਂ ਨੇ ਕਿਹਾ ਹੈ ਤਾਂ ਕਹਾਣੀ ਕਿ ਇਹ ਜੋ ਕੁਝ ਬੋਲਦੇ ਨੇ ਵਾਕ ਪੂਰਾ ਨਹੀਂ ਹੋ ਰਿਹਾ। ਤੇ ਇੱਕ ਪੁੱਤਰ ਨੇ ਕਿਹਾ ਪਤਾ ਨਹੀਂ ਕਿਸੇ ਖਜ਼ਾਨੇ ਦਾ ਐਡਰੈਸ ਹੀ ਨਾ ਦਿੰਦਾ ਹੋਵੇ, ਬੋਲ ਨਹੀਂ ਰਿਹਾ, ਹੁਣ ਕਰੀਏ ਕੀ। ਉਹ ਕਹਾਣੀਕਾਰ ਕਹਿੰਦਾ ਡਾਕਟਰ ਨੂੰ ਲਿਆਂਦਾ, ਮੈਂ ਅਰਜ਼ ਕੀਤੀ ਕਹਾਣੀ ਕਹਿ। ਉਹਨੇ ਕਿਹਾ ਵੀ ਬੋਲ ਤਾਂ ਪੂਰਾ ਪਏਗਾ, ਇਹ ਬਾਜਾ ਕਹਿ ਰਿਹਾ ਬੋਲ ਤਾਂ ਮੈਂ ਦਿਆਂਗਾ ਇਹਨੂੰ ਦਵਾਈ ਦੇ ਕੇ ਇੰਜੈਕਸ਼ਨ ਲਾ ਕੇ, ਪਰ ਇੰਨੇ ਲੱਖ ਲੱਖ ਰੁਪਈਆ ਲੱਗੇਗਾ। ਤੁਹਾਨੂੰ ਵੀ ਪਤਾ ਕਿ ਜੇ ਇਹਨੇ ਬੋਲਿਆ ਕਿਸੇ ਖਜ਼ਾਨੇ ਦਾ ਇਸ਼ਾਰਾ ਕੀਤਾ ਤੁਹਾਨੂੰ ਕਰੋੜਾਂ ਮਿਲ ਸਕਦਾ ਤੇ ਮੈਨੂੰ ਲੱਖਾਂ ਤੇ ਦਿਓਗੇ ਹੀ ਨਾ, ਆਖਿਰ ਮੈਂ ਇਹਨੂੰ ਬੁਲਾਉਣਾ। ਉਹ ਕਹਿੰਦੇ ਨੇ ਉਸ ਵਕਤ ਉਹਨਾਂ ਕਿਹਾ ਲੱਖ ਦਿਆਂਗੇ ਚੱਲ ਤੂੰ ਬੁਲਾ। ਸਾਰੇ ਪੁੱਤਰ ਕੋਲ ਖਲੋ ਗਿਆ, ਕਿਤੇ ਮੈਨੂੰ ਸਮਝ ਨਾ ਪਏ, ਦੂਜੇ ਨੂੰ ਸਮਝ ਪੈ ਜਾਏ ਧੋਖਾ ਨਾ ਹੋ ਜਾਏ। ਉਹਨੇ ਇੰਜੈਕਸ਼ਨ ਲਾਇਆ, ਉਹ ਅਜੇ ਵੀ ਮੂੰਹ ਖੋਲ ਕੇ ਅੱਖਾਂ ਨਾਲ ਕਹਿ ਰਿਹਾ ਸੀ ਬਾ ਜਾ। ਜਦੋਂ ਇੰਜੈਕਸ਼ਨ ਲੱਗਿਆ ਉਹ ਕਹਿੰਦਾ ਮੇਰੇ ਦੁਆਲੇ ਕਿਉਂ ਖਲੋਤੇ ਹੋ, ਬਛੜਾ ਝਾੜੂ ਖਾ ਗਿਆ। ਉਹਨੇ ਕਿਹਾ ਬੰਦਾ ਮਰਨ ਕਿਨਾਰੇ ਪਿਆ ਅਜੇ ਵੀ ਝਾੜੂ ਸਾਂਭਦਾ ਪਿਆ। ਦੇਖੋ ਇੱਕ ਤ੍ਰਿਸ਼ਨਾ ਦੀ ਗੱਲ ਹੈ, ਭਾਵੇਂ ਕਹਾਣੀ ਸੀ। ਉਹ ਕਹਿੰਦਾ ਮੇਰੇ ਕੋਲ ਖਲੋਤੇ ਕੀ ਕਰ ਰਹੇ ਹੋ, ਝਾੜੂ ਬੜੀ ਕਿਸਮ ਮੁਸ਼ਕਲ ਨਾਲ ਲਿਆਂਦਾ, ਮੈਨੂੰ ਪਤਾ ਝਾੜੂ ਕਿਵੇਂ ਖਰੀਦਿਆ ਜਾਂਦਾ। ਉਸ ਵਕਤ ਟੀਕਾ ਲਾਉਣ ਵਾਲੇ ਨੇ ਕਿਹਾ ਮੈਂ ਮੱਥਾ ਟੇਕਿਆ, ਬਾਬਾ ਮਰਨ ਕਿਨਾਰੇ ਪਿਆ ਅਜੇ ਵੀ ਝਾੜੂ ਦੇ ਤੀਲੇ ਇਕੱਠੇ ਕਰੀ ਜਾਂਦਾ। ਸੱਚ ਇਵੇਂ ਤ੍ਰਿਸ਼ਨਾ ਨਹੀਂ ਜੇ ਮਰਦੀ, ਮੈਂ ਬੇਨਤੀ ਕਰਾਂ ਇਹ ਕਿਵੇਂ ਮਰੇਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤ੍ਰਿਸ਼ਨਾ ਬੂਝੈ ਹਰ ਕੈ ਨਾਮ। ਸਤਿਗੁਰੂ ਕਹਿੰਦੇ ਨੇ ਸਹਿਜ ਖਟੈ ਲਾਕੋ ਉਠ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਉਹਦੇ ਚ ਇੱਕ ਬਚਨ ਹੈ ਬਿਨਾ ਸੰਤੋਖ ਨਹੀਂ ਕੋਈ ਰਾਜੇ, ਸਬਰ ਇਹੋ ਸਵਾਓ ਜੇ ਤੂੰ ਬੰਦਾ ਦਿੜ ਕਰੈ ਵੱਧ ਥੀਵੈ ਦਰਿਆਓ ਟੁੱਟ ਨਾ ਥੀਵੈ ਵਾਹੜਾ। ਜੇ ਸਬਰ ਤੇਰੇ ਕੋਲ ਆ ਜਾਏਗਾ ਸੱਚ ਇਵੇਂ ਤੇਰੇ ਅੰਦਰ ਦੀ ਤ੍ਰਿਸ਼ਨਾ ਵੀ ਮਿਟ ਜਾਏਗੀ। ਮੈਂ ਬੇਨਤੀ ਕਰ ਰਿਹਾ ਵਾ ਕਿ ਪਿਆਰਿਓ ਵੱਡੇ ਵੱਡੇ ਰਾਜਨ ਅਰ ਭੂਮਨ ਤਾਂ ਕਿ ਤ੍ਰਿਸ਼ਨਾ ਬੂਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨ ਕਸ਼ੂ ਨਾ ਸੋਚੀ। ਵਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ ਜਿਉ ਪਾਵਕ ਇੰਧਨ ਨੀ ਧਰਾਪੈ ਬਿਨਾਰ ਕਹਾਂ ਅਗਾਈ। ਲੱਕੜ ਉੱਤੇ ਜਿਤਨਾ ਮਰਜ਼ੀ ਪੈਟਰੋਲ ਪਾਈ ਜਾਓ, ਕਹੋ ਵੀ ਅੱਗ ਬੁਝਾਣੀ ਏ, ਪੈਟਰੋਲ ਪਾਇਆ ਕਦੀ ਅੱਗ ਨੀ ਬੁਝਦੀ, ਲੱਕੜਾਂ ਪਾਇਆ ਕਦੀ ਅੱਗ ਨੀ ਬੁਝਦੀ, ਕੋਲੇ ਪਾਇਆ ਕਦੀ ਅੱਗ ਨੀ ਬੁਝਦੀ। ਸੱਚ ਇਵੇ ਕਿ ਬੰਦਾ ਅੱਗ ਨੂੰ ਅੱਗ ਨਾਲ ਬੁਝਾਣਾ ਚਾਹੁੰਦਾ, ਪਾਣੀ ਵੱਲ ਧਿਆਨ ਨਹੀਂ ਦਿੰਦਾ। ਅਸੀਂ ਵਾਸ਼ਨਾ ਭੋਗ ਭੋਗ ਕੇ ਵਾਸ਼ਨਾ ਨੂੰ ਵਾਸ਼ਨਾ ਨੂੰ ਮਿਟਾਉਣਾ ਚਾਹੁੰਦੇ ਹਾਂ। ਗੁਰੂ ਕਹਿੰਦਾ ਨਹੀਂ, ਇਹ ਪੈਟਰੋਲ ਪਾ ਰਹੇ ਇਹਦੇ ਤੇ ਬਾਣੀ ਪਾ ਇਹ ਸ਼ਾਂਤ ਹੋ ਜਾਏ। ਅੱਗ ਨਾਲ ਅੱਗ ਕਦੀ ਨੀ ਬੁਝੀ, ਤੇਲ ਤੇ ਤੇਲ ਪਾਇਆ ਕਦੀ ਅੱਗ ਨੀ ਬੁਝਦੀ। ਜੇ ਅੱਗ ਬੁਝਾਣੀ ਹੈ ਤੇ ਸਾਈਂ ਦੇ ਨਾਮ ਨਾਲ ਜੁੜ ਜਾ। ਸਤਿਗੁਰੂ ਕਹਿੰਦੇ ਨੇ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ। ਤੇ ਰੋਜ਼ ਆਨੰਦ ਸਾਹਿਬ ਪੜ੍ਹਦੇ ਹਾਂ ਤੇ ਇੱਕ ਪੌੜੀ ਤਾਂ ਗੁਰਦੇਵ ਨੇ ਕਹੀ ਇਸੇ ਮੁਤਲਕ, ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਪਰ ਸਾਚਾ ਨਾਮ ਮੇਰਾ ਆਧਾਰੋ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਐਸ ਗੁਰੂ ਵਿੱਠੂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੋਂ ਕੁਰਬਾਨ ਜਾਈਏ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਮੇਰੀ ਬੇਨਤੀ ਹੈ ਜਦੋਂ ਨਾਮ ਜਪਣ ਲੱਗਦਾ ਬੰਦਾ, ਇਹ ਸਵਾਲ ਆਵੇਗਾ ਕਿਵੇਂ ਸ਼ਾਂਤ ਹੋ ਸਕਦੀ ਹੈ ਤ੍ਰਿਸ਼ਨ, ਕਿਉਂਕਿ ਅਕਸਰ ਬੰਦਾ ਦੂਜੇ ਦੇ ਸੁੱਖ ਨੂੰ ਦੇਖ ਕੇ ਤੜਫਦਾ ਹੈ। ਸਮਾਜ ਨੂੰ ਧਿਆਨ ਨਾਲ ਦੇਖ ਲੋ, ਆਪਣੇ ਪੁੱਤਰ ਦੀ ਨਲਾਇਕੀ ਤੋਂ ਬੰਦਾ ਦੁੱਖ ਨਹੀਂ, ਦੂਜੇ ਪੁੱਤਰ ਦੇ ਲਾਇਕ ਹੋਣ ਕਰਕੇ ਉਹਦੇ ਅੰਦਰ ਅੱਗ ਬਲਦੀ ਰਹਿੰਦੀ, ਉਹਨੂੰ ਸ਼ਾਂਤੀ ਨਹੀਂ। ਆਪਣੀ ਦੁਕਾਨ ਦੇਖ ਕੇ ਉਹ ਦੁਖੀ ਨਹੀਂ, ਦੂਜੇ ਦੀ ਚੱਲਦੀ ਹੋਈ ਦੁਕਾਨ ਦੇਖ ਕੇ ਅੰਦਰ ਨੂੰ ਦੁੱਖ ਹੈ। ਸੱਚ ਏਵੇ, ਜਦੋਂ ਵੀ ਤੁਸੀਂ ਦੇਖੋਗੇ ਅਕਸਰ ਬੰਦੇ ਦੂਜੇ ਦੇ ਸੁੱਖ ਤੋਂ ਪਰੇਸ਼ਾਨ ਤੇ ਦੁਖੀ ਨਜ਼ਰ ਆਉਣਗੇ, ਪਰ ਜਦੋਂ ਕੋਈ ਬੰਦਗੀ ਨਾਲ ਜੁੜਦਾ ਉਹ ਇੱਕੋ ਗੱਲ ਕਹਿੰਦਾ, ਹੇ ਪਰਮ ਪਿਤਾ ਪਰਮਾਤਮਾ ਕਿ ਤੂੰ ਇੱਕ ਕਿਰਪਾ ਕਰ ਕਿ ਮੈਨੂੰ ਆਪਣੇ ਸੰਤੋਖ ਦੀ ਦਾਤ ਦੇ ਦੇ। ਜਿਹਨੂੰ ਸੰਤੋਖ ਮਿਲ ਜਾਏ ਉਹ ਝੌਂਪੜੀ ਵਿੱਚ ਬੈਠਾ ਹੋਇਆ ਵੀ ਰਾਜਾ ਹੈ, ਜਿਹੜਾ ਤ੍ਰਿਸ਼ਨਾ ਦਾ ਮਾਰਿਆ ਉਹ ਮਹਿਲ ਵਿੱਚ ਬੈਠਾ ਹੋਇਆ ਵੀ ਭਿਖਾਰੀ। ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ। ਭਾਵੇਂ ਇਹ ਸ਼ਬਦ ਅਸੀਂ ਕਾਠ ਦਾ ਸੰਬੰਧ ਲੱਕੜ ਨਾਲ ਬਣਾਉਂਦੇ ਹਾਂ, ਮੈਂ ਇਸ ਵਿਸ਼ੇ ਚ ਨਹੀਂ ਜਾਣਾ। ਆ ਉਰਦੂ ਤੁਹਾਡੇ ਇੱਥੇ ਚੱਲਦਾ ਹੈ, ਇੱਕ ਤਾਂ ਕਾਫ ਹੁੰਦਾ ਉਹ ਦੋ ਨੁਕਤਿਆਂ ਵਾਲਾ ਤੇ ਇੱਕ ਕਾਫ ਹੁੰਦਾ ਲੇਟਿਆ ਹੋਇਆ ਤੇ ਉਹਦੇ ਉੱਤੇ ਇੱਕ ਡੰਡੀ ਪਾ ਦਿਓ, ਕਾਫ ਤੋਂ ਗਾਫ ਬਣ ਜਾਂਦਾ। ਪ੍ਰੋਫੈਸਰ ਪ੍ਰੀਤਮ ਸਿੰਘ ਲਿਖਦੇ ਨੇ ਕਿ ਅਸਲ ਚ ਅੱਖਰ ਸੀ ਗਾਠ, ਪਰ ਆਪਾਂ ਉਹ ਪੜ੍ਹਨਾ ਜੋ ਗੁਰੂ ਗ੍ਰੰਥ ਸਾਹਿਬ ਚ ਲਿਖਿਆ। ਤੇ ਗਾਠ ਦਾ ਅਰਥ ਹੁੰਦਾ ਜਵਾਰ, ਜਿਹਨੂੰ ਆਪਾਂ ਮਕਈ ਵੀ ਕਹਿੰਦੇ ਹਾਂ ਨਾ, ਬਾਜਰਾ ਮਕਈ ਸ਼ਬਦ ਵਰਤ ਲਈ। ਰੋਟੀ ਇਹ ਪੱਕੀ ਹੁੰਦੀ ਹੈ ਜਿਵੇਂ ਲੱਕੜ ਦੀ ਹੋਵੇ। ਕਹਿੰਦੇ ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਕਹਿਣ ਲੱਗੇ ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ। ਹੁਣ ਇਹਦਾ ਮਤਲਬ ਇਹ ਨਹੀਂ ਕਿ ਉਹ ਚੋਪੜੀ ਪਰੌਂਠਾ ਵੇਖ ਕੇ ਈਰਖਾ ਕਰਦੇ, ਚੋਪੜੀ ਦਾ ਅਰਥ ਹੈ ਕਿ ਜਿਹੜੇ ਕਿਸੇ ਦਾ ਹੱਕ ਖੋ ਕੇ ਐਸ਼ੋ ਆਰਾਮ ਵਿੱਚ ਨੇ ਉਹ ਇੱਕ ਦਿਨ ਦੁੱਖ ਪਾਣਗੇ। ਉਹਨਾਂ ਦੂਸਰਾ ਇੱਕ ਬਚਨ ਹੈ, ਕਹਿਣ ਲੱਗੇ ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਇਹ ਹੈ ਤਰਸ ਇਹ ਹੈ ਸੰਤੋਖ। ਰੁੱਖੀ ਸੁੱਖੀ ਖਾਏ ਕਹਿ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ। ਜੀਓ ਮੈਂ ਬੇਨਤੀ ਕਰ ਰਿਹਾ ਵਾਂ, ਤ੍ਰਿਸ਼ਨਾ ਬੁੱਝੇਗੀ ਜੇ ਨਾਮ ਹੋਵੇਗਾ। ਨਾਮ ਵਾਲਾ ਫਿਰ ਰਜ਼ਾ ਚ ਜੀਂਦਾ, ਉਹ ਦੂਜੇ ਦੇ ਧਨ ਨੂੰ ਦੇਖ ਕੇ ਸੜਦਾ ਨਹੀਂ, ਉਹ ਦੂਜੇ ਦਾ ਹੱਕ ਨਹੀਂ ਖੋਂਦਾ। ਉਹ ਕਹਿੰਦਾ ਮਾਲਕਾ ਮੈਂ ਕਿਉਂ ਸੜਾਂ, ਜੋ ਮੇਰੀ ਪਰਾ ਲੱਭਦੇ ਤੂੰ ਬਣਾ ਦਿੱਤੀ ਮੈਂ ਉਹ ਕੁਛ ਮੰਨਣਾ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ, ਤੁਹਾਨੂੰ ਸਭ ਨੂੰ ਪਤਾ ਹੈ, ਨਿੰਦੋ ਨਿੰਦੋ ਮੋਕੋ ਲੋਕ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ ਅਗਲੀ ਤੋਂ ਕੀ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਇਹਦੇ ਅਰਥ ਕੀ ਹੋਏ ਕਿ ਨਿੰਦਾ ਮੇਰੀ ਮਾਂ ਤੇ ਨਿੰਦਾ ਮੇਰਾ ਪਿਓ। ਆਪਾਂ ਕਹਾਂਗੇ ਜੇ ਨਿੰਦਿਆ ਇੰਨੀ ਮਾੜੀ ਏ, ਕਬੀਰ ਸਾਹਿਬ ਕਹਿ ਰਹੇ ਨੇ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ, ਇੱਥੇ ਮਾਂ ਪਿਓ ਕਹਿ ਕਿਉਂ ਕਹਿ ਦਿੱਤਾ, ਨਿੰਦਾ ਬਾਪ ਨਿੰਦਾ ਮੈਂ ਤਾਰੀ। ਇਹਦੇ ਅਰਥ ਕੀਤੇ ਨੇ ਇੱਕ ਸੱਜਣ ਨੇ ਤੇ ਉਹ ਮੈਂ ਜ਼ਰੂਰ ਕਹਿ ਦਿਆਂਗਾ, ਮਾਂ ਬਾਪ ਕਿਉਂ ਕਿਹਾ। ਕਹਿਣ ਲੱਗੇ ਅਸਲ ਵਿੱਚ ਨਿੰਦਕ ਮੇਰਾ ਮਾਈ ਬਾਪ ਹੈ। ਕਬੀਰ ਸਾਹਿਬ ਕਿਉਂ, ਕਹਿਣ ਲੱਗੇ ਜਦੋਂ ਬਚਪਨ ਸੀ ਤੇ ਤਨ ਨੂੰ ਗੰਦਗੀ ਲੱਗਦੀ ਸੀ ਤੇ ਮਾਂ ਹੱਥਾਂ ਨਾਲ ਧੋਂਦੀ ਸੀ। ਸੱਚ ਏਵੇ, ਨਿੰਦਾ ਵਾਲਾ ਬੰਦਾ ਸਾਡੇ ਅੰਦਰ ਦੀ ਗੰਦਗੀ ਆਪਣੀ ਜੀਭ ਨਾਲ ਧੋਂਦਾ ਪਿਆ, ਉਹ ਸਾਨੂੰ ਸਾਫ ਕਰ ਰਿਹਾ ਹੈ। ਸੱਚ ਏਵੇ ਕਿ ਨਿੰਦਿਆ, ਇੱਕ ਮੈਂ ਬੇਨਤੀ ਕਰਾਂ ਕਿ ਆਪਾਂ ਯਤਨ ਕਰੀਏ ਇਹਦੇ ਤੇ ਕਾਬੂ ਪਾ ਲਈਏ, ਇਹ ਬੜੀ ਭੈੜੀ ਬਿਮਾਰੀ ਜੇ। ਸੱਚ ਏਵੇ, ਜਿੰਨਾ ਬੰਦਾ ਕੋਈ ਨਿੰਦਕ ਬਣਦਾ ਉਹਨਾਂ ਅੰਦਰ ਉਹਦਾ ਰੁੱਖਾ ਹੋਣਾ ਸ਼ੁਰੂ ਹੋ ਜਾਂਦਾ ਹੈ। ਹਕੀਕਤ ਇਵੇ ਗੁਰਮੁਖ ਦੀ ਨਿੰਦਿਆ ਤਾਂ ਛੱਡੋ, ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਿੰਦਾ ਭਲੀ ਕਿਸੇ ਕੀ ਨਾਹੀ। ਕੌਣ ਕਰਦੇ ਨੇ? ਮਨਮੁਖ ਮੁਗਧ ਕਰਨ, ਮੂਰਖ ਬੰਦੇ ਮਨਮੁਖ ਬੰਦੇ ਨਿੰਦਕ ਨੇ। ਅਗਲਾ ਉਨ੍ਹਾਂ ਨੂੰ ਮਹਾਰਾਜ ਸਜ਼ਾ ਕੀ? ਮੂੰਹ ਕਾਲੇ ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਕਹਿੰਦੇ ਉਹਨਾਂ ਦੇ ਮੁੱਖ ਕਾਲੇ ਹੁੰਦੇ ਨੇ। ਨਾਨਕ ਪ੍ਰਭ ਸ਼ਰਨਾਈ, ਮੁੱਖ ਨਿੰਦਕ ਕਹਿ ਸ਼ਾਹੀ। ਮੈਂ ਬੇਨਤੀ ਕਰਾਂ, ਗੁਰਮੁਖ ਦੀ ਨਿੰਦਿਆ ਹੋਈ। ਰਾਤੀ ਭਾਈ ਸਾਹਿਬ ਇੱਕ ਪ੍ਰਮਾਣ ਲਾ ਰਹੇ ਸਨ, ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ ਨਾਨਕ ਬੋਰਾਨਾ, ਖਾਉ ਹਰ ਬਿਨ ਔਰ ਨਾ ਜਾਨਾ। ਸੱਚ ਇਹ ਵਜੇ ਅੰਦਰੋਂ ਸਾਫ਼ ਹਾਂ ਤੇ ਕਿਸੇ ਬੰਦੇ ਨੂੰ ਇਹ ਦੱਸਣ ਦੀ ਲੋੜ ਨਹੀਂ, ਮੈਂ ਤੈਨੂੰ ਆਪਣਾ ਸਪਸ਼ਟੀਕਰਨ ਦੇਣ ਆਇਆ। ਉਹ ਨਿੰਦਿਆ ਕਰ, ਤੂੰ ਗੁਰੂ ਦੇ ਨਾਮ ਨਾਲ ਜੁੜ, ਸੱਚ ਇਹ ਵਜੇ ਜਪਣ ਵਾਲਿਆ ਤੇਰੀ ਇੱਕ ਦਿਨ ਜੈ ਜੈਕਾਰ ਹੋ ਜਾਏਗੀ, ਨਿੰਦਕ ਨੂੰ ਚੁੱਕਣਾ ਪੈ ਜਾਏਗਾ। ਚੁੱਪ ਬੜੀ ਵੱਡੀ ਇੱਕ ਬੋਲੀ ਹੈ। ਸੱਚ ਇਹ ਵਜੇ ਜਿਹਨੂੰ ਚੁੱਪ ਕਰਨ ਦੀ ਜਾਂਚ ਆ ਜਾਏ, ਚੁੱਪ ਤਾਂ ਉਹ ਗੋਲੀ ਹੈ ਜਿਹੜੀ ਨਿੰਦਕਾਂ ਦੇ ਸੀਨੇ ਪਾੜ ਕੇ ਰੱਖ ਦਿੰਦੀ ਹੈ। ਹੁਣ ਇਹਨੂੰ ਇਹ ਨਾ ਕਿਹਾ ਜੇ ਵੀ ਆਪਾਂ ਫਿਰ ਚੁੱਪ ਕਰਕੇ ਕਿਵੇਂ ਬੈਠੇ ਰਹੀਏ। ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਜਿਹੜਾ ਬੰਦਾ ਬੰਦਗੀ ਕਰਦਾ, ਇੱਕ ਦਿਨ ਨਿੰਦਕ ਉਹਦੇ ਪੈਰਾਂ ਚ ਆ ਕੇ ਝੁਕਦਾ ਹੈ। ਹਜ਼ੂਰ ਨੇ ਬਚਨ ਵੀ ਕੀਤੇ ਬਾਣੀ ਵਿਚ, ਕਹਿਣ ਲੱਗੇ ਨਿੰਦਿਆ ਕਰਨ ਵਾਲੇ ਦੁਸ਼ਟ ਬੰਦੇ ਭਗਤੀ ਕਰਨ ਵਾਲਿਆਂ ਦੇ ਚਰਨਾਂ ਵਿਚ ਆ ਕੇ ਝੁਕ ਗਏ। ਤੇ ਫਿਰ ਤੂੰ ਇੱਕ ਕੰਮ ਕਰ ਮਣਾ, ਤੂੰ ਸਾਈਂ ਨੂੰ ਜਪ, ਤੂੰ ਜਪੇਗਾ ਤੇ ਨਿੰਦਿਆ ਕਰਨ ਵਾਲੇ ਵੀ ਝੁਕਣਗੇ। ਸੋ ਗੁਰਮੁਖ ਨਾਮ ਜਪਿਆ ਵਡਭਾਗੀ, ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਅਗਲੀ ਤੁਕ ਹੈ, ਨਾਨਕ ਨਾਮ ਆਰਾਦ ਸਭਨਾ ਤੇ ਵੱਡਾ, ਸਭ ਤੋਂ ਵੱਡੇ ਪਰਮਾਤਮਾ ਦੇ ਨਾਮ ਨੂੰ ਆਰਾਦ, ਸਭ ਨਾਮੈ ਅੱਗੇ ਆਣ ਨਿਵਾਏ, ਦੁਨੀਆਂ ਦੀ ਹਰ ਤਾਕਤ ਹਰ ਸ਼ਕਤੀ ਨਾਮ ਦੇ ਅੱਗੇ ਆ ਕੇ ਝੁਕ ਜਾਏਗੀ, ਤੂੰ ਨਾਮ ਨੂੰ ਜਪ। ਅਸੀਂ ਤਕਰੀਬਨ ਚਾਰ ਦੀਵਾਨ ਇਸੇ ਤੁਕ ਦੇ ਚੱਲੇ, ਚਿੱਤ ਤੇ ਜਪਣਾ। ਹੁਣ ਅਗਲਾ ਸਵਾਲ ਹੈ ਕਿ ਜਪੀਏ ਕਿਵੇਂ ਜਪਿਆ ਜਾਏ। ਇੱਕ ਮੈਂ ਬੇਨਤੀ ਜ਼ਰੂਰ ਕਰਾਂਗਾ, ਆਏ ਸੰਗਤ ਚਲੋ ਵਾਹਿਗੁਰੂ ਜਪ ਲਿਆ, ਜਦੋਂ ਵੀ ਮੌਕਾ ਲੱਗੇ ਇੱਕ ਤਾਂ ਅੰਮ੍ਰਿਤ ਵੇਲੇ ਉੱਠਦਿਆਂ ਸਾਰ। ਐਵੇਂ ਕਿਸੇ ਵਿਦਵਾਨ ਨੇ ਕਹਿਤਾ, ਦੇਖੋ ਜੀ ਇਹ ਫਾਇਦਾ ਕੋਈ ਨੀ ਜੀ, ਤੋਟਾ ਰਟਨੇ ਜੀ, ਇਹ ਹੈ ਮਕੈਨੀਕਲ ਰੈਪੀਟੇਸ਼ਨ ਹੈ ਜੀ। ਮੈਂ ਇੱਕ ਬੇਨਤੀ ਕਰਾਂ, ਇਹ ਜੋ ਕੁਝ ਕਹਿੰਦੇ ਪਏ ਨੇ ਖੁਦ ਇਹਨਾਂ ਕਦੀ ਜਪ ਕੇ ਨਹੀਂ ਦੇਖਿਆ। ਇੱਕ ਮਾਂ ਬੱਚੇ ਨੂੰ ਜਨਮ ਦੇਵੇ, ਉਹ ਪ੍ਰਸੂਤ ਵੇਲੇ ਪ੍ਰਸੂਤ ਦੀ ਪੀੜਾ ਦੇ ਨਾਲ ਕੁਰਲਾਂਦੀ ਹੈ, ਤੇ ਜਿਨੇ ਬੱਚੇ ਨੂੰ ਜਨਮ ਨਹੀਂ ਦਿੱਤਾ ਉਹ ਕਹੇਗੀ ਛੱਡੋ ਪਰ ਆਪਣਾ ਜੋ ਪਖੰਡ ਕਰਦੀ ਪਈ ਹੈ। ਜਿਨੇ ਬੱਚੇ ਨੂੰ ਜਨਮ ਦਿੱਤਾ ਉਹ ਕਹੇਗੀ ਨਹੀਂ ਭੈਣੇ ਮੈਨੂੰ ਪਤਾ ਪ੍ਰਸੂਤ ਦਾ ਦਰਦ ਕੀ ਹੈ, ਸਿਰਫ ਸਮਝਣ ਲਈ ਹੈ। ਜਿਨੇ ਜਪਿਆ ਹੀ ਨਹੀਂ ਉਹ ਕਹਿ ਰਿਹਾ ਜਪਣ ਦਾ ਲਾਭ ਕੋਈ ਨਹੀਂ। ਜਿਹੜਾ ਬੰਦਾ ਸਰੋਵਰ ਵਿੱਚ ਵੜਿਆ ਹੀ ਨਹੀਂ ਉਹ ਕਹਿੰਦਾ ਇਸ਼ਨਾਨ ਦਾ ਲਾਭ ਹੀ ਕੋਈ ਨਹੀਂ। ਇੱਕ ਤਾਂ ਭਰੋਸਾ ਰੱਖ ਕੇ ਤੁਰੋ ਕਿ ਗੁਰੂ ਨੇ ਕਿਹਾ ਜਪਣਾ, ਹੁਣ ਜਪੀਏ ਕਿਵੇਂ। ਦੇਖੋ ਕਈ ਐਸੇ ਨੇ ਜਿਨ੍ਹਾਂ ਦਾ ਸਿਮਰਨ ਚੱਲਦਾ ਹੈ, ਕਈ ਐਸੇ ਨੇ ਜਿਹੜੇ ਜਾਪ ਕਰ ਰਹੇ ਨੇ। ਮੈਂ ਉਸ ਦਿਨ ਅਰਜ਼ ਕੀਤੀ ਸੀ ਜਾਪ ਹੋਰ ਚੀਜ਼ ਹੈ, ਸਿਮਰਨ ਹੋਰ ਚੀਜ਼ ਹੈ। ਜਪਣ ਦਾ ਸਬੰਧ ਸਾਡੀ ਰਸਨਾ ਨਾਲ ਹੈ। ਘਰ ਵਿੱਚ ਆਪਣੇ ਇੱਕ ਥਾਂ ਜ਼ਰੂਰ ਨਿਰਧਾਰਿਤ ਕਰੋ, ਜੇ ਪ੍ਰਕਾਸ਼ ਹੈ ਮਹਾਰਾਜ ਜੀ ਦਾ ਉਹ ਕਮਰਾ, ਜੇ ਨਹੀਂ ਤੇ ਨਾਮ ਅਮੀਰੀ ਨਾਲ ਕੋਈ ਰੁਕਾਵਟ ਨਹੀਂ ਕਿ ਮੇਰਾ ਬੰਗਲਾ ਬਹੁਤ ਵੱਡਾ ਬਣੇਗਾ, ਏਸੀ ਲੱਗੇਗਾ, ਵੱਡੇ ਕਮਰੇ ਚ ਨਾਮ ਜਪਾਂਗਾ। ਸੱਚ ਇਵੇਂ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਤੇ ਚਮੜਾ ਗੰਢ ਦੇ ਝੋਪੜੀਆਂ ਵਿੱਚ ਹੀ ਰੱਬ ਨੂੰ ਪਾ ਗਏ। ਰਵਿਦਾਸ ਝੋਂਪੜੀ ਚ ਬੈਠੇ ਇੱਕ ਥਾਂ ਨਿਰਧਾਰਿਤ ਕਰ ਲਈ, ਮੈਂ ਤਾਂ ਕਹਿ ਰਿਹਾ ਮੈਨੂੰ ਕਰਮ ਕਾਂਡ ਨਾ ਸਮਝਿਓ, ਜੇ ਕੋਈ ਮੰਨ ਲੈਗਾ ਉਹਦੀ ਮਰਜ਼ੀ, ਤਜਰਬਾ ਕਰਕੇ ਦੇਖੂ। ਜਿਸ ਥਾਂ ਤੇ ਰੋਜ਼ ਬੈਠ ਕੇ ਨਾਮ ਜਪਿਆ ਜਾਂਦਾ ਸਾਡੇ ਸਰੀਰ ਵਿੱਚੋਂ ਸਾਡਾ ਔਰਾ ਹਰ ਰੋਜ਼ ਚੇਂਜ ਹੁੰਦਾ ਹੈ। ਆਪਾਂ ਸਮਝਨੇ ਆ ਆਬਾ ਮੰਡਲ, ਕਦੀ ਮਨ ਬੜਾ ਨਿਰਮਲ ਹੋ ਕੇ ਬਾਣੀ ਜਪਦਾ ਤੇ ਸੱਚ ਇਵੇਂ ਇੱਕ ਜਪਜੀ ਸਾਹਿਬ ਪੜ੍ਹਦੀਆਂ ਅੱਖਾਂ ਭੇਜ ਜਾਂਦੀਆਂ ਨੇ। ਕਈ ਵਾਰੀ ਸਮਾਂ ਪਾਸ ਕਰਦਾ ਤੂੰ ਇੱਕ ਥਾਂ ਤੇ ਜਪੇਗਾ, ਤੇਰੇ ਸਰੀਰ ਵਿੱਚੋਂ ਬੰਦਗੀ ਦੀਆਂ ਵੇਵਜ਼ ਤਰੰਗਾਂ ਨਿਕਲ ਗਈਆਂ, ਉਸ ਕਮਰੇ ਤੇ ਅਸਰ ਜ਼ਰੂਰ ਹੋਵੇਗਾ ਤੇ ਜਦੋਂ ਤੂੰ ਕਮਰੇ ਚ ਦੂਜੇ ਦਿਨ ਆ ਕੇ ਬੈਠੇਗਾ ਤੇਰੇ ਅੰਦਰ ਨਾਮ ਆਪਣੇ ਆਪ ਚੱਲਣ ਲੱਗ ਪਏਗਾ। ਇਹ ਕੁਦਰਤੀ ਹੈ, ਇੱਕ ਤਜਰਬਾ ਕਰਕੇ ਦੇਖੋ ਮੇਰੀ ਬੇਨਤੀ ਜੇ।
ਪਰ ਜਦੋਂ ਕਹਾਣੀ ਬਣ ਜਾਏ ਫਿਰ ਜਿੱਥੇ ਮਰਦੀ ਜਪੀ ਜਾਓ, ਫਿਰ ਸਾਰੀਆਂ ਥਾਵਾਂ ਤੇ ਧਰਮਸ਼ਾਲਾ ਹੈ, ਸਾਰੀਆਂ ਥਾਵਾਂ ਤੇ ਗੁਰੂ ਦਾ ਪ੍ਰਕਾਸ਼ ਹੈ। ਫਿਰ ਅਗਲਾ ਕੰਮ, ਆਪਣੀ ਰਸਨਾ ਨਾਲ ਇੰਨਾ ਕੁ ਉੱਚਾ ਜਪੀਏ ਸਾਡੇ ਕੰਨਾਂ ਨੂੰ ਸੁਣਾਈ ਦੇ, ਕਾਹਲੀ ਨਾ ਕਰੀਏ। ਮੇਰੀ ਬੇਨਤੀ ਸੁਣਿਓ। ਪਰ ਹਾਂ, ਕਈ ਵਾਰੀ ਬੈਰਾਗ ਕਿਸੇ ਅੰਦਰ ਆਉਂਦਾ ਤੇ ਇੱਕੋ ਦਮ ਕਾਹਲੀ ਨਾਲ ਵਾਹਿਗੁਰੂ ਵਾਹਿਗੁਰੂ ਤੜਪ ਉੱਠਦਾ, ਪਰ ਰੀਸ ਨਾ ਕਿਸੇ ਦੀ ਕਰੀਏ। ਮੈਂ ਕਈ ਸੱਜਣ ਦੇਖਿਆ, ਰੀਸ ਬੜੀ ਕਰਦੇ ਨੇ, ਇੱਕ ਜਪਦਾ ਪੂਰਾ ਖਿਲਦਾ ਤੇ ਦੂਜਾ ਨਾਲ ਨਾਲ ਖਿਲਦਾ, ਫਿਰ ਕਈ ਵਾਰੀ ਸੋਚੀਦਾ ਉੱਚੀ ਉੱਚੀ ਅੱਧਾ ਘੰਟਾ ਬੋਲ ਕੇ ਜਦੋਂ ਬਾਹਰ ਨਿਕਲਦੇ ਨੇ ਫਿਰ ਚੰਚਲਤਾਈਆਂ ਦੀਆਂ ਗੱਲਾਂ। ਜੇ ਸੱਚੀ ਮੁੱਚੀ ਅੰਦਰੋਂ ਜਪਿਆ ਹੋਵੇ ਅੱਧੀ ਘੜੀ, ਉਹਦੀ ਖੁਮਾਰੀ ਤਾਂ ਮਰਦੇ ਦਮ ਤੱਕ ਨਹੀਂ ਉਤਰਦੀ ਹੁੰਦੀ। ਪਹਿਲੀ ਬੇਨਤੀ, ਜਪੋ, ਉਹਨਾਂ ਕੋ ਬੋਲੋ ਕੰਨਾਂ ਨੂੰ ਸੁਣਾਈ ਦੇ, ਜਾਪ। ਹੁਣ ਉਹ ਜਦੋਂ ਕੰਨਾਂ ਨੂੰ ਸੁਣਾਈ ਦੇ, ਕੋਈ ਦਿਨ 5 ਮਿੰਟ ਤੋਂ ਸ਼ੁਰੂ ਕਰੋ ਪਿਆਰਿਓ, ਇਹ ਨਹੀਂ ਕਹਾਂਗਾ 2-4 ਘੰਟੇ, 5-5 ਮਿੰਟ ਵੀ ਬੰਦਾ ਨਹੀਂ ਬਹਿ ਸਕਦਾ। 5 ਮਿੰਟ ਬੋਲ ਕੇ ਜਪੋ, ਉਹਨੂੰ ਸੁਣੋ, ਇਹ ਫਿਰ ਇੱਕੋ ਦਮ ਰਸ ਨਹੀਂ ਆਉਣਾ। ਹੁਣ ਕਈ ਵਾਰੀ ਆਉਂਦੇ ਨੇ ਗੱਲ ਨਹੀਂ ਬਣੀ। ਉਹ ਇੱਕ ਦਿਨ ਇੱਕ ਸੱਜਣ ਸਨ, ਉਹ ਕਥਾ ਕਰਦੇ ਉਹਨਾਂ ਕਹੀ, ਕਹਿੰਦੇ ਨੇ ਮੈਨੂੰ ਇੱਕ ਬੰਦਾ ਟੱਕਰਿਆ, ਉਹ ਕਹਿੰਦਾ ਜੀ ਦਸਮ ਦੁਆਰ ਕਿੱਥੇ ਕਰਕੇ ਆਉਂਦਾ? ਉਹ ਕਹਿੰਦੇ ਤੂੰ ਕੀ ਕਰਨਾ? ਕਹਿੰਦਾ ਮੈਂ ਨਾਮ ਜਪਣਾ ਵਾ, ਕਿਤੇ ਅੱਗੇ ਨਾ ਨਿਕਲ ਜਾਵਾਂ। ਇਹ ਦੇਖੋ ਸਵਾਲ ਨੇ ਸਾਡੇ ਲੋਕਾਂ ਦੇ। ਜਪਣਾ ਸਾਡਾ ਕੰਮ ਏ, ਰਸ ਅਜੇ ਨਹੀਂ ਜੇ ਭਰ ਸਕਦੇ, ਮੇਰੀ ਗੱਲ ਚੇਤੇ ਰੱਖਿਓ। ਮਾਲੀ ਦਾ ਕੰਮ ਏ ਬਾਗ ਨੂੰ ਪਾਣੀ ਲਾਣਾ, ਪੇਡਿਆਂ ਨੂੰ ਗੋਡੀ ਕਰਨਾ, ਖਾਦ ਪਾਉਣਾ। ਅੱਜ ਤੱਕ ਕੋਈ ਬਾਗਬਾਨ ਖੁਦ ਰਸ ਨਹੀਂ ਭਰ ਸਕਿਆ। ਤੂੰ ਬੀਜ ਪਾ, ਬੂਟੇ ਲਾ, ਤੂੰ ਪਾਣੀ ਦੇ, ਰਸ ਤਾਂ ਸੂਰਜ ਤੇ ਚੰਦਰਮਾ ਦੀਆਂ ਰਿਸ਼ਮਾਂ ਤੇ ਕਿਰਨਾਂ ਨੇ ਭਰਨਾ ਹੈ। ਤੇਰਾ ਕੰਮ ਹੈ ਤੂੰ ਜਪ, ਰਸ ਭਰਨਾ ਗੁਰੂ ਦਾ ਕੰਮ ਹੈ। ਦੂਜੀ ਗੱਲ, ਕਿਹੜੀ ਜੁਗਤੀ ਨਾਲ ਜਪੀਏ? ਜਦੋਂ ਜਪਣਾ, 3 ਕੁ ਗੱਲਾਂ ਬੜੀਆਂ ਤੰਗ ਕਰਦੀਆਂ ਨੇ। ਪਹਿਲੀ ਗੱਲ, ਜਪਦਿਆਂ ਨੀਂਦ ਬੜੀ ਆਉਂਦੀ ਜੇ, ਪਹਿਲਾ ਕੰਮ ਇਹ ਹੁੰਦਾ। ਦੂਜੀ ਗੱਲ, ਗੋਡੇ ਪੀੜ ਕਰਨੇ ਸ਼ੁਰੂ ਕਰ ਦਿੰਦੇ ਨੇ। ਤੀਜਾ ਕੰਮ, ਮਨ ਚ ਗੰਦੇ ਫੁਰਨੇ ਉੱਠਦੇ ਨੇ। ਇਹ ਕੁਝ ਹੁੰਦਾ ਬੰਦੇ ਨਾਲ, ਉਹ ਦੱਸਦਾ ਨੀ ਵਿਚਾਰਾ, ਕਿਉਂਕਿ ਬਾਹਰ ਜੇ ਦੱਸੇਗਾ ਲੋਕੀ ਮਜ਼ਾਕ ਉਡਾਣਗੇ। 3 ਗੱਲਾਂ ਨੇ, ਇੱਕ ਮਰਜ਼ ਕੀਤੀ ਨੀਂਦ, ਦੂਜਾ ਤਨ ਤੇ ਤੀਸਰੇ ਫੁਰਨੇ। ਪਹਿਲੀ ਗੱਲ ਤਾਂ ਚੇਤੇ ਰੱਖੋ, ਜੇ ਬੈਠ ਕੇ ਨਹੀਂ ਜਪਿਆ ਜਾਂਦਾ ਤੂੰ ਚੱਲ ਫਿਰ ਕੇ ਵੀ ਜਪ ਤਾਂ ਵੀ ਪ੍ਰਵਾਨ ਹੋਵੇਗਾ, ਪਰ ਬੈਠਣਾ ਜ਼ਰੂਰੀ ਹੈ। ਜੇ ਬੋਡੀ ਨਹੀਂ ਬੈਠੇਗੀ, ਮਨ ਦਾ ਟਿਕਾ ਕਿਦਨ ਬਣੇਗਾ? ਹੁਣ ਕਈ ਸੱਜਣ ਕਹਿੰਦੇ ਨੇ ਜੀ ਬੈਠਣਾ ਕਿਉਂ ਜ਼ਰੂਰੀ ਹੈ? ਮੈਂ ਬੇਨਤੀ ਕਰਨਾ, ਤੁਸੀਂ ਬੀਬੀਓ ਭੈਣੋ, ਦਹੀਂ ਜਮਾਉਂਦੀਆਂ ਜੇ ਰਾਤ ਜਾਗ ਲਾਉਂਦੀਆਂ ਜੇ, ਤੇ ਜਾਗ ਲਾ ਕੇ ਰੇੜਕਾ ਤੇ ਨਹੀਂ ਪਾ ਦਿੰਦੀਆਂ, ਮਧਾਣੀ ਤੇ ਨਹੀਂ ਪਾਉਂਦੀਆਂ? ਆਪਾਂ ਕਹਿੰਦੀਆਂ ਬੀਬੀਆਂ ਭੈਣਾਂ ਕਿ 8-9-10 ਘੰਟੇ ਇਸ ਜੰਮੇ ਹੋਏ ਦੁੱਧ ਨੂੰ ਟਿਕਿਆ ਰਹਿਣ ਦਿਓ, ਜੇ ਟਿਕੇਗਾ ਇਹਦੇ ਵਿੱਚੋਂ ਮੱਖਣ ਨਿਕਲੇਗਾ। ਕੱਲਾ ਦੁੱਧ ਨੂੰ ਪਾਣੀ ਚ ਪਾਓਗੇ ਤੇ ਪਾਣੀ ਉੱਪਰ ਦੁੱਧ ਕਦੀ ਨਹੀਂ ਤਰਦਾ, ਜੇ ਦੁੱਧ ਜੰਮੇ ਵਿੱਚੋਂ ਮੱਖਣ ਨਿਕਲ ਆਵੇਗਾ, ਮੱਖਣ ਪਾਣੀ ਉੱਤੇ ਤਰ ਜਾਂਦਾ ਹੈ, ਨਿਕਲਿਆ ਤੇ ਦੁੱਧ ਚ ਹੀ ਹੈ। ਮੈਂ ਬੇਨਤੀ ਕਰਾਂ, ਚੱਲ ਫਿਰ ਕੇ ਨੇਮ ਨਿਭਾਓ, ਖਲੋ ਕੇ ਜਪ ਲੋ। ਜੇ ਮੰਨ ਲਓ ਲੱਤਾਂ ਬਾਹਾਂ, ਕੋਈ ਬੰਦਾ ਰੋਗੀ ਹੈ ਤੇ ਮੇਰਾ ਖਿਆਲ ਏ ਉਹ ਲੱਤਾਂ ਸਿੱਧੀਆਂ ਕਰਕੇ ਮੰਜੀ ਤੇ ਬੈਠ ਕੇ, ਕੁਰਸੀ ਤੇ ਬੈਠ ਕੇ, ਸੋਫੇ ਤੇ ਬੈਠ ਕੇ ਵੀ ਨਾਮ ਜਪ ਸਕਦਾ। ਤੇ ਜੇ ਤੰਦਰੁਸਤ ਹੈ ਨਾ, ਫਿਰ ਸਰੀਰ ਖਰਮਸਤੀ ਕਰ ਰਿਹਾ। ਫਿਰ ਇੱਕ ਗੱਲ ਸਮਝ ਆਏ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿਆ ਕਿਆ ਤੁਧ ਕਰਮ ਕਮਾਇਆ? ਤੂੰ ਥੱਕ ਗਏ ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਵਸਾਇਆ। ਤੀਜੀ ਗੱਲ, ਫੁਰਨੇ ਬੜੇ ਉੱਠਦੇ ਨੇ। ਮੈਂ ਬੇਨਤੀ ਕਰਾਂਗਾ, ਹਰ ਸਿੱਖ ਨਾਮ ਜਪਣ ਵਾਲਾ ਪਹਿਲਾਂ ਅਰਦਾਸ ਕਰਕੇ ਬੈਠੇ, ਖੇ ਅਕਾਲ ਪੁਰਖ ਜੀ, ਖੇ ਧੰਨ ਗੁਰੂ ਨਾਨਕ ਸਾਹਿਬ ਜੀ, ਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ, ਤੁਹਾਡੀ ਕਿਰਪਾ ਨਾਲ ਜਾਪ ਸ਼ੁਰੂ ਕਰਨ ਲੱਗਾ। ਤਰਸ ਕਰਿਓ, ਇੱਕ ਤਾਂ ਸਰਬੱਤ ਦਾ ਭਲਾ ਹੋਵੇ। ਇਹ ਭਾਈ ਰਘਬੀਰ ਸਿੰਘ ਬੀਰ ਹੋਰਾਂ ਨੇ ਲਿਖੇ। ਉਹ ਕਹਿੰਦੇ ਪਹਿਲੀ ਗੱਲ ਜਪਣ ਵਾਲਿਆ, ਇਹ ਗੱਲ ਕਹਿ ਸਰਬੱਤ ਦਾ ਭਲਾ ਹੋਵੇ, ਇਹਦਾ ਕਾਰਨ ਹੋਵੇਗਾ ਸਰਬੱਤ ਦਾ ਭਲਾ ਮੰਗੇਗਾ ਤੇ ਜਪਦਿਆਂ ਹੋਇਆ ਦੁਸ਼ਮਣ ਦੇ ਪ੍ਰਤੀ ਭੈੜੀ ਬਿਰਤੀ ਨਹੀਂ ਪੈਦਾ ਹੋਵੇਗੀ, ਸਰਬੱਤ ਦਾ ਭਲਾ ਹੋਵੇ। ਤੇ ਦੂਜੀ ਬੇਨਤੀ ਕਰ, ਮਾਲਕ ਜਾਪ ਕਰ ਲੱਗਾ, ਆਪਣੇ ਸ਼ਬਦ ਦੀ ਕਲਾ ਵਰਤਾ ਕੇ ਅੰਦਰ ਦਾ ਟਿਕਾ ਬਖਸ਼ੋ, ਕਿਉਂਕਿ ਅਰਦਾਸ ਵਿਚ ਬੜੀ ਵੱਡੀ ਤਾਕਤ ਹੈ। ਇਹ ਅਰਦਾਸ ਕਦੀ ਕਿਸੇ ਕੀਤੀ ਹੋਈ ਨੀ? ਦੇਖੋ ਸ਼ਬਦ ਮੈਂ 2-4 ਪੜ੍ਹ ਦੇਣਾ, ਇੱਕ ਇੱਕ ਤੁਕਾਂ। ਜਦੋਂ ਮਨ ਨਾ ਟਿਕੇ ਨਾ ਸਮਝੋ ਕਿਤੇ ਆਪਾਂ ਸ਼ਬਦ ਦੇਣ ਲੱਗ ਪਏ। ਸ਼ਬਦ ਨੇ ਸਾਨੂੰ ਬਚਾਉਣਾ, ਜਦੋਂ ਮਨ ਨਾ ਟਿਕੇ ਉਦੋਂ ਸ਼ਬਦ ਦੀ ਅਰਦਾਸ ਕਰੋ, ਰਾਖ ਪਿਤਾ ਪ੍ਰਭ ਮੇਰੇ ਮੈਂ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੇਂ ਆਇਓ ਸ਼ਰਮ ਤੁਖਾਰੇ। ਮਨ ਨਾ ਟਿਕੇ ਤੇ ਅਰਦਾਸ ਕਰ, ਨਾਥ ਕਸ਼ੂ ਨਾ ਜਾਨੂ ਮਨ ਮਾਇਆ ਕੈ ਹਾਥ ਬਿਕਾਨੂ, ਤੁਮ ਕਈਅਤ ਹੋ ਜਗਤ ਗੁਰ ਸਵਾਮੀ ਖਮ ਕਈਅਤ ਕਲਜੂ ਕੇ ਕਾਮੀ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰਜੀ ਤੇ ਅੰਤਰ ਪਾਰਿਓ। ਅਰਦਾਸ ਕਰੀਏ ਸੰਕ ਸਰਵਰ ਪੰਕੀ ਖੇਕੜੋ ਫਾਈ ਵਾਲ ਪਚਾਸ, ਇਹ ਤਨ ਲਹਿਰੀ ਗੱਡ ਥੀਆ ਸੱਚੇ ਤੇਰੀ ਅਰਦਾਸ। ਕਾਮ ਕ੍ਰੋਧ ਨਹੀਂ ਛੱਡਦਾ ਤੇ ਅਰਦਾਸ ਕਰੋ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਮੇਰੀ ਬੇਨਤੀ ਹੈ ਇਹ ਸ਼ਬਦ ਅਰਦਾਸ ਦੇ ਨੇਤਰਮ ਤੋਂ ਬਿਨਾਂ ਵੀ ਕਰੀ ਜਾਈਏ, ਇਹਦੇ ਨਾਲ ਆਨੰਦ ਬਣੇਗਾ। ਇਸ ਤੋਂ ਅਗਲੀ ਜਿਹੜੀ ਬੇਨਤੀ ਦਾਸ ਕਰਨੀ ਚਾਹੁੰਦਾ ਹੈ, ਜਦੋਂ ਆਪਾਂ ਜਪਾਂਗੇ ਤੇ ਆਹ ਜਿਹੜਾ ਜੀਵ ਦਾ ਟੁਕੜਾ ਹੈ ਨਾ ਮਾਸ ਦਾ, ਇਹ ਬੋਲਦਿਆਂ ਕਦੀ ਨੀ ਜੇ ਥੱਕਦਿਆ। ਗੁਰੂ ਅਰਜੁਨ ਦੇਵ ਦਾ ਇੱਕ ਸਲੋਕ ਹੈ ਸੰਸਕ੍ਰਿਤੀ, ਕਹਿੰਦੇ ਜਦੋਂ ਜਪ ਦੀ ਗੱਲ ਕਰਨਾ ਇਹਦੀ ਮੌਤ ਹੋ ਜਾਂਦੀ। ਖੇ ਜੇਬੇ ਖੇ ਰਸਗੇ ਮਧੁਰ ਪ੍ਰੈ ਤੋਏ ਇਹ ਦਰ ਤੇ, ਖੇ ਜੇਵਾ ਖੇ ਮੇਰੀ ਰਸਨਾ, ਤੈਨੂੰ ਪਦਾਰਥ ਬੜੇ ਮਿੱਠੇ ਲੱਗਦੇ। ਸੱਤ ਹਤੰ ਜਦੋਂ ਸਿਮਰਨ ਦੀ ਜਾਪ ਦੀ ਗੱਲ ਚੱਲਦੀ ਤੇਰੀ ਮੌਤ ਹੋ ਜਾਂਦੀ। ਪਰਮ ਬਾਦੰਗ ਤੇ ਇੱਕ ਸ਼ਬਦ ਬੋਲੇ ਤੇ ਕਈ ਘਰਾਣਿਆਂ ਨੂੰ ਕਤਲ ਕਰਾ ਦੇਨੀ ਏ, ਇੰਨੀ ਤੂੰ ਚਲਾ ਕੇ ਨਾਮ ਜਪਦਿਆਂ ਕਿਉਂ ਮਰ ਜਾਂਦੀ। ਸੱਚ ਜੇ ਤੁਸੀਂ ਕਦੀ ਹੋਰ ਤਜਰਬਾ ਕਰਿਓ ਕਿ ਸ਼ਾਮ ਦਾ ਵੇਲਾ ਹੋਵੇ ਨਾ ਤੇ ਇਕੱਠੇ ਬੈਠੇ ਹੁਣ ਲੋਕ ਬਹਿੰਦੇ ਨੇ ਅਕਸਰ ਗੱਲਾਂ ਕਰਨ ਇਧਰ ਦੀਆਂ ਉਧਰ ਦੀਆਂ, ਤੇ ਜੇ ਇੰਨਾ ਕੁ ਸ਼ਬਦ ਕਹਿ ਦਿਓ ਵੀ ਆਪਾਂ ਟਾਈਮ ਹੋ ਗਿਆ ਰਹਿ ਰਸ ਦਾ ਪਾਠ ਕਰ ਲਈਏ, ਤੇ ਤੁਸੀਂ ਯਾਦ ਰੱਖਿਓ ਅੱਧੇ ਬੰਦੇ ਉੱਠ ਕੇ ਤੁਰ ਜਾਣਗੇ, ਉਹ ਲੈ ਇੰਨਾ ਟਾਈਮ ਹੋ ਗਿਆ ਮੈਂ ਤੇ ਫਲਾਣੀ ਥਾਂ ਜਾਣਾ ਸੀ। ਅੰਦਰ ਬੇਈਮਾਨ ਹੁੰਦਾ ਹੈ, ਅੰਦਰ ਟਿਕਦਾ ਨਹੀਂ। ਪਹਿਲੀ ਗੱਲ ਜਦੋਂ ਜਾਪ ਕਰਾਂਗੇ ਇਹ ਫਿਰ ਸਿਮਰਨ ਬਣੇਗਾ। ਸਿਮਰਨ ਸੁਣਿਆ ਜਾਂਦਾ, ਜਾਪ ਬੋਲਿਆ ਜਾਂਦਾ ਹੈ। ਜਦੋਂ ਅਸੀਂ ਬੋਲੇ ਹੋਏ ਨੂੰ ਧਿਆਨ ਨਾਲ ਚੁੱਪ ਕਰਕੇ ਸੁਣਾਂਗੇ ਫਿਰ ਨਾਮ ਅਗਲੀ ਕਾਰਵਾਈ ਸ਼ੁਰੂ ਕਰੇਗਾ। ਮੈਂ ਪੰਜ ਕੁ ਗੱਲਾਂ ਕਹਿਣੀਆਂ ਨੇ। ਪਹਿਲਾ ਕੰਮ ਨਾਮ ਕਰੇਗਾ, ਅੰਦਰ ਦੀ ਮੈਲ ਧੋਵੇਗਾ, ਕਰੇਗਾ ਨਾਮ ਹੀ। ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕਰੰਗ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ। ਪਹਿਲਾ ਕੰਮ ਕਰੇਗਾ ਨਾਮ ਜਾਪ, ਮਨ ਦੀ ਮੈਲ ਧੋਵੇਗਾ। ਜਿਉਂ ਜਿਉਂ ਮੈਲ ਧੁੱਪ ਗਈ ਫਿਰ ਕਹਿਣ ਦੀ ਲੋੜ ਨਹੀਂ, ਨਿਰਮਲ ਮਨ ਆਪਣੇ ਆਪ ਹੀ ਟਿਕਣ ਲੱਗ ਪਏਗਾ। ਪਰ ਜਾਪ ਨਹੀਂ ਛੱਡਣਾ, ਮੈਲਾ ਸੋਨਾ ਕੁਠਾਲੀ ਵਿੱਚ ਦੌੜਦਾ ਤੇ ਸ਼ੁੱਧ ਹੋਇਆ ਸੋਨਾ ਕੁਠਾਲੀ ਵਿੱਚ ਟਿਕ ਜਾਂਦਾ, ਮੈਲਾ ਮਨ ਭਟਕਦਾ ਏ। ਪਰ ਜਦੋਂ ਜਾਪ ਕਰਦਿਆਂ ਕਰਦਿਆਂ ਪਵਿੱਤਰ ਹੋ ਜਾਏਗਾ, ਸੱਚ ਇਹ ਪਵਿੱਤਰ ਨਿਰਮਲ ਮਨ ਆਪਣੇ ਆਪ ਟਿਕਣ ਲੱਗ ਪੈਂਦਾ ਹੈ। ਹੁਣ ਇੱਕ ਗੱਲ ਉੱਠੇਗੀ ਵੀ ਮੈਲ ਕਿਵੇਂ ਧੁੱਪ ਜਾਏਗੀ। ਯਾਦ ਰੱਖੋ ਸਿਮਰਨ ਚ ਇੰਨੀ ਤਾਕਤ ਹੈ ਕਿ ਦੁਰਮਤ ਮੈਲ ਕੱਟ ਦਿੰਦਾ ਹੈ। ਪਹਿਲਾਂ ਮੈਲ ਕੱਟੀ ਜਾਏਗੀ, ਦੂਜਾ ਅੰਦਰ ਦਾ ਇਕਾਗਰਤਾ ਆਵੇਗੀ, ਤੀਜਾ ਸਟੈਪ ਹੋਵੇਗਾ ਇਕਾਗਰਤਾ ਵਿੱਚੋਂ ਰਸ ਆਉਣ ਲੱਗ ਪਏਗਾ, ਚੌਥਾ ਸਟੈਪ ਹੋਵੇਗਾ ਕਿ ਜਿਹੜਾ ਨਾਮ ਆਪਾਂ ਜਪਨੇ ਆ ਉਹ ਖਿਰਦੇ ਵਿੱਚ ਚੱਲੇਗਾ, ਜਿਹੜਾ ਨਾਮ ਆਪਾਂ ਬੋਲ ਕੇ ਜਪਿਆ ਅਗਲੀ ਕਿਰਪਾ ਹੋਵੇਗੀ ਉਹ ਸੁੱਤਿਆ ਵੀ ਚੱਲੇਗਾ। ਹੁਣ ਆਪਾਂ ਕਈ ਵਾਰੀ ਕਹਿ ਦਿੰਦੇ ਸੁੱਤਿਆ ਕਿਵੇਂ ਚੱਲੇਗਾ ਜੀ। ਹਾਂ, ਕਦੀ ਬੰਦੇ ਦੀ ਪੂਰੀ ਬੋਡੀ ਪੂਰਾ ਸਰੀਰ ਕਦੀ ਨਹੀਂ ਸੁੱਤਾ। ਹੁਣ ਆਪ ਜੀ ਕੰਮ ਕਰਦੇ ਹੋ, ਹਾਰਟ ਉਦੋਂ ਵੀ ਕੰਮ ਕਰ ਰਿਹਾ। ਇੱਕ ਮਜ਼ਦੂਰ ਦਾ ਹਾਰਟ ਮਜ਼ਦੂਰੀ ਕਰਦਿਆਂ ਕੰਮ ਕਰਦਾ, ਉਹਦੇ ਸਵਾਸ ਕੰਮ ਕਰਦੇ ਨੇ, ਕਿਡਨੀ ਖੂਨ ਫਿਲਟਰ ਕਰ ਰਹੀ ਹੈ ਉਹ ਕੰਮ ਕਰ ਰਹੀ ਹੈ, ਬਲੱਡ ਆਪਣੇ ਪ੍ਰੈਸ਼ਰ ਨਾਲ ਕੰਮ ਕਰ ਰਿਹਾ। ਪਰ ਜਦੋਂ ਬੰਦਾ ਰਾਤ ਸੌਂਦਾ ਹਾਰਟ ਤਾਂ ਕਦੀ ਨਹੀਂ ਸੁੱਤਾ। ਕਦੀ ਕਿਸੇ ਦੇ ਹਾਰਟ ਨੇ ਕਿਹਾ ਵੀ ਮੈਂ ਵੀ ਸਾਰਾ ਦਿਨ ਅਜੇ ਇੰਨੀ ਤੇਜ਼ੀ ਨਾਲ ਧੜਕਿਆ ਮੈਂ ਵੀ ਸੌਵਾਂਗਾ। ਬੰਦੇ ਦਾ ਕੁਝ ਹਿੱਸਾ ਸੌਂਦਾ ਪਰ ਹਾਰਟ ਦੀ ਮਸ਼ੀਨ ਕੰਮ ਕਰਦੀ, ਕਿਡਨੀ ਕੰਮ ਕਰਦੀ, ਬਲੱਡ ਆਪਣਾ ਕੰਮ ਕਰ ਰਿਹਾ, ਸਵਾਸ ਆਪਣੇ ਕੰਮ ਕਰ ਰਹੇ ਨੇ। ਜੇ ਸੁੱਤਿਆਂ ਹਾਰਟ ਕਿਡਨੀ ਸਵਾਸ ਖੂਨ ਕੰਮ ਕਰ ਰਿਹਾ ਤੇ ਜਿਹਦੇ ਅੰਦਰ ਜਾਪ ਚਲਾ ਜਾਏਗਾ, ਸੱਚ ਇਵੇਂ ਸੁੱਤਿਆਂ ਵੀ ਉਹਦੇ ਸਵਾਸਾਂ ਵਿੱਚੋਂ ਨਾਮ ਚੱਲਦਾ ਰਹੇਗਾ ਉਹ ਨਾਮ। ਅਗਲਾ ਕੰਮ ਹੋਵੇਗਾ ਸੁੱਤਿਆਂ ਵੀ ਚੱਲੇਗਾ, ਇੱਕ ਬਖਸ਼ਿਸ਼ ਹੋਵੇਗੀ, ਚਰਨਾੜ ਛੁੜੇਗੀ। ਸੱਚ ਇਵੇ ਜਿਹੜਾ ਸਿਮਰਨ ਤੂੰ ਅੰਦਰੋਂ ਸੁਣਨਾ
ਜਦੋਂ ਕੰਨ ਖੋਲੇਗਾ ਤੈਨੂੰ ਸਿਮਰਨ ਬਾਹਰੋਂ ਵੀ ਸੁਣਾਈ ਦਾ ਹੈਗਾ। ਮੇਰੀ ਇੱਕ ਬੇਨਤੀ ਹੈ ਭਾਈ, ਇਹਨੂੰ ਸ਼ੁਰੂ ਕਰੀਏ ਜਪਣਾ, ਤੇ ਲਿਟਰੇਚਰ ਪੜੋ ਉਹਨਾਂ ਦਾ ਜਿਨ੍ਹਾਂ ਨੇ ਜਪਿਆ ਹੈ। ਪੜੋ ਸ਼੍ਰੀਮਾਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਉਹਨਾਂ ਦੀਆਂ ਲਿਖਤਾਂ, ਪੜੋ ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ, ਪੜੋ ਭਾਈ ਸਾਹਿਬ ਭਾਈ ਰਘਬੀਰ ਸਿੰਘ ਜੀ ਵੀਰ, ਤੇ ਸਭ ਤੋਂ ਯਾਦੀ ਗੱਲ ਜਿਨੇ ਨਾਮ ਜਪਣਾ ਬਾਣੀ ਪੜੋ। ਨਾਮ ਤੇ ਬਾਣੀ ਇੱਕ ਨੇ, ਜਦੋਂ ਕੋਈ ਬਾਣੀ ਨਾਲ ਜੁੜੇਗਾ ਉਹਦੇ ਚਿੱਤ ਵਿੱਚ ਸਾਈ ਵਸੇਗਾ। ਅਸੀਂ ਇਹ ਪਵਿੱਤਰ ਸ਼ਬਦ ਲਿਆ ਸੀ ਕਿ ਉਸ ਨਾਮ ਨੂੰ ਜਪ ਜਿਹਦਾ ਹੁਕਮ ਸਭ ਤੇ ਚੱਲਦਾ ਹੈ, ਉਸ ਨਾਮ ਨੂੰ ਜਪ ਸੱਚ ਇਹ ਵੇ ਜਿਹੜਾ ਅੰਤਲੇ ਸਮੇਂ ਬਚਾਉਂਦਾ ਹੈ, ਉਸ ਨਾਮ ਨੂੰ ਜਪ ਜੋ ਮਨ ਦੀ ਭੁੱਖ ਦੂਰ ਕਰਦਾ, ਉਸ ਨਾਮ ਨੂੰ ਜਪ ਜਿਹੜਾ ਨਿੰਦਕਾਂ ਨੂੰ ਵੀ ਚੁਕਾ ਦਿੰਦਾ, ਉਸ ਨਾਮ ਨੂੰ ਜਪ ਪਿਆਰਿਆ ਜਿਹੜਾ ਸਭ ਤੋਂ ਵੱਡਾ ਹੈ। ਚਿੱਤ ਤੋਂ ਸ਼ੁਰੂਆਤ ਕੀਤੀ ਸੀ ਤੇ ਜਿਹਦੇ ਚਿੱਤ ਵਿੱਚ ਵਸ ਜਾਏ ਉਹਦੇ ਤੇ ਫਿਰ ਕੀ ਕਿਰਪਾ ਹੁੰਦੀ। ਅਖੀਰਲਾ ਸ਼ਬਦ ਪੜ੍ਹਨੇ ਆ, ਜਿਸ ਤੂੰ ਆਵੇਂ ਚਿੱਤ ਤਿਸ ਨੂੰ ਸਦਾ ਸੁੱਖ, ਜਿਸ ਤੂੰ ਆਵੇਂ ਚਿੱਤ ਤਿਸ ਜਮ ਨਾਹੇ ਦੁੱਖ, ਜਿਸ ਤੂੰ ਆਵੇਂ ਚਿੱਤ ਤਿਸ ਕੇ ਕਾਂੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾਜ ਸਵਾਰਿਆ। ਜਿਸ ਤੂੰ ਆਵੇਂ ਚਿੱਤ ਸੋ ਪ੍ਰਵਾਨ ਜਨ, ਜਿਸ ਤੂੰ ਆਵੇਂ ਚਿੱਤ ਬਹੁਤਾ ਤਿਸ ਧਨ, ਜਿਸ ਤੂੰ ਆਵੇਂ ਚਿੱਤ ਸੋ ਵੱਡ ਪਰਵਾਰਿਆ, ਜਿਸ ਤੂੰ ਆਵੇਂ ਚਿੱਤ ਤਿੰਨ।
ਹਰ ਹਰ ਨਾਮ ਕਥਾ ਨਿਤ ਸੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ,
ਹਰ ਹਰ ਨਾਮ ਕਥਾ ਨਿਤ ਸੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਗੁਰਬਾਣੀ ਅੰਦਰ ਪ੍ਰਭੂ ਪਿਆਰੇ ਵਾਹਿਗੁਰੂ ਜੀ ਦੇ ਰੰਗ ਵਿੱਚ ਰਤੀਆਂ ਹੋਈਆਂ ਜੋ ਰੂਹਾਂ ਨੇ ਉਹਨਾਂ ਨੂੰ ਬਹੁਤ ਮਾਨ ਸਨਮਾਨ ਔਰ ਸਤਿਕਾਰ ਦਿੱਤਾ ਹੈ। ਅੱਜ ਚਿੱਤ ਵਿੱਚ ਇਹ ਸੀ ਕਿ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਚਾਰ ਸਲੋਕਾਂ ਨੂੰ ਆਧਾਰ ਬਣਾ ਕੇ ਆਪ ਜੀ ਨਾਲ ਵਿਚਾਰ ਕਰ ਸਕਾਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹਰ ਜਨ ਨੂੰ ਪ੍ਰਭੂ ਦੇ ਜਨ ਨੂੰ ਬਹੁਤ ਉੱਤਮ ਦਰਸਾਇਆ ਗਿਆ ਹੈ। ਕੇਵਲ ਆਪਣੇ ਨਾਮ ਦੇ ਨਾਲ, ਆਪਣੇ ਸਰੀਰ ਦੇ ਨਾਮ ਨਾਲ ਹਰ ਜਨ ਸ਼ਬਦ ਜੋੜਨ ਨਾਲ ਨਹੀਂ, ਹਰ ਜਨ ਤਾਂ ਅੰਦਰ ਦੇ ਉਹ ਦੈਵੀ ਗੁਣ ਨੇ ਜਿਨ੍ਹਾਂ ਦਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕੀਤਾ ਹੈ। ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਤੋਂ ਇਹ ਜੋ ਪਵਿੱਤਰ ਬਚਨ ਉਚਾਰਨ ਕੀਤੇ, ਉਦਾਹਰਨਾਂ ਉਹਨਾਂ ਨੇ ਤਿੰਨ ਲਈਆਂ। ਉਸ ਵਿੱਚ ਪਹਿਲਾ ਉਹ ਬਚਨ ਕਰਦੇ ਨੇ ਕਿ ਬਾਹਰਮੁਖੀ ਸੰਸਾਰ ਨੂੰ ਦੇਖਦਿਆਂ ਪਰਮਾਰਥ ਦਾ ਰਸਤਾ ਐਸਾ ਹੈ ਕਿ ਬਹੁਤ ਕੁਝ ਲੋਕ ਪਰਮਾਰਥ ਕਮਾਉਣ ਵਾਲੇ ਨੂੰ ਕਹਿੰਦੇ ਨੇ ਤੇ ਮਨਾ ਤੂੰ ਆਪਣੀ ਜ਼ਿੰਦਗੀ ਇਸ ਤਰ੍ਹਾਂ ਬਣਾ ਲੈ ਕਿ ਜਿਵੇਂ ਇੱਟ ਦਾ ਇੱਕ ਟੁਕੜਾ, ਇੱਟ ਦਾ ਇੱਕ ਰੋੜਾ ਜ਼ਮੀਨ ਤੇ ਰਸਤੇ ਵਿੱਚ ਪਿਆ ਹੈ। ਸਿਰਫ ਮੇਰੀ ਬੇਨਤੀ ਹੈ ਇੱਕ ਇੱਕ ਬਚਨ ਨੂੰ ਆਪਾਂ ਵਿਚਾਰ ਸਕੀਏ। ਕਹਿਣ ਲੱਗੇ ਜਿਵੇਂ ਇੱਟ ਦਾ ਟੁਕੜਾ ਇੱਟ ਦਾ ਰੋੜਾ ਰਸਤੇ ਵਿੱਚ ਪਿਆ ਹੈ ਤੇ ਲੰਘਣ ਵਾਲੇ ਲੋਕ ਕੀ ਕਰਦੇ ਨੇ ਜਿਹੜਾ ਲੰਘਦਾ ਹੈ ਉਹ ਆਪਣੇ ਪੈਰਾਂ ਦੇ ਨਾਲ ਠੋਕਰਾਂ ਮਾਰੀ ਜਾਂਦਾ ਹੈ ਹਰ ਬੰਦਾ ਉਹਨੂੰ ਪੈਰ ਦੀ ਠੋਕਰ ਦਾ ਨਿਸ਼ਾਨਾ ਬਣਾਉਂਦਾ ਹੈ ਪਰ ਉਹ ਇੱਟ ਦਾ ਰੋੜਾ ਸਭ ਦੀ ਜਰ ਲੈਂਦਾ ਸਹੀ ਜਾਂਦਾ ਹੈ ਕਹਿੰਦੇ ਨੇ ਮਨਾ ਜੇ ਇੱਟ ਦੇ ਰੋੜੇ ਦੀ ਤਰ੍ਹਾਂ ਆਪਣੇ ਅਭਿਮਾਨ ਨੂੰ ਆਪਣੇ ਹੰਕਾਰ ਨੂੰ ਛੱਡ ਦੇ ਤੇ ਤੂੰ ਪਰਮਾਤਮਾ ਦਾ ਦਾਸ ਉਸ ਦਾ ਜਨ ਬਣ ਸਕੇ ਤੇ ਆਰੰਭ ਚ ਅਰਜ਼ ਕਰਾਂ ਕਿ ਪ੍ਰਭੂ ਪਿਆਰਾ ਜਦੋਂ ਵੀ ਇਸ ਮਾਰਗ ਤੇ ਚੱਲਦਾ ਹੈ ਸੱਚਮੁੱਚ ਇਹ ਵੇ ਕਿ ਸਮਾਜ ਉਹਨੂੰ ਆਪਣੀਆਂ ਠੋਕਰਾਂ ਮਾਰਨ ਤੋਂ ਕਦੀ ਗੁਰੇਜ਼ ਨਹੀਂ ਕਰਦਾ ਬੇਨਤੀ ਸਮਝਿਓ ਉਸ ਵਿੱਚ ਪਰਿਵਾਰ ਵੀ ਸ਼ਾਮਲ ਹੋ ਜਾਂਦਾ ਉਸ ਵਿੱਚ ਬਿਰਾਦਰੀ ਵੀ ਸ਼ਾਮਲ ਹੋ ਜਾਂਦੀ ਏ ਉਸ ਵਿੱਚ ਚੁਗਿਰਦਾ ਵੀ ਸ਼ਾਮਲ ਹੋ ਜਾਂਦਾ ਤੇ ਕਈ ਵਾਰੀ ਹੈਰਾਨ ਹੋਈਦਾ ਕਿ ਪਰਮਾਤਮਾ ਦੇ ਪਿਆਰੇ ਬਾਰੇ ਲੋਕ ਇਹੋ ਜਿਹਾ ਕੁਫਰ ਤੋਲਦੇ ਨੇ ਇਹੋ ਜਿਹਾ ਝੂਠ ਬੋਲਦੇ ਨੇ ਅੰਦਰ ਕੰਬ ਜਾਂਦਾ ਕਿ ਇਹ ਲੋਕ ਪਤਾ ਨਹੀਂ ਲੇਖਾ ਕਿਹੜੀ ਥਾਂ ਤੇ ਜਾ ਕੇ ਦੇਣਗੇ ਧਿਆਨ ਦਿਆ ਜੇ ਮੈਂ ਸ਼ਬਦ ਸ਼ੁਰੂ ਕੀਤਾ ਹੈ ਇੱਟ ਦਾ ਰੋੜਾ ਠੋਕਰਾਂ ਸਹਾਰਦਾ ਹੈ ਤੇ ਜੇ ਮਨਾ ਤੂੰ ਸਭ ਦਾ ਉੱਚਾ ਨੀਵਾਂ ਬੋਲ ਸਹਾਰ ਲੈ ਰੋੜੇ ਦੀ ਤਰ੍ਹਾਂ ਠੋਕਰਾਂ ਸਹਾਰ ਲੈ ਤੂੰ ਪਰਮਾਤਮਾ ਦਾ ਦਾਸ ਬਣ ਜਾਏ ਇਹ ਪਵਿੱਤਰ ਸ਼ਲੋਕ ਹੈ ਕਿ ਕਬੀਰ ਰੋੜਾ ਹੋਏ ਰਹੋ ਬਾਟਕਾ ਰਸਤੇ ਦਾ ਰੋੜਾ ਬਣ ਜਾ ਤਾਂ ਚ ਮਨ ਕਾ ਅਭਿਮਾਨ ਆਪਣੇ ਮਨ ਦੇ ਹੰਕਾਰ ਨੂੰ ਛੱਡ ਦੇ ਤਾਂ ਚ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਕੋਈ ਇਹੋ ਜਿਹਾ ਪਰਮਾਤਮਾ ਦਾ ਦਾਸ ਬਣ ਜਾਏ ਤੇ ਉਹਨੂੰ ਭਗਵਾਨ ਮਿਲੇਗਾ ਦੇਖੋ ਇਹਨਾਂ ਸ਼ਲੋਕਾਂ ਨੂੰ ਥੋੜਾ ਜਿਹਾ ਇਹਦੇ ਵਿੱਚੋਂ ਇੱਕ ਇੱਕ ਗੁਣ ਵੀ ਖਿੱਚੀ ਜਾਣਾ ਹੈ ਆਪ ਜੀ ਕਹੋਗੇ ਕਿ ਸ਼ਲੋਕ ਬੜੀ ਵਾਰੀ ਸੁਣੇ ਇੱਕ ਇੱਕ ਸ਼ਲੋਕ ਵਿੱਚ ਗੁਣ ਵੀ ਹੈ ਗੁਣ ਭਗਤ ਕੋਲ ਹੈ ਪਰ ਜਿਸ ਚੀਜ਼ ਦੀ ਉਦਾਹਰਨ ਦਿੱਤੀ ਉਹਦਾ ਔਗਣ ਭਗਤ ਵਿੱਚ ਨਹੀਂ ਹੁੰਦਾ ਇੱਟ ਦਾ ਰੋੜਾ ਠੋਕਰਾਂ ਸਹਾਰਦਾ ਮਨਾ ਤੂੰ ਆਪਣੇ ਖੌਮੇ ਨੂੰ ਛੱਡ ਪਰਮਾਤਮਾ ਦਾ ਦਾਸ ਬਣ ਜਾਏ ਆਓ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅਸੀਂ ਦੇਖੀਏ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਨਾਮ ਲੈਂਦਿਆਂ ਸਿੱਖ ਦਾ ਹਿਰਦਾ ਭਾਵਨਾ ਨਾਲ ਪੂਰਤ ਹੋ ਜਾਂਦਾ ਹੈ ਹਜ਼ੂਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਜੋਤ ਨੇ ਬਹੁਤ ਉਪਮਾ ਦੇ ਸ਼ਬਦ ਕਹੇ ਧੰਨ ਗੁਰੂ ਅਰਜੁਨ ਦੇਵ ਜੀ ਦਾ ਬਚਨ ਅਸੀਂ ਸਾਰੇ ਪੜ੍ਹਨੇ ਹਾਂ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਸਿਰਫ ਸੁਣਿਆ ਤੇ ਵੇਖਿਆ ਉਹ ਗਰਭ ਜੋਨ ਚ ਨਹੀਂ ਪਿਆ ਦੂਸਰੀ ਬੇਨਤੀ ਹਜ਼ੂਰ ਦੇ ਬਚਨ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਮਾਲਕ ਗੁਰੂ ਰਾਮਦਾਸ ਹਜ਼ੂਰ ਨੇ ਫਰਮਾਇਆ ਧੰਨ ਧੰਨ ਗੁਰੂ ਨਾਨਕ ਸਮਦਰਸ਼ੀ ਜਿਨ ਨਿੰਦਾ ਉਸਤਤ ਤਰੀ ਤਰਾਂਤ ਨਿੰਦਾ ਤੇ ਉਸਤਤ ਨੂੰ ਤਰ ਗਏ ਬੜਾ ਸਨਮਾਨ ਹੈ ਸ਼ਬਦ ਦਾ ਪਰ ਜਦੋਂ ਗੁਰੂ ਨਾਨਕ ਸਾਹਿਬ ਦੇ ਸਮਕਾਲੀ ਲੋਕ ਨੇ ਕਿ ਉਹਨਾਂ ਨੇ ਕਬੂਲ ਨਹੀਂ ਬੋਲੇ ਕਿ ਉਹਨਾਂ ਨੇ ਅੰਦਰ ਨੂੰ ਤੋੜਨ ਦਾ ਯਤਨ ਨਹੀਂ ਕੀਤਾ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਰਮਾਤਮਾ ਦੇ ਪ੍ਰੇਮ ਦੀ ਕਾਂਗ ਆਈ ਮੈਂ ਸ਼ਬਦ ਵਰਤ ਰਿਹਾ ਹੋ ਰੋੜਾ ਹੋਏ ਰਹੋ ਬਾਟਕਾ ਪ੍ਰੇਮ ਦੀ ਕਾਂਗ ਆਈ ਤੇ ਬੇਸਮਝ ਲੋਕ ਉਹਨਾਂ ਨੇ ਜਿਹੜੇ ਨਾਮ ਦਿੱਤੇ ਕਿਸੇ ਨੇ ਕਹਿ ਦਿੱਤਾ ਰਾਤ ਨੂੰ ਬੈਠਾ ਰਹਿੰਦਾ ਕਦੀ ਜੰਗਲ ਬੇਲਿਆਂ ਵੀ ਤੁਰਿਆ ਰਹਿੰਦਾ ਕਦੀ ਗੱਲਾਂ ਓਪਰੀਆਂ ਓਪਰੀਆਂ ਕਰਦਾ ਇਹ ਤਾਂ ਭੂਤਨਾ ਹੈ ਕਿ ਸਮਾਜ ਨੇ ਕਿਹਾ ਨਹੀਂ ਤੇ ਸੋਚੀ ਦਾ ਮਨਾ ਜੇ ਸਮਰੱਥ ਸਤਿਗੁਰੂ ਨੂੰ ਸਮਾਜ ਇਹ ਕਹਿੰਦਾ ਪਿਆ ਲੋਕ ਕਹਿੰਦੇ ਨੇ ਤੇ ਆਮ ਸਿੱਖ ਨੂੰ ਕਿੱਥੇ ਸਮਾਜ ਬਖਸ਼ੇਗਾ ਧਿਆਨ ਦਿਆ ਜੇ ਜੋ ਸ਼ਬਦ ਅਰਜ਼ ਕਰਨੇ ਹਜ਼ੂਰ ਨੇ ਫਰਮਾਇਆ ਕਿ ਕੋਈ ਆਖ ਹੈ ਭੂਤਨਾ ਕੋ ਕਹੇ ਬੇਤਾਲਾ ਕੋਈ ਆਖ ਹੈ ਆਦਮੀ ਨਾਨਕ ਵਿਚਾਰਾ ਸਤਿਗੁਰੂ ਕਹਿੰਦੇ ਨੇ ਕੋਈ ਭੂਤ ਕੋਈ ਬੇਤਾਲ ਕੋਈ ਆਮ ਬੰਦਾ ਕਹਿੰਦਾ ਪਰ ਹਜ਼ੂਰ ਨੇ ਫਰਮਾਇਆ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਹਉ ਹਰ ਬਿਨ ਔਰ ਨਾ ਜਾਣਾ ਤੇ ਇੱਥੇ ਇੱਕ ਅਰਜ਼ ਹੋਰ ਕਰਦਿਆਂ ਪ੍ਰਭੂ ਪਿਆਰੇ ਦੀ ਕਦਰ ਵੀ ਉਹ ਜਾਣੇਗਾ ਜਿਹੜਾ ਪਰਮਾਤਮਾ ਨੂੰ ਪਿਆਰ ਕਰੇਗਾ फिर शब्द समझियो, प्रभु दे सिमरन करन वाले दी कीमत भी ओ जानेगा जेड़ा वाहगुरु जी दा सिमरन करेगा, क्योंकि जो परमात्मा नू प्यार नहीं करदा ओ प्रभु दे प्यारे नू किवें प्यार कर सके। ए कोई नहीं कदी सकदा कि प्रभु दे प्यारे नू प्यार ओही करे जेड़ा परमात्मा नू प्यार करदा है। लोकां ने शब्द वरते, हजूर ने अपने आप नू कहा असी तां उस दे प्रेम दीवाने खां। कला धन गुरु नानक साहब जी नहीं, सिर्फ बाणी विचों ही कुछ बचन लैके हजूर दे बचना विचों जदों आपां पढ़ने, देखो समाज धन गुरु अमरदास जी ने सिर्फ नाल नाल क्यों कमात्र उदाहरण के गागर ढोंदे ने। जे दुनियावी रिश्ता देखो ते कुड़माचारी है, पर अज जे खड्डी विच देखदे ने ते हनेरे विच औरत आवाज दे के आदमी आवाज दे के पुछदा कौन, ते औरत अगो उत्तर देंदी है अपने पति नू कि तुसी आराम करो तुहानू उठन दी लोड़ नहीं। ओ कहिंदा ए खड़ाक किसदा, ते अगो शब्द कहिंदी है ये अमरू बेनवा होगा सदा है भटकता फिरता। हुण आ शब्द गुरुदेव नू कहने, रोड़ा कोई रहो बाट का देखो एक एक गुण भी लेना है, ये अमरू बेनवा होगा एदा मतलब जिदी थां कोई नहीं, सदा है भटकता फिरता ना कबू चैन करता, इनू कदी रात भी चैन नहीं। लोग आराम करदे ने कह लगे एक कुड़मा दे घर विच अपने बच्चियां नू ता प्यार नहीं कीता, बच्चियां ने सांभिया नहीं, कुड़मा दे घर अंदर रोटी दी खातर रात नू भी गागरा ढोई जांदा कि ए ठोकर नहीं, ये अमरू बेनवा होगा सदा है भटकता फिरता ना कबू चैन करता, बकारा हो तो ऐसा हो। कहिंदे ने बोली होवे ते ऐसी, ते महाराज जी ने गागर मोढे ते रखी ते सुनदिया सार क्या कहन लगे, चलिए कमलिए जो मर्जी मेनू शब्द कह लै, पर चेते रखी मेनू बेनवा बेथावा ना कहे, क्योंकि मेरी थां धन गुरु अंगद देव महाराज बन गए। ओ शब्द ने बड़े सोहने, पहलियां सत्रह सन, ये अमरू बेनवा होगा सदा है भटकता फिरता ना कबू चैन करता, बकारा हो तो ऐसा हो। कह लगे दीवानी क्या बकती है गुरु की शान में, जदो तू बेथावा कहनी है ते ए मेरे गुरु वल गल जांदी है, जिन्हू गुरु नानक देव साहब ने घर भी थां दे दित्ती होवे ओ कदी बेथावा नहीं हो सकता। दीवानी क्या भक्ति का गुरु की शान में चुप रहो, किन्ने उसी दम हो गई पागल, इशारा हो तो ऐसा हो। शब्द ता उन्हें भी कहे दीवानी ने एक खिन लगा, पर समाज ने गागर ढोन वाले नु भी ना बख्शिया। बारह साल गागर ढोई, गुरु रामदास जी दे बचन पढ़ो, रोड़ा कोई रहो बाट का, जे सिर ते टोकरी चुकी के समाज ने प्रवान कीता, उस वक्त दी बिरादरी दे लोका ने कहा कि इन्हें ता साडे सिर विच मिट्टी पा दित्ती बिरादरी दे, इसने तो सर माटी पाई, करो विचार ना तुम उचताई। ए शब्द कहे, पर सच एवे कि कमाई वालिया ने सब कुछ सह लिया पर अपने सतगुरु दा दर ना छड्या। आओ बाणी च थोड़े जे प्रमाण ले लिए, जे कबीर साहब नू कहा, उन्हां ने कहा मेरे बाबा मैं बौरा सब खलक सियानी, मैं बौरा। कहन लगे असल विच मैं ना बौरा, राम कियो बौरा, सतगुरु जार गयो भ्रम मोहरा। मेरे अंदर ए बावरापन अपना नहीं, ए ता मेरे सतगुरु ने भरम नू साड़ के राह कर दिता। शब्द उन्हां नू भी कहे, नामदेव जी नू पुछो, उन्हां नू भी कहा, उन्हां ने अपनी रसना तो शब्द बोल के कह, मैं बौरी मेरा राम पतार, रच रच ताको करो शिंगार, भले निंदो भले निंदो भले निंदो लोग, तन मन राम प्यारे, जो कह लगे तुहाडा रब भला करे, निंदिया करन वालियो ना ता मेरा तन अपने ना मन अपने, तुसी किस दी निंदिया कर दियो, मैं ता तन मन अपने साईं नू भेट कर दिता। देखो समाज ने उन्हां नू भी कहा, महाराज कहिंदे रोड़ा हो जा। तीसरी बेनती गुरुदेव जी दी बाणी विचों, जदों कोई बंदा कमाई करने वाले नू जबान नाल ठोकर मारदा, सच एवे ओ भला पुरख कदी उत्तर नहीं देंदा हुंदा। ਇਥੋਂ ਤੱਕ ਖਿਮਾ ਕਰਿਓ ਕਿ ਕਈ ਵਾਰੀ ਬੰਦਗੀ ਕਰਨ ਵਾਲਾ, ਮੈਂ ਉਹ ਅੱਜ ਘਟਨਾ ਜ਼ਰੂਰ ਸਾਂਝੀ ਕਰ ਦੇਣਾ, ਪੂਰਨ ਤੌਰ ਤੇ ਸਮਰਪਿਤ ਹੋਇਆ, ਕਈ ਵਾਰੀ ਸਰੀਰ ਦੀ ਮਾਰ ਵੀ ਜਰ ਜਾਂਦਾ ਪਰ ਆਪਣੇ ਪਿਆਰੇ ਮਹਿਬੂਬ ਨੂੰ ਕਦੀ ਸ਼ਿਕਵਾ ਵੀ ਨਹੀਂ ਕਰਦਾ। ਰੋੜਾ ਕੋਈ ਰਹੋ ਬਾਠਕਾ ਤੇ ਉਹ ਕਈ ਵਾਰ ਅਰਜ਼ ਕੀਤੀ ਏ, ਫਕੀਰ ਤੁਰਿਆ ਜਾਂਦਾ ਹੈ ਸਿਰਫ ਸਮਝਣ ਲਈ। ਤੇ ਇੱਕ ਔਰਤ ਨੇ ਸਿਰਫ ਆਪਣੇ ਪਤੀ ਨੂੰ ਇਸ ਕਰਕੇ ਮਾਰਨ ਵਾਸਤੇ ਭੇਜਿਆ ਉਸ ਫਕੀਰ ਨੂੰ ਕਿ ਮੈਂ ਉਪਰੋਂ ਇਹਦੇ ਸਿਰ ਦੇ ਵਿੱਚ ਪਾਣ ਦੇ ਛਿਲਕੇ ਸੱਟੇ, ਪੱਤੇ ਸੱਟੇ, ਇਹਨੇ ਅੱਖਾਂ ਭਰ ਕੇ ਮੇਰੇ ਵੱਲ ਕਿਉਂ ਦੇਖਿਆ, ਇਹਨਾਂ ਵੀ ਬਰਦਾਸ਼ਤ ਨਹੀਂ ਹੋਇਆ। ਉਸ ਬੰਦੇ ਨੇ, ਜ਼ੋਰੂ ਦੇ ਗੁਲਾਮ ਨੇ ਆਪਣੇ ਹੱਥ ਵਿੱਚ ਡਾਂਗ ਸੋਟਾ ਪਕੜਿਆ ਤੇ ਤੁਰੇ ਜਾਂਦੇ ਫਕੀਰ ਦੇ ਸਿਰ ਵਿੱਚ ਪੂਰੇ ਜ਼ੋਰ ਨਾਲ ਮਾਰਿਆ। ਫਕੀਰ ਨੇ ਕੁਛ ਨਹੀਂ ਜ਼ਬਾਨ ਤੋਂ ਕਿਹਾ, ਸਿਰਫ ਆਪਣੇ ਹੱਥ ਸਿਰ ਤੇ ਲਾਏ, ਦੇਖਿਆ ਕਿ ਸਿਰ ਚੋਂ ਖੂਨ ਨਿਕਲਦਾ ਹੈ। ਉਹ ਉਸ ਖੂਨ ਨੂੰ ਦੇਖਦਾ ਇੱਕ ਪਾਸੇ ਗਲੀ ਦੇ ਬੈਠ ਗਿਆ। ਮਾਰਨ ਵਾਲਾ ਹੱਸਦਾ ਕਿ ਫਕੀਰ ਦਾ ਸਿਰ ਪਾੜ ਕੇ ਜਦੋਂ ਮਕਾਨ ਦੀ ਛੱਤ ਤੇ ਚੜਿਆ, ਅਖੀਰ ਜਦੋਂ ਪੌੜੀ ਤੇ ਆਖਰੀ ਸਟੈਪ ਤੇ ਪੈਰ ਰੱਖਿਆ, ਪੈਰ ਤਿਲਕਿਆ ਜ਼ਮੀਨ ਤੇ ਡਿੱਗਾ, ਫਕੀਰ ਦੇ ਤਾਂ ਸਿਰਫ ਸਿਰ ਦੇ ਇੱਕ ਪਾਸਿਓ ਖੂਨ ਨਿਕਲਿਆ ਤੇ ਜਿਹੜਾ ਮਾਰ ਕੇ ਗਿਆ ਉਹਦੇ ਪੂਰੇ ਦਾ ਪੂਰਾ ਸਿਰ ਹੀ ਖੁੱਲ ਗਿਆ, ਉਹਦੀਆਂ ਆਂਦਰਾਂ ਬਾਹਰ ਆ ਗਈਆਂ। ਫਕੀਰ ਚੁੱਪ ਸੀ। ਮੇਰੀ ਇੱਕ ਬੇਨਤੀ ਹੈ ਕਿ ਜਦੋਂ ਮਾਲਕ ਨੂੰ ਆਪਣਾ ਆਪ ਸਮਰਪਣ ਕਰ ਦਈਏ, ਇੱਕ ਕੂਕਰ ਮਾਲਕ ਦੇ ਦਰ ਤੇ ਬਹਿ ਜਾਏ ਤੇ ਮਾਲਕ ਉਹਦੀ ਰਖਵਾਲੀ ਕਰਦਾ ਹੈ, ਤੇ ਜਿਹੜਾ ਦਿਨ ਰਾਤ ਮਾਲਕ ਦੀ ਬੰਦਗੀ ਕਰਦਾ, ਸੱਚ ਇਹਵੇਂ ਲੋਕ ਠੋਕਰਾਂ ਮਾਰਨ ਮਾਲਕ ਉਹਦੀ ਮਦਦ ਕਰਦਾ ਹੈ, ਮਾਲਕ ਆਪਣੇ ਨੂੰ ਬਚਾਉਂਦਾ ਹੈ। ਜਦੋਂ ਉਹ ਜ਼ਮੀਨ ਤੇ ਡਿੱਗਾ, ਔਰਤ ਨੂੰ ਮਹਿਸੂਸ ਹੋਇਆ ਤੇ ਥੱਲੇ ਉਤਰੀ, ਮਨ ਚ ਆਇਆ ਕਿ ਉਸ ਫਕੀਰ ਦੇ ਸਿਰ ਵਿੱਚ ਸੋਟਾ ਮਾਰਿਆ, ਸ਼ਾਇਦ ਮੇਰੇ ਪਤੀ ਦੀ ਇਸ ਕਰਕੇ ਸੱਟ ਨਹੀਂ ਵੱਜੀ, ਉਹ ਤੜਫ ਰਿਹਾ, ਕਿਤੇ ਉਹਦਾ ਕੋਈ ਸਰਾਪ ਜਾਂ ਉਹਦਾ ਕੋਈ ਸ਼ਬਦ ਤਾਂ ਨਹੀਂ ਲੱਗ ਰਿਹਾ। ਉਹ ਤੜਫ ਦਾ ਪ੍ਰਾਣ ਤਿਆਗ ਗਿਆ ਤੇ ਔਰਤ ਨੇ ਜਾ ਕੇ ਹੀ ਕਿਹਾ, ਕਹਿਣ ਲੱਗੀ, ਫਕੀਰ ਬਾਬਾ ਮੈਨੂੰ ਬਖਸ਼ ਦੇ, ਦੇਖੋ ਠੋਕਰ ਵੀ ਖਾ ਗਏ। ਤੇ ਅੱਗੋ ਬੜੀ ਗੰਭੀਰਤਾ ਨਾਲ ਕਿਹਾ, ਭੈਣੇ ਤੂੰ ਕੌਣ? ਕਹਿੰਦੀ, ਮੈਂ ਉਹ ਜਿਹਨੇ ਸਿਰ ਦੇ ਵਿੱਚ ਪਾਣ ਸੱਟਿਆ, ਮੇਰਾ ਪਤੀ ਜਿਹੜਾ ਤੁਹਾਡੇ ਸਿਰ ਦੇ ਵਿੱਚ ਡੰਡਾ ਮਾਰ ਕੇ ਗਿਆ। ਫਕੀਰ ਨੇ ਇੱਕੋ ਗੱਲ ਕਹੀ, ਭੈਣਾ ਤੂੰ ਮੈਨੂੰ ਮਾਫ਼ੀ ਨਾ ਮੰਗ, ਮੈਂ ਤੇਰੇ ਤੋਂ ਮਾਫ਼ੀ ਮੰਗਣਾ, ਮੇਰਾ ਕੋਈ ਕਸੂਰ ਨਹੀਂ। ਝਗੜਾ ਤਾਂ ਮਾਲਕਾਂ ਮਾਲਕਾਂ ਦਾ ਹੈ, ਜ਼ੋਰ ਤਾਂ ਮਾਲਕਾਂ ਮਾਲਕਾਂ ਦਾ ਹੈ, ਤੇਰੇ ਮਾਲਕ ਕੋਲ ਇੰਨੀ ਕੁ ਤਾਕਤ ਹੈ ਉਹ ਸਿਰ ਪਾੜ ਸਕਦਾ, ਪਰ ਮੇਰੇ ਮਾਲਕ ਕੋਲ ਬੜੀ ਤਾਕਤ ਹੈ, ਮੈਂ ਤਾਂ ਕੁਛ ਵੀ ਨਹੀਂ ਕਿਹਾ, ਉਹ ਵਹਿੰਦਾ ਪਿਆ ਸੀ, ਜਿਹਨੇ ਮੇਰਾ ਸਿਰ ਪਾੜਿਆ ਉਹਨੂੰ ਧਰਤੀ ਤੋਂ ਚੁੱਕ ਸਕਦਾ। ਇਹ ਸ਼ਬਦ ਮੈਨੂੰ ਤਾਂ ਪਾਏ ਕਿਉਂਕਿ ਠੋਕਰਾਂ ਵੱਜਦੀਆਂ ਨੇ ਜਦੋਂ ਵਿਚਰਨੇ। ਉਹਨਾਂ ਸ਼ਬਦ ਕਹੇ ਉਰਦੂ ਦੀਆਂ ਸਤਰਾਂ ਨੇ ਕਿ ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਥੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ। ਫਕੀਰ ਕਹਿ ਰਹੇ, ਤੇਰੇ ਮਾਲਕ ਕੋ ਤੇਰੀ ਰਿਆਇਤ ਜ਼ਰੂਰ ਸੀ, ਮੇਰੇ ਮਾਲਕ ਕੋ ਮੇਰੀ ਹਮਾਇਤ ਜ਼ਰੂਰ ਥੀ, ਤੇਰਾ ਮਾਲਕ ਆਇਆ ਵੋ ਸੱਟ ਪਟਾ ਗਿਆ, ਫਿਰ ਮੇਰੇ ਮਾਲਕ ਕੋ ਵੀ ਖਿਆਲ ਆ ਗਿਆ, ਤੇਰਾ ਮਾਲਕ ਆਇਆ ਵੋ ਡੰਡਾ ਲਗਾ ਗਿਆ, ਮੇਰਾ ਮਾਲਕ ਆਇਆ ਵੋ ਲੇਖਾ ਚੁਕਾ ਗਿਆ।
ਅਕੈਡਮੀ ਬੜੂ ਸਾਹਿਬ ਤੇ ਪੀ
ਹਰ ਹਰ ਨਾਮ ਕਥਾ ਨਿਤ ਸੁਣੀਏ, ਹਰ ਹਰ ਨਾਮ ਕਥਾ ਨਿਤ ਸੁਣੀਏ।
ਸਾਹਿਬ ਤੋਂ ਪੁੱਛੋ ਖਾਂ, ਸਾਹਿਬ ਕਹਿੰਦੇ ਨੇ ਖਾਂ ਕਿ ਜਿਸ ਦਾ ਸਾਹਿਬ ਡਾਡਾ ਹੋਏ, ਤਿਸ ਨੂੰ ਮਾਰ ਨਾ ਸਕੈ ਕੋਏ, ਸਾਹਿਬ ਕੀ ਸੇਵਕ ਰਹਿ ਸ਼ਰਨਾਈ, ਆਪੇ ਬਖਸ਼ੈ ਦੇ ਵਡਿਆਈ, ਤਿਸ ਤੇ ਉਪਰ ਨਾ ਹੀ ਕੋਏ, ਕੌਣ ਡਰੇ ਡਰ ਕਿਸ ਕਾ ਹੋਏ। ਬੇਨਤੀ ਸਮਝਿਓ ਮਹਾਰਾਜ ਕਿ ਕਹਿੰਦੇ ਨੇ ਜੇ ਜਨ ਬਣਨਾ ਨਾ ਤੇ ਰੋੜੇ ਵਿਚ ਇਕ ਗੁਣ ਦੇਖੋ ਇਹਦੇ ਵਿਚੋਂ ਗੁਣ ਵੀ ਲੈਣਾ ਹੈ ਤੇ ਮੈਨੂੰ ਇੰਜ ਲੱਗਦਾ ਕਿ ਭਗਤ ਕਬੀਰ ਸਾਹਿਬ ਨੇ ਇਕ ਇਕ ਉਦਾਹਰਨ ਦੇ ਕੇ ਕਿਹਾ ਜੋ ਇਹਦੇ ਚੋਂ ਮਿਲਦਾ ਹੈ ਉਹ ਸੁਭਾਅ ਬਣਾ ਲਈ ਪਰ ਜਿਹੜਾ ਇਹਦੇ ਚੋਂ ਔਗਣ ਦਿਸਦਾ ਉਹਨੂੰ ਛੱਡ ਦੇ ਕਹਿਣ ਲੱਗੇ ਰੋੜਾ ਠੋਕਰਾ ਖਾਂਦਾ ਹੈ ਮਨਾ ਤੂੰ ਮਨ ਦਾ ਹੰਕਾਰ ਛੱਡ ਪਹਿਲਾ ਸਲੋਕ ਹੈ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਕੋਈ ਟਾਵਾਂ ਟਾਵਾਂ ਸਾਰੇ ਨਹੀਂ ਤਾਂ ਹੀ ਮਿਲੇ ਭਗਵਾਨ ਉਹਨੂੰ ਸਾਈ ਮਿਲੇ ਹੁਣ ਮਨ ਦਾ ਅਭਿਮਾਨ ਛੱਡਣਾ ਬੜਾ ਮੁਸ਼ਕਲ ਜੇ ਧਿਆਨ ਦਿਆ ਜੇ ਇਕ ਹੈ ਸਥੂਲ ਖੋਮੇ ਇਕ ਹੈ ਸੂਖਸ਼ਮ ਖੋਮੇ ਸਥੂਲ ਖੋਮੇ ਵਿਚ ਬੰਦਾ ਬੋਲਦਾ ਕਿ ਮੈਂ ਕੀਤਾ ਮੈਂ ਕਰਾਂਗਾ ਮੈਂ ਆ ਕੁਛ ਕਰਨ ਵਾਲਾ ਮੈਂ ਬਹੁਤ ਬਲਸ਼ਾਲੀ ਪਰ ਸੂਖਸ਼ਮ ਖੋਮੇ ਏਵੇ ਕਿ ਬੰਦਾ ਜ਼ਬਾਨ ਤੋਂ ਨਿਮਰਤਾ ਵਿਚ ਬੋਲਦਾ ਮੈਂ ਕੁਛ ਨਹੀਂ ਪਰ ਜਦੋਂ ਬੈਠਾ ਕੱਲਾ ਕੱਲਾ ਹੀ ਸੋਚਦਾ ਨਾ ਆਖਰ ਇੰਨਾ ਕੁਝ ਮੈਂ ਕਰ ਹੀ ਦਿੱਤਾ ਨਾ ਉਹਦਾ ਫੁਰਨਾ ਵੀ ਖੋਮੇ ਬਣ ਜਾਂਦਾ ਮਹਾਰਾਜ ਜੀ ਨੇ ਕਿਹਾ ਮਨ ਦਾ ਅਭਿਮਾਨ ਛੱਡ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਮਨ ਦਾ ਹੰਕਾਰ ਛੱਡ ਦੇ ਪਿਆਰਿਓ ਇਹ ਕਿਵੇਂ ਛੱਡਿਆ ਜਾਏ ਖੌਮੇ ਗੱਲਾਂ ਨਾਲ ਨੀ ਛੱਡੀ ਜਾਣੀ ਠੀਕ ਹੈ ਸ਼ਬਦਾਵਲੀ ਮੈਂ ਵੀ ਵਰਤਾਂਗਾ ਦਾਸ ਸੇਵਕ ਝਾੜੂ ਬਰਦਾਰ ਸਾਰੇ ਸ਼ਬਦ ਨੇ ਨਾ ਮੁਰੀਦ ਨਹੀਂ ਖੌਮੇ ਜਿੱਦਣ ਵੀ ਜਾਏਗੀ ਮਨ ਦੀ ਇਹਨੂੰ ਥਾਂ ਖਾਲੀ ਕਰੇਗੀ ਤਾਂ ਜੇ ਉਥੇ ਨਾਮ ਟਿਕੇਗਾ ਤਾਂ ਨਾਮ ਹੀ ਖੌਮੇ ਨੂੰ ਖਤਮ ਕਰਦਾ ਕਿਉਂਕਿ ਨਾਮ ਤੋਂ ਬਿਨਾਂ ਖੌਮੇ ਕਦੀ ਨਿਕਲ ਹੀ ਨਹੀਂ ਸਕਦੀ ਤੇ ਇੱਥੇ ਅਰਜ਼ ਕਰਾਂ ਇੱਕ ਨਾਮ ਤੇ ਦੂਜੀ ਗੁਰੂ ਦੇ ਚਰਨਾਂ ਵਿਚ ਅਰਦਾਸ ਕਿ ਸੱਚੇ ਪਾਤਸ਼ਾਹ ਕਿਰਪਾ ਕਰ ਤੂੰ ਤਰਸ ਕਰਕੇ ਇਹਦੇ ਤੋਂ ਬਚਾ ਲੈ ਕਿਉਂਕਿ ਅਰਦਾਸ ਵਿਚ ਇੰਨੀ ਵੱਡੀ ਸ਼ਕਤੀ ਹੈ ਇੰਨੀ ਵੱਡੀ ਤਾਕਤ ਹੈ ਕਿ ਜਿੱਥੇ ਬੰਦਾ ਬਾਹਰ ਦੀਆਂ ਅਰਦਾਸਾਂ ਕਰਦਾ ਕਿ ਮੇਰੇ ਸਰੀਰ ਦੀ ਰਖਵਾਲੀ ਕਰੀ ਦੇਖੋ ਤਨ ਦੀ ਰਖਵਾਲੀ ਲਈ ਹਰ ਕੋਈ ਅਰਦਾਸ ਕਰਦਾ ਪਰ ਮਨ ਦੀ ਰਖਵਾਲੀ ਲਈ ਕੋਈ ਬੰਦਗੀ ਵਾਲਾ ਅਰਦਾਸ ਕਰਦਾ ਤਨ ਦੀ ਰਖਵਾਲੀ ਲਈ ਲੋ ਅਰਦਾਸ ਹੈ ਕਿ ਦੇ ਅਰੋਗਤਾ ਬਖਸ਼ ਤਨ ਦੀ ਰਖਵਾਲੀ ਦੀ ਅਰਦਾਸ ਹੈ ਕਿ ਪਰਦੇਸ਼ ਵੀ ਚੱਲੇ ਆ ਤੂੰ ਅੰਗ ਸੰਗ ਰਖੀ ਤਨ ਦੀ ਰਖਵਾਲੀ ਲਈ ਅਰਦਾਸ ਹੈ ਕਿ ਮੇਰੇ ਸਰੀਰ ਤੇ ਕੋਈ ਵਾਰ ਨਾ ਕਰੇ ਗੁਰਮੁਖ ਤਨ ਦੀ ਰਖਵਾਲੀ ਦਾ ਹਰ ਇੱਕ ਨੂੰ ਚੇਤਾ ਹੈ ਪਰ ਬੰਦਗੀ ਕਰਨ ਵਾਲਾ ਆਪਣੇ ਮਨ ਦੀ ਰਖਵਾਲੀ ਕਰਦਾ ਸਤਿਗੁਰੂ ਨੇ ਇੱਕ ਬਚਨ ਵੀ ਕਿਹਾ ਚੌਕੀਦਾਰ ਆਪਾਂ ਰੱਖਣੇ ਆ ਜਾਂ ਮਹੱਲੇ ਵਿੱਚ ਚੌਕੀਦਾਰ ਰੱਖੇ ਜਾਂਦੇ ਨੇ ਤੇ ਉਹ ਮਹੱਲੇ ਦੀ ਰਖਵਾਲੀ ਕਰਦੇ ਨੇ ਦੁਕਾਨ ਦੀ ਰਖਵਾਲੀ ਕਰਦੇ ਨੇ ਤਨ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ ਕਿ ਸਹੀ ਅਰਥਾਂ ਵਿੱਚ ਗੁਰਮੁਖ ਉਹ ਵੇ ਕਿ ਜਿਹੜਾ ਬੈਠ ਕੇ ਆਪਣੇ ਮਨ ਨੂੰ ਵੇਖਦਾ ਹੈ ਮਨ ਵੇਖਣਾ ਬੜਾ ਮੁਸ਼ਕਲ ਹੈ ਹਾਂ ਨਜ਼ਰ ਆਉਂਦਾ ਜਦੋਂ ਕਿਤੇ ਕੋਈ ਬੰਦਗੀ ਕਰਦਾ ਉਂਜ ਤਾਂ ਦਿਸਦਾ ਹੀ ਨਹੀਂ ਸਿਰਫ ਤਨ ਹੈ ਤਨ ਨੂੰ ਹਰ ਕੋਈ ਦੇਖ ਰਿਹਾ ਤੇ ਮਨ ਵਾਲੇ ਪਾਸੇ ਕੋਈ ਟਾਵਾਂ ਟਾਵਾਂ ਜਾਂਦਾ ਤੇ ਜਦੋਂ ਮਨ ਵੱਲ ਝਾਤੀ ਮਾਰਦਾ ਮੈਂ ਤੇ ਕਹਾਂਗਾ ਸਿਮਰਨ ਤੋਂ ਪਹਿਲਾਂ ਸਿਰਫ 2-4 ਮਿੰਟ ਮਨ ਨੂੰ ਦੇਖ ਜਿਵੇਂ ਟੀਵੀ ਦੀ ਸਕਰੀਨ ਤੇ ਕੁਝ ਚੱਲ ਰਿਹਾ ਤੂੰ ਪਿੱਛੇ ਬੈਠ ਕੇ ਦੇਖਣਾ ਤੂੰ ਦ੍ਰਿਸ਼ਟਾ ਬਣ ਕੇ ਦੇਖ ਤੇ ਤੈਨੂੰ ਇੱਕ ਖਿਣ ਚ ਪਤਾ ਲੱਗੇਗਾ ਤੇਰਾ ਮਨ ਚਲਾਕੀਆਂ ਕੀ ਕਰਦਾ ਹੈ ਦਰਵੇਸ਼ ਹੋਵੇ ਜਿਹੜਾ ਮਨ ਦਾ ਪਹਿਰਾ ਦੇ ਸਤਿਗੁਰੂ ਨੇ ਕਿਹਾ ਦਿਲ ਦਰਵਾਨੀ ਜੋ ਕਰੇ ਦਰਵੇਸ਼ੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ਼ ਮਨ ਦਾ ਹੰਕਾਰ ਛੱਡ ਦੇ ਮਨ ਦੇ ਹੰਕਾਰ ਵਿਚ ਅਰਦਾਸਾਂ ਨੇ ਬੇਨਤੀਆਂ ਨੇ ਮਾਲਕ ਦੇ ਚਰਨਾਂ ਵਿਚ ਤੇ ਇਹ ਵੀ ਸੱਚ ਜੇ ਕਿ ਜਦੋਂ ਮਨ ਦੇ ਹੰਕਾਰ ਦਾ ਫੁਰਨਾ ਪੈਦਾ ਹੁੰਦਾ ਉਹਦਾ ਰਿਜ਼ਲਟ ਦੂਜੇ ਦਿਨ ਹੀ ਸਾਹਮਣੇ ਆ ਜਾਂਦਾ ਹੈ ਸਿਰਫ ਮਨ ਹੀ ਹੰਕਾਰ ਕਰੇ ਤਨ ਨਾ ਬੋਲੇ ਮਨ ਕਹਿ ਦੇ ਬੈਠਿਆਂ ਬੈਠਿਆਂ ਆਖਰ ਮੈਂ ਇੰਨਾ ਨਾਮ ਜਪਨਾ ਵਾਂ ਮੇਰਾ ਨੇਮ ਵੀ ਵੱਧ ਗਿਆ ਫੁਰਨਾ ਬਣਾਉਣ ਦੀ ਦੇਰ ਏ ਦੂਜੇ ਦਿਨ ਤੁਸੀਂ ਰਿਜ਼ਲਟ ਦੇਖੋਗੇ ਨਿੱਕੀ ਜੀ ਇੱਕ ਕਾਂਜੀ ਬੂੰਦ ਦੀ ਅੰਦਰ ਆਈ ਖੌਮੇ ਦੀ ਉਹਨੇ ਬਣੇ ਹੋਏ ਨੇਮ ਦੇ ਦੁੱਧ ਨੂੰ ਫਟਾ ਕੇ ਰੱਖ ਦਿੱਤਾ ਸਿਰਫ ਇੰਨਾ ਹੀ ਕਹਿ ਹੁਣ ਤਾਂ ਮੈਂ ਰੋਜ਼ ਵਕਤ ਨਾਲ ਉੱਠ ਜਾਂਦਾ ਵਾਂ ਸੱਚ ਏਵੇ ਦੂਜੇ ਦਿਨ ਨਿੱਕੀ ਜੀ ਸੂਖਸ਼ਮ ਖੌਮੇ ਅੰਦਰ ਨੂੰ ਖੰਡਾ ਕੇ ਰੱਖੇਗੀ ਮਹਾਰਾਜ ਕਹਿੰਦੇ ਨੇ ਮਨ ਦੀ ਖੌਮੇ ਛੱਡ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਤੇ ਅਗਲਾ ਉਹਨਾਂ ਬਚਨ ਕੀਤਾ ਕਹਿਣ ਲੱਗੇ ਨਹੀਂ ਅਰੋੜੇ ਵਿਚ ਇਕ ਗੁਣ ਕਹਿ ਇਹ ਠੋਕਰ ਸਹਿ ਲੈਂਦਾ ਇਹ ਗੁਣ ਤੂੰ ਲੈ ਲਈ ਪਰ ਚੇਤੇ ਰੱਖੀ ਇਹ ਕਠੋਰ ਫਿਰ ਵੀ ਰਹਿੰਦਾ ਹੈ ਅਰੋੜੇ ਨੂੰ ਠੋਕਰ ਵੱਜੇ ਉਹ ਨਮਰ ਨਹੀਂ ਹੁੰਦਾ ਉਹ ਪਿਘਲਦਾ ਨਹੀਂ ਉਹ ਪਸੀਜਦਾ ਨਹੀਂ ਉਹ ਠੋਕਰਾਂ ਖਾ ਕੇ ਵੀ ਕਠੋਰ ਦਾ ਕਠੋਰ ਹੈ ਕਹਿਣ ਲੱਗੇ ਇਕ ਗੁਣ ਲੈ ਹਰ ਇਕ ਦੀ ਠੋਕਰ ਸਹਾਰਨ ਦੀ ਜਾਂਚ ਆ ਜਾਏ ਪਰ ਇਕ ਗੱਲ ਯਾਦ ਰੱਖੀ ਉਹ ਠੋਕਰ ਸਹਾਰ ਕੇ ਕਠੋਰ ਰਹਿੰਦਾ ਹੈ ਪਰ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਠੋਕਰ ਸਹਾਰਦਾ ਪਰ ਉਹ ਕਠੋਰਤਾ ਨੂੰ ਤਿਆਗ ਦਿੰਦਾ ਹੈ ਰੋੜੇ ਨੂੰ ਠੋਕਰ ਵੱਜੇ ਪਰ ਜਦੋਂ ਕਿਸੇ ਦੇ ਪੈਰ ਵਿਚ ਉਹ ਵੱਜਦਾ ਤੇ ਉਹਦੇ ਪੈਰ ਵਿਚ ਖੂਨ ਪੈਦਾ ਕਰ ਦਿੰਦਾ ਉਹਦੇ ਪੈਰ ਵਿਚ ਜ਼ਖਮ ਬਣਾ ਦਿੰਦਾ ਸਾਹਿਬ ਨੇ ਕਿਹਾ ਕਬੀਰ ਰੋੜਾ ਹੁਆ ਤੋਂ ਕਿਆ ਭਇਆ ਪੰਥੀ ਕੋ ਦੁੱਖ ਦੇ ਬੰਦਗੀ ਕਰਨ ਵਾਲਾ ਸਹਿ ਲੈਂਦਾ ਪਰ ਸੱਚ ਇਹ ਜੇ ਉਹ ਰੋੜੇ ਦੀ ਤਰ੍ਹਾਂ ਠੋਕਰਾਂ ਨਹੀਂ ਮਾਰਦਾ ਉਹ ਪੈਰਾਂ ਵਿਚ ਜ਼ਖਮ ਨਹੀਂ ਕਰਦਾ ਤੇ ਇਹ ਕਈ ਵਾਰੀ ਬੇਨਤੀ ਕਰਨਾ ਕਿ ਸ਼ਸਤਰ ਦਾ ਲੱਗਾ ਹੋਇਆ ਜ਼ਖਮ ਵਾਰ ਕਰਨ ਦੇ ਵੀ ਤਰੀਕੇ ਨੇ ਨਾ ਇਥੋਂ ਤੱਕ ਕਿ ਮਿੱਤਰ ਵੀ ਵਾਰ ਕਰਦੇ ਨੇ ਖਿਮਾ ਕਰਿਓ ਸੱਕੇ ਭਰਾ ਵੀ ਵਾਰ ਕਰਦੇ ਨੇ ਸਰੀਰਕ ਤੌਰ ਤੇ ਵਾਰ ਕੋਈ ਨਾ ਕਰੇ ਪਰ ਜਦੋਂ ਜ਼ਬਾਨ ਨਾਲ ਬੋਲ ਕੇ ਬੋਲੀਆਂ ਮਾਰਦੇ ਨੇ ਉਦੋਂ ਮਨ ਦੇ ਉੱਤੇ ਉਹ ਵਾਰ ਕਰਦੇ ਨੇ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਤਾਂ ਆਪਣੇ ਵਚਨ ਕਰਕੇ ਵੀ ਕਿਸੇ ਨੂੰ ਬੋਲੀ ਨਹੀਂ ਮਾਰਦਾ ਅਰੋੜਾ ਠੋਕਰਾਂ ਮਾਰਦਾ ਪਰ ਜਿਹੜਾ ਬੰਦਗੀ ਕਰਦਾ ਬਾਬਾ ਕਬੀਰ ਸਾਹਿਬ ਬਾਬਾ ਫਰੀਦ ਸਾਹਿਬ ਉਹ ਕਹਿੰਦੇ ਨੇ ਦੇਖੀ ਧਿਆਨ ਦਿਆ ਜੇ ਤੂੰ ਕਹਿੰਦਾ ਕੋਈ ਸ਼ਬਦ ਤੈਨੂੰ ਕਹੇ ਕਿ ਫਲਾਣੇ ਬੰਦੇ ਨੇ ਗੱਲ ਕੀਤੀ ਮੇਰਾ ਦਿਲ ਤੋੜ ਕੇ ਰੱਖ ਦਿੱਤਾ ਇਹੀ ਸ਼ਬਦ ਕਹਿੰਦੇ ਆ ਤੇ ਅਕਸਰ ਬੰਦਾ ਹਰ ਘਰ ਚ ਵਰਤਿਆ ਜਾਂਦਾ ਕਿ ਦੇਖੋ ਇਹਨੇ ਗੱਲਾਂ ਕੀਤੀਆਂ ਮੇਰਾ ਤਾਂ ਦਿਲ ਹੀ ਟੁੱਟ ਗਿਆ ਹੁਣ ਜੇਕਰ ਕੋਈ ਪੁੱਛੇ ਵੀ ਦਿਲ ਉੱਤੇ ਕਿਸੇ ਖੰਜਰ ਦਾ ਕਿਸੇ ਨੇਜ਼ੇ ਦਾ ਕਿਸੇ ਗੋਲੀ ਜਾਂ ਤੀਰ ਦਾ ਵਾਰ ਨਹੀਂ ਕੀਤਾ ਜ਼ਬਾਨ ਤੋਂ ਸ਼ਬਦ ਕਹਿ ਆਪਾਂ ਕਹਿੰਦੇ ਆ ਦਿਲ ਤੋੜ ਦਿੱਤਾ ਇੰਨਾ ਨਾਜ਼ੁਕ ਦਿਲ ਇੱਕ ਸ਼ਬਦ ਕਿਹਾ ਤੇ ਦਿਲ ਟੁੱਟ ਗਿਆ ਤੇ ਜਿਹੜਾ ਦਿਲ ਦੇ ਵਿੱਚ ਬੈਠਾ ਪਰਮਾਤਮਾ ਉਹ ਕਿੰਨਾ ਕੁ ਨਾਜ਼ੁਕ ਹੈ ਕਿੰਨਾ ਕੁ ਨਾਜ਼ੁਕ ਹੈ ਬੰਦਗੀ ਕਰਨ ਵਾਲਾ ਤਾਂ ਹੀ ਤਾਂ ਬਾਬਾ ਸਾਹਿਬ ਨੇ ਕਿਹਾ ਕਹਿਣ ਲੱਗੇ ਇੱਕ ਫਿੱਕਾ ਨਾ ਗਾਹ ਲਾਏ ਨਾ ਬੋਲੀਓ ਭੈੜਾ ਬਚਨ ਕਿਉਂਕਿ ਤੇਰਾ ਬਚਨ ਰੱਬ ਦੇ ਘਰ ਨੂੰ ਵੱਟੇ ਮਾਰਨਾ ਹੈ ਉਹਦੇ ਘਰ ਨੂੰ ਤੋੜਨਾ ਇੱਕ ਫਿੱਕਾ ਨਾ ਗਾਹ ਲਾਏ ਸਭਨਾ ਮੈਂ ਸੱਚਾ ਧਣੀ ਖਿਆਉ ਨਾ ਕਈ ਠਾਏ ਮਾਨਕ ਸਭ ਅਮੋਲ ਮੈਂ ਸਭਨਾ ਮਨ ਮਾਨਕ ਠਾਨ ਮੂਲ ਮਚਾਂਗਵਾ ਸਾਰਿਆਂ ਵਿਚ ਉਹ ਪਿਆਰਾ ਰਹਿੰਦਾ ਕਿਸੇ ਨੂੰ ਢਾ ਨਾ ਜੇ ਤੋ ਪਿਰਿਆ ਦੀ ਸਿੱਖ ਤਾਂ ਖਿਆਉ ਨਾ ਠਾਹੇ ਕਹੀ ਦਾ ਜੇ ਪਿਆਰੇ ਨੂੰ ਮਿਲਣ ਦੀ ਤੜਫ ਰੱਖਣੇ ਤੇ ਸੱਜਣਾ ਕਿਸੇ ਦੇ ਅੰਦਰ ਨੂੰ ਢਾਈ ਨਾ ਕਹਿਣ ਲੱਗੇ ਰੋੜਾ ਠੋਕਰ ਸਹਾਰਦਾ ਪਰ ਕਈਆਂ ਨਗਨ ਪੈਰ ਵਾਲਿਆਂ ਦੇ ਪੈਰ ਨੂੰ ਜ਼ਖਮ ਦਿੰਦਾ ਪਰ ਰੱਬ ਦੀ ਬੰਦਗੀ ਕਰਨ ਵਾਲਾ ਠੋਕਰਾਂ ਤਾਂ ਸਹਾਰ ਲਏਗਾ ਪਰ ਯਾਦ ਰੱਖਿਓ ਰੋੜੇ ਦੀ ਤਰ੍ਹਾਂ ਕਠੋਰਤਾ ਨਹੀਂ ਰੱਖਦਾ ਕਿਸੇ ਨੂੰ ਸੱਟ ਮਾਰਦਾ ਨਹੀਂ ਇੱਕ ਇੱਕ ਸ਼ਲੋਕ ਚ ਨਾਲ ਗੁਣ ਤੇ ਨਾਲ ਇਹ ਦੱਸ ਦਿੱਤਾ ਉਹਦਾ ਔਗਣ ਸਭ ਸਾਹਿਬ ਦੇ ਬਚਨ ਕਬੀਰ ਰੋੜਾ ਹੁਆ ਤੋਂ ਕਿਆ ਭਇਆ ਪੰਥੀ ਕੋ ਦੁੱਖ ਦੇ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ ਜਿਵੇਂ ਜ਼ਮੀਨ ਤੇ ਮਿੱਟੀ ਧਿਆਨ ਦਿਆ ਜੇ ਰੋੜਾ ਕਠੋਰ ਹੈ ਪਰ ਮਿੱਟੀ ਤਾਂ ਬਿਲਕੁਲ ਬਰੀਕ ਹੈ ਨਿਮਰਤਾ ਵਿਚ ਹੈ ਸਭ ਦੇ ਪੈਰਾਂ ਥੱਲੇ ਰਹਿੰਦੀ ਏ ਕਹਿਣ ਲੱਗੇ ਚੱਲ ਮਣਾ ਠੋਕਰਾਂ ਸਹਾਰਨ ਵਾਲਾ ਗੁਣ ਰੋੜੇ ਤੋਂ ਲੈ ਲੈ ਕਠੋਰਤਾ ਵਾਲਾ ਔਗਣ ਛੱਡ ਦੇ ਚੰਗਾ ਹੋਵੇ ਹੁਣ ਮਿੱਟੀ ਕਿਹੜੀ ਕਠੋਰ ਹੈ ਇਹ ਨਿਮਰਤਾ ਵਿਚ ਪੀਸੀ ਕੋਈ ਮੁਲਾਇਮ ਏ ਤੂੰ ਮਿੱਟੀ ਦੀ ਤਰ੍ਹਾਂ ਕਿਉਂ ਨੀ ਬਣ ਜਾਂਦਾ ਖਾਕ ਵਰਗਾ ਬਣ ਜਾ ਤੇ ਇੱਥੇ ਇੱਕ ਬੇਨਤੀ ਕਿ ਜਦੋਂ ਵੀ ਗੁਰਬਾਣੀ ਦੇ ਅਰਥ ਕਰੀਏ ਜੋ ਪ੍ਰਕਰਨ ਚੱਲ ਰਿਹਾ ਉਸ ਉਦਾਹਰਨ ਨੂੰ ਉਸੇ ਪਰਪੇਖ ਵਿਚ ਲੈਣਾ ਚਾਹੀਦਾ ਹੁਣ ਆਪ ਜੀ ਕਹੋਗੇ ਵੀ ਇੱਥੇ ਖੇ ਦਾ ਔਗਣ ਮਿੱਟੀ ਦਾ ਔਗਣ ਦੱਸਿਆ ਬਾਬਾ ਜੀ ਨੇ ਤੇ ਬਾਣੀ ਵਿਚ ਕਿਹਾ ਕਿ ਫਰੀਦਾ ਖਾਕ ਨਾ ਨਿੰਦੀਐ ਖਾਕੂ ਜੇਡ ਨਾ ਕੋਏ ਜੀਵਨ ਦਿਆਂ ਪੈਰਾਂ ਤਲੇ ਮੋਇਆ ਉਪਰ ਹੋਏ ਪਰ ਇੱਥੇ ਜੋ ਪ੍ਰਕਰਨ ਚੱਲ ਰਿਹਾ ਕਿ ਰੋੜਾ ਕਠੋਰ ਹੈ ਪਰਮਾਤਮਾ ਦਾ ਭਗਤ ਕਠੋਰ ਨਹੀਂ ਮਿੱਟੀ ਦੀ ਤਰ੍ਹਾਂ ਤੂੰ ਮੁਲਾਇਮ ਹੋ ਜਾ ਪਿਸ ਜਾ ਬਰੀਕ ਕਰ ਲੈ ਕਹਿਣ ਲੱਗੇ ਵਾਕੀ ਸੱਚ ਮਿੱਟੀ ਪੈਰਾਂ ਥੱਲੇ ਰਹਿੰਦੀ ਅਮੀਰ ਗਰੀਬ ਪਸ਼ੂ ਕੋਈ ਵੀ ਲੰਘੇ ਸਭ ਦੇ ਪੈਰਾਂ ਥੱਲੇ ਪਰ ਇੱਕ ਇਹਦੇ ਵਿੱਚ ਵੀ ਔਗਣ ਹੈ ਕਿ ਜਦੋਂ ਥੋੜੀ ਜੀ ਖਵਾ ਮਿਲਦੀ ਏ ਨਾ, ਬਸ ਥੋੜੀ ਜੀ ਖਵਾ ਤੇ ਚੱਲੇ ਜਿਹੜੀ ਕਈ ਮਹੀਨਿਆਂ ਦੀ ਪੈਰਾਂ ਥੱਲੇ ਵਿਛੀਏ, ਖਵਾ ਮਿਲਣ ਦੀ ਦੇਰ ਏ ਪੈਰਾਂ ਚ ਉੱਠ ਕੇ ਲੋਕਾਂ ਦੇ ਕੱਪੜੇ ਤੇ ਸਿਰ ਮੈਲੇ ਕਰ ਦਿੰਦੀ ਹੈ, ਦਾਗ ਲਾਉਂਦੀ। ਕਹਿਣ ਲੱਗੇ ਨਿਮਰਤਾ ਰੱਖ ਮਿੱਟੀ ਦੀ ਤਰ੍ਹਾਂ, ਖਾਕ ਦੀ ਤਰ੍ਹਾਂ, ਪਰ ਖਾਕ ਵਕਤ ਪਾ ਕੇ ਸਮਾਂ ਲੰਘੇ, ਹਵਾ ਮਿਲੇ ਤੇ ਤਨ ਦਾਗੀ ਕਰਦੀ ਏ। ਪਰਮਾਤਮਾ ਦਾ ਪਿਆਰਾ, ਸਭ ਦੇ ਚਰਨਾਂ ਦੀ ਰੇਣ ਤਾਂ ਜ਼ਰੂਰ ਹੈ, ਪਰ ਮਿੱਟੀ ਦੀ ਤਰ੍ਹਾਂ ਕਿਸੇ ਦੇ ਜੀਵਨ ਉੱਤੇ ਉਂਗਲੀਆਂ ਚੁੱਕ ਕੇ ਦਾਗ ਨਹੀਂ ਲਾਉਂਦਾ, ਉਹ ਕਦੀ ਨਹੀਂ ਲਾਏਗਾ। ਦੇਖੋ ਇਹ ਮੇਰੀ ਬੇਨਤੀ, ਜੇ ਮੈਂ ਸਿਰਫ ਇੱਕ ਕਿਉਂਕਿ ਮਹਾਂਪੁਰਖਾਂ ਦੀ ਯਾਦ ਵਿੱਚ ਤਾਂ ਮਨ ਚ ਜਾਇਆ ਵੀ ਇੱਕ ਇੱਕ ਗੁਣ ਤੂੰ ਸਭ ਦੇ ਚਰਨਾਂ ਦੀ ਧੂੜ ਬਣ। ਤੇ ਸੱਚ ਇਹ ਵੇ ਕਿ ਨਿਮਰਤਾ ਕਈ ਵਾਰੀ ਵਕਤੀ ਹੁੰਦੀ ਏ। ਜਦੋਂ ਕਿਸੇ ਬੰਦੇ ਕੋਲ ਧਨ ਨਹੀਂ, ਜਦੋਂ ਕਿਸੇ ਬੰਦੇ ਕੋਲ ਬਲ ਨਹੀਂ, ਜਦੋਂ ਕਿਸੇ ਇਨਸਾਨ ਕੋਲ ਕੋਈ ਪਦਵੀ ਨਹੀਂ, ਜਦੋਂ ਕਿਸੇ ਇਨਸਾਨ ਕੋਲ ਕੋਈ ਐਸ਼ਵਰਜ ਨਹੀਂ, ਉਦੋਂ ਉਹਦੀ ਨਿਮਰਤਾ ਮਤ ਤਰਾਜੂ ਵਿੱਚ ਤੋਲੋ। ਉਦਣ ਦੇਖੋ ਜਿਸ ਦਿਨ ਬੰਦੇ ਕੋਲ ਤਾਕਤ ਆ ਜਾਏ, ਜਿਸ ਦਿਨ ਨਿਰਧਨ ਕੋਲ ਧਨ ਆ ਜਾਏ, ਜਿਸ ਦਿਨ ਬੰਦੇ ਦੇ ਕੋਲ ਸ਼ਕਤੀ ਆ ਜਾਏ। ਇਹੀ ਕਾਰਨ ਕਿ ਸਤਿਗੁਰੂ ਗੁਰੂ ਅਮਰਦਾਸ ਜੀ ਦੇ ਦਰਬਾਰ ਵਿੱਚ ਪਹਿਲਾਂ ਭਾਂਡੇ ਧੋਂਦਾ ਤੇ ਮਹਾਰਾਜ ਦੇਖਦੇ ਨੇ, ਬਰਤਨ ਮਾਂਜਦਾ, ਝਾੜੂ ਲਾਉਂਦਾ, ਬੜੀ ਸੇਵਾ ਕਰਦਾ ਤੇ ਸਤਿਗੁਰੂ ਪੁੱਛਦੇ ਨੇ ਕਾਹਦੇ ਲਈ ਆਇਆ ਗੰਗਾ ਰਾਮ? ਕਹਿੰਦਾ ਮਹਾਰਾਜ ਪੇਟ ਦੀ ਖਾਤਰ, ਰੋਟੀ ਦੀ ਖਾਤਰ। ਹਜ਼ੂਰ ਨੇ ਕਿਹਾ ਆ ਲੈ ਪਕੜ ਧੰਨ, ਜਾ ਕੇ ਵਪਾਰ ਕਰ, ਸ਼ਾਹੂਕਾਰਾ ਕਰ, ਕਮੀ ਕਿਸੇ ਚੀਜ਼ ਦੀ ਨਹੀਂ। ਪਰ ਪਤਾ ਨੀ ਮਹਾਰਾਜ ਜੀ ਨੇ ਕਿਉਂ ਕਿਹਾ, ਪਤਾ ਨੀ, ਸ਼ਬਦ ਮੈਂ ਇਸ ਕਰਕੇ ਆਪਣੇ ਲਈ ਹੈ, ਹਜ਼ੂਰ ਜਾਣਦੇ ਨੇ। ਕਹਿਣ ਲੱਗੇ ਸ਼ਾਹੂਕਾਰਾ ਕਰੀ, ਪਰ ਇਸ ਘਰ ਨੂੰ ਕਦੀ ਭੁੱਲੀ ਨਾ, ਜਿੱਥੇ ਤੈਨੂੰ ਇਹ ਦਾਤ ਮਿਲੀ ਉਹਨੂੰ ਭੁੱਲੀ ਨਾ, ਗਰੀਬ ਦੀ ਮਦਦ ਕਰੀ, ਲੋੜਵੰਦ ਦਾ ਭਲਾ ਕਰੀ। ਕਹਿੰਦੇ ਨੇ ਉਹ ਚਲਾ ਗਿਆ, ਕਾਰੋਬਾਰ ਚੱਲਿਆ, ਬਹੁਤ ਕੁਝ ਹੋ ਗਿਆ। ਜਿਹੜਾ ਬੰਦਾ ਭਾਂਡੇ ਮਾਂਜਦਾ ਸੀ, ਜੋੜੇ ਝਾੜਦਾ ਸੀ, ਝਾੜੂ ਲਾਉਂਦਾ ਸੀ, ਜਿਸ ਦਿਨ ਧਨ ਆਇਆ, ਹਜ਼ੂਰ ਕੋਲ ਇੱਕ ਲੋੜਵੰਦ ਆਇਆ ਬੱਚੀ ਦੇ ਵਿਆਹ ਲਈ, ਉਹਨੇ ਪੈਸੇ ਮੰਗੇ, ਸਤਿਗੁਰੂ ਨੇ ਖੁੰਡੀ ਕਰ ਦਿੱਤੀ, ਦਿੱਲੀ ਚਲਾ ਜਾ, ਫਲਾਣਾ ਫਲਾਣਾ ਸਾਡਾ ਸਿੱਖ ਹੈ। ਤੇ ਜਦੋਂ ਪਹਿਲੀ ਗੱਲ ਉਹਨੂੰ ਕਿਸੇ ਮਿਲ ਨਾ ਦਿੱਤਾ, ਨਜ਼ਦੀਕ ਹੋ ਕੇ ਬੜੇ ਮੁਸ਼ਕਲ ਨਾਲ ਮਿਲਿਆ ਤੇ ਉਹਨੇ ਪੁੱਛਿਆ, ਕਹਿਣ ਲੱਗਾ ਆ ਗੁਰਦੇਵ ਗੁਰੂ ਅਮਰਦਾਸ ਜੀ ਨੇ ਭੇਜਿਆ। ਤੇ ਕਹਿੰਦੇ ਨੇ ਉਹਨੇ ਇੱਕੋ ਗੱਲ ਕਹੀ, ਜਿਨ੍ਹਾਂ ਦੇ ਨਾਮ ਦੀ ਹੁੰਡੀ ਲੈ ਕੇ ਆਇਆ ਸਾਡੀ ਵਹੀ ਖਾਤੇ ਵਿੱਚ ਉਹਨਾਂ ਦਾ ਨਾਮ ਹੀ ਨਹੀਂ। ਮੇਰੀ ਬੇਨਤੀ ਸਮਝੋ, ਕੱਲੀ ਸਾਖੀ ਨਹੀਂ, ਹੁਣ ਜਦੋਂ ਕੁਛ ਨਹੀਂ ਕੋਲ, ਉਹ ਦਿਨ ਇਸ ਦਰਬਾਰ ਦਾ ਸੇਵਾਦਾਰ ਹੈ। ਤੇ ਜਿਸ ਦਿਨ ਉਹਦੇ ਕੋਲ ਬਹੁਤ ਕੁਛ ਆ ਗਿਆ, ਉਹਨੇ ਕਹਿ ਦਿੱਤਾ ਨਾਮ ਹੀ ਖਾਤੇ ਵਿੱਚ ਨਹੀਂ। ਸਿੱਖ ਨੇ ਆ ਕੇ ਉਸਨੇ ਕਿਹਾ, ਮਹਾਰਾਜ ਉਹ ਤਾਂ ਨਾਮ ਵੀ ਨਹੀਂ ਜਾਣਦੇ। ਹਜ਼ੂਰ ਨੇ ਕਿਹਾ, ਬਸ ਚੇਤੇ ਰੱਖੀ, ਜਿੱਥੇ ਨਾਮ ਭੁੱਲ ਜਾਏ ਉੱਥੇ ਵਿਰਾਨੀ ਪੈ ਜਾਂਦੀ ਹੈ। ਨਾਮ ਦਾ ਭੁੱਲਣਾ ਮੌਤ ਹੈ। ਗੁਰੂ ਦਾ ਨਾਮ ਹੀ ਬੰਦਾ ਭੁੱਲ ਜਾਏ, ਉਹੀ ਰੱਬ ਦੀ ਖੇਡ ਵਾਪਰੀ। ਦੇਖੋ ਉਹਦੀ ਬਖਸ਼ਿਸ਼ ਹੈ, ਜੇ ਉਹ ਬਖਸ਼ਿਸ਼ ਕਰਕੇ ਰੁਲਦਿਆਂ ਨੂੰ ਪਾਤਸ਼ਾਹੀਆਂ ਦਿੰਦਾ ਹੈ। ਤੇ ਗੁਰਦੇਵ ਕਹਿੰਦੇ ਨੇ ਜਿੱਦਣ ਖਿੱਚਣ ਤੇ ਆਵੇ ਉਦਨ ਪਾਤਸ਼ਾਹਾਂ ਨੂੰ ਰੋਲ ਕੇ ਭਿਖਾਰੀ ਬਣਾ ਦਿੰਦਾ ਹੈ। ਉਹਦੇ ਸਮਰੱਥਾ ਹੈ ਕਿ ਖਿਨਮੈ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ। ਉਹਦੇ ਕੋਲ ਸਮਰੱਥਾ ਹੈ ਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਗਰੀਬ ਨਿਵਾਜ ਗੁਸਈਆ ਮੇਰਾ ਮੱਥ ਹੈ, ਛਤਰ ਧਰੇ। ਤੇ ਜੇ ਉਹ ਛਤਰ ਝੁਲਾ ਸਕਦਾ, ਇਹ ਵੀ ਕਦੀ ਮਨਾ ਭੁੱਲੀ ਨਾ, ਭੁੱਲੀ ਨਾ ਕਿ ਨਦਰ ਉਪੱਠੀ ਜੇ ਕਰੇ ਸੁਲਤਾਨਾ, ਘਾਹ ਕਰਾਏ ਦਾ ਦਰ ਮੰਗਣ ਭੇਖ ਨਾ ਪਾਏਦਾ। ਉਹਦੀ ਖੇਡ ਹੈ ਇਹ ਖਿੰਨ ਵਿੱਚ। ਮਹਾਰਾਜ ਕਹਿੰਦੇ ਮਿੱਟੀ ਦੀ ਤਰ੍ਹਾਂ ਨਿਮਰਤਾ ਵਿੱਚ ਰਹੋ, ਪਰ ਜੇ ਖਵਾ ਮਿਲੇ ਤੇ ਮਿੱਟੀ ਉੱਠ ਕੇ ਦਾਗੀ ਕਰ ਦੀਏ। ਪਰਮਾਤਮਾ ਦਾ ਪਿਆਰਾ ਕਦੀ ਕਿਸੇ ਤੇ ਦੋਸ਼ ਨਹੀਂ ਆਰੋਪਣ ਕਰਦਾ, ਕਿਸੇ ਤੇ ਦੋਸ਼ ਨਹੀਂ ਲਾਉਂਦਾ। ਹਜ਼ੂਰ ਨੇ ਕਿਹਾ ਮਿੱਟੀ ਵੀ ਨਹੀਂ, ਸਿਰਫ ਇੱਕ ਗੁਣ ਲੈ ਨਿਮਰਤਾ ਦਾ। ਦੇਖੋ ਇੱਕ ਗੁਣ ਲਈ ਜਾਣਾ। ਮੈਂ ਤਾਂ ਇਹ ਦੇਖਿਆ ਕਿ ਗੁਰਦੇਵ ਦੇ ਸਲੋਕਾਂ ਨੂੰ ਧਿਆਨ ਨਾਲ, ਪਹਿਲਾਂ ਕਿਹਾ ਕਿ ਰੋੜਾ ਬਣ ਜਾ, ਫਿਰ ਕਿਹਾ ਮਿੱਟੀ ਬਣ ਜਾ, ਇੱਕ ਗੁਣ ਲੈ ਲੈ। ਕਹਿਣ ਲੱਗੇ ਫਿਰ ਇਸ ਤੋਂ ਹੋਰ ਜੇ ਕਿਤੇ ਨਮਰ ਗੁਣ ਹੈ ਤੇ ਪਾਣੀ ਦੀ ਤਰ੍ਹਾਂ ਬਣ ਜਾ ਕਿਉਂਕਿ ਪਾਣੀ ਤਾਂ ਪਾਣੀ ਤੋਂ ਵੱਧ ਪਤਲਾ ਕੀ ਹੈ ਨਿਵਾਨ ਨੂੰ ਜਾਂਦਾ ਸਾਰੇ ਰੰਗਾਂ ਵਿਚ ਮਿਲ ਜਾਂਦਾ ਕਹਿਣ ਲੱਗੇ ਪਰਮਾਤਮਾ ਦਾ ਭਗਤ ਪਾਣੀ ਦੀ ਤਰ੍ਹਾਂ ਨਿਮਰਤਾ ਵਿਚ ਹੈ ਸਾਰੇ ਰੰਗਾਂ ਵਿਚ ਮਿਲਦਾ ਪਰ ਨਾਲ ਕਹਿਣ ਲੱਗੇ ਪਾਣੀ ਦਾ ਸੁਭਾਅ ਬੜਾ ਕਾਲਾ ਹੈ ਧਿਆਨ ਦਿਆ ਜੀ ਸੁਭਾਅ ਕਰਕੇ ਸਥਿਰ ਨਹੀਂ ਉਹ ਸ਼ਬਦ ਪੜ੍ਹ ਲਈਏ ਕਿ ਕਬੀਰ ਖੇ ਹੋਈ ਤੋਂ ਕਿਆ ਭਇਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਸਾਰੇ ਰੰਗਾਂ ਵਿਚ ਮਿਲ ਗਿਆ ਪਾਣੀ ਪਰ ਕਹਿੰਦੇ ਨੇ ਨਹੀਂ ਪਾਣੀ ਵਿਚ ਇਕ ਔਗਣ ਹੈ ਇਹਦਾ ਸੁਭਾਅ ਸਥਿਰ ਨਹੀਂ ਬਾਹਰ ਮੁਖੀ ਸੁਭਾਅ ਨਿਵਾਨ ਨੂੰ ਤਾਂ ਚੱਲਦਾ ਸਾਰੇ ਰੰਗਾਂ ਚ ਮਿਲਦਾ ਇਹ ਸੁਭਾਅ ਕਰਕੇ ਇੰਨਾ ਹਲਕਾ ਕਿ ਜਦੋਂ ਗਰਮੀ ਦੀ ਅੱਗ ਦੀ ਸੰਗਤ ਮਿਲਦੀ ਏ ਉਬਾਲੇ ਖਾਂਦਾ ਤੇ ਜਦੋਂ ਸਰਦੀ ਦੀ ਸੰਗਤ ਮਿਲ ਜਾਂਦੀ ਏ ਜੰਮ ਕੇ ਕਠੋਰ ਬਰਫ਼ ਬਣ ਜਾਂਦਾ ਹੈ ਸੁਭਾਅ ਸਥਿਰ ਨਹੀਂ ਪਰ ਪਰਮਾਤਮਾ ਦਾ ਭਗਤ ਉਹਦਾ ਸੁਭਾਅ ਐਸਾ ਨਹੀਂ ਮੈਂ ਦੋਨੋ ਪੱਖ ਅਰਜ਼ ਕਰੀ ਜਾ ਰਿਹਾ ਸਤਿਗੁਰੂ ਨੇ ਤੇ ਕਿਹਾ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਉਹ ਆਪਣੇ ਗੁਣ ਨੂੰ ਆਪਣੇ ਸੁਭਾਅ ਨੂੰ ਛੱਡਦਾ ਨਹੀਂ ਲੱਖਾਂ ਸੱਪ ਜ਼ਹਿਰ ਨਾਲ ਭਰੇ ਹੋਏ ਚੰਦਨ ਨੂੰ ਚਾਰ ਚ ਫੇਰਿਓ ਲਪਟਣ ਤੇ ਆਪਣੀ ਜੀਭ ਨਾਲ ਚੰਦਨ ਨੂੰ ਚੱਟੀ ਜਾਣ ਚੇਤੇ ਰੱਖਿਓ ਕਿ ਚੰਦਨ ਠੰਡ ਹੀ ਦਏਗਾ ਸ਼ੀਤਲਤਾ ਤੇ ਸੁਗੰਧੀ ਦਏਗਾ ਸੱਪਾਂ ਦਾ ਜ਼ਹਿਰ ਤਾਂ ਜ਼ਰੂਰ ਘਟਾਏਗਾ ਪਰ ਜ਼ਹਿਰ ਦਾ ਚੰਦਨ ਉੱਤੇ ਕੋਈ ਅਸਰ ਨਹੀਂ ਹੋਵੇਗਾ ਆਪਣਾ ਸੁਭਾਅ ਨਹੀਂ ਛੱਡਦਾ ਅਸੀਂ ਪੜ੍ਹਦੇ ਹਾਂ ਕਬੀਰ ਸੰਤ ਨਾ ਛੱਡੈ ਸੰਤ ਈ ਜੋ ਕੌਟਕ ਮਿਲੈ ਅਸੰਤ ਮਹਿਲਾ ਗਰ ਭੁਯੰਗਮ ਬੇਡਿਆ ਤਾਂ ਸ਼ੀਤਲਤਾ ਨਾ ਤਜੰਤ ਕਬੀਰ ਖੇ ਹੋਈ ਤੋਂ ਕਿਆ ਭਇਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਪਾਣੀ ਖੂਆ ਤੋਂ ਕਿਆ ਭਇਆ ਸੀਰਾ ਤਾਤਾ ਹੋਏ ਸੀਰਾ ਦਾ ਅਰਥ ਠੰਡਾ ਸ਼ੀਤਲ ਤੇ ਤਾਤਾ ਦਾ ਅਰਥ ਉਬਾਲੇ ਖਾਂਦਾ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ
ਹਰ ਹਰ ਨਾਮ ਕਥਾ ਨਿਤ ਸੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ
ਹਰ ਹਰ ਨਾਮ ਕਥਾ ਨਿਤ ਸੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ
ਹੋਈ ਤੋਂ ਕਿਆ ਭਇਆ ਜੋ ਉੱਡ ਲਾਗੈ ਅੰਗ ਹਰ ਜਨ ਐਸਾ ਚਾਹੀਏ ਜਿਉ ਪਾਣੀ ਸਰਬੰਗ ਕਬੀਰ ਪਾਣੀ ਖੂਆ ਤੋਂ ਕਿਆ ਭਇਆ ਸੀਰਾ ਤਾਤਾ ਹੋਏ ਸੀਰਾ ਦਾ ਅਰਥ ਠੰਡਾ ਸ਼ੀਤਲ ਤੇ ਤਾਤਾ ਦਾ ਅਰਥ ਉਬਾਲੇ ਖਾਂਦਾ ਸੀਰਾ ਤਾਤਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਖਰੀ ਵਰਗਾ ਇੱਥੇ ਸ਼ਲੋਕ ਦੇ ਅਰਥ ਮੁਕਾਵਾਂਗਾ ਨਹੀਂ ਖਰੀ ਵਰਗਾ ਕਿਵੇਂ ਬਣ ਗਿਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਕੀ ਗੱਲਾਂ ਨਾਲ ਸਤਿਗੁਰੂ ਕਹਿੰਦੇ ਨੇ ਖਰੀ ਵਰਗਾ ਬਣਨਾ ਤੇ ਫਿਰ ਖਰੀ ਨੂੰ ਚੇਤੇ ਕਰਨਾ ਸ਼ੁਰੂ ਕਰ ਇਹ ਇੱਕ ਕੁਦਰਤ ਦਾ ਕਾਦਰ ਦਾ ਇਹ ਵਿਧਾਨ ਹੈ ਜਿਸ ਨੂੰ ਆਪਾਂ ਰੋਜ਼ ਚੇਤੇ ਕਰਾਂਗੇ ਉਹਦਾ ਅਸਰ ਸਾਡੇ ਤਨ ਤੇ ਵੀ ਸਾਡੇ ਮਨ ਤੇ ਵੀ ਜ਼ਰੂਰ ਹੋਵੇਗਾ ਜਿਹੜੇ ਆ ਸ਼ਬਦ ਅਸੀਂ ਪੜ੍ਹਨੇ ਆ ਭੈਰੋ ਭੂਤ ਸ਼ੀਤਲਾ ਧਾਵੈ ਖਰ ਬਾਨ ਉਹ ਸ਼ਾਰ ਉਡਾਵੈ ਹਉ ਤੋਂ ਏਕ ਰਮਈਆ ਲੈ ਹੂੰ ਆਨ ਦੇ ਬਦਲਾਵਨ ਦਹਿ ਹੂੰ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ ਬਰਦ ਚਰੈ ਡੋਰੂ ਟਮਕਾਵੈ ਮਾਂ ਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਹ ਤਰੈ ਤੂੰ ਕਈਅਤੀ ਆਦ ਭਵਾਨੀ ਮੁਕਤ ਕੀ ਬਰੀਆ ਕਾਂ ਛਪਾਨੀ ਗੁਰਮਤ ਰਾਮ ਨਾਮ ਗਉ ਮੀਤਾ ਪਰਣਵੈ ਨਾਮਾ ਇਉਂ ਕਹਿ ਕੀਤਾ ਇਹ ਕਿਉਂ ਸ਼ਬਦ ਕਹਿ ਹੁਣ ਇਹ ਆਪਾਂ ਕਹਾਂਗੇ ਵੀ ਕਿਸੇ ਦੇ ਇਸ਼ਟ ਉੱਤੇ ਤਰਕ ਨਹੀਂ ਸਤਿਗੁਰੂ ਕਹਿੰਦੇ ਨੇ ਜਿਹੋ ਜਿਹੇ ਨੂੰ ਚੇਤੇ ਕਰੇਗਾ ਉਹੋ ਜਿਹਾ ਬਣ ਜਾਏਗਾ ਜਿਹੋ ਜਿਹੇ ਨੂੰ ਯਾਦ ਕਰੇਗਾ ਜੈਸਾ ਸੇਵੇ ਤੈਸਾ ਹੋਏ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹੁਣ ਖਰੀ ਨੂੰ ਚੇਤੇ ਕਰ ਜੇ ਖਰੀ ਵਰਗਾ ਬਣਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਬਚਨ ਨੇ ਉਹ ਅਸੀਂ ਅੰਮ੍ਰਿਤ ਬਚਨ ਪੜ੍ਹਨੇ ਜੋ ਪ੍ਰਾਣੀ ਨਿਸ ਦਿਨ ਭਜੈ रूप राम ते जान हर जन हर अंतर नहीं नानक साची मां। साहिब गुरु गोबिंद सिंह जी दे बचन ने खार हर जन दुई एक है दोवे इको ने बेब विचार कछनाए जल ते उपद तरंग ज्यो जल की बिखै समा है जिवे पानी दी बूंद पानी दी तरंग पानी भी समा जाए इसे तरह खार ते खरी जन विच ओ अंतर नहीं। इथे एक बेनती है कि परमात्मा दा ज्यो ज्यो सिमरन कोई करद सच एवे ओ गुण ना तो पढ़ाया आंदे ने ते ना किसी दे सिखाया आंदे ने। जे मान लिया जाए असी किसी तो बार मुखी देख के सिख लिया पर अंदर ही नहीं मानता बार दा सिखिया होया कि रीस है ध्यान दिया बारो किसी बंदे दा भगत दी आपां रीस कर ली भी ओ इस तरह झुकद इस तरह बोलद इना को खाना खाद यह बार दी रीस है असली गुण तो उदो प्रगट होना है जदो अपना अनुभव होगा अपने अंदरों निकल ओ गुण। साहब कहिंदे ने कि देख तू परमात्मा नु सिमर ओनु याद कर ओदे वर्गा किवें हुण इथे ना तो आपां ओदी कोई तुलना कर लगे इथे वर्गा शब्द वरते हैं जे कहो भी ओदी कोई व्याख्या हो जाए साहब तो रोज कहिंदे ने अनूप है तेरे नाल किसे नु उपमा नहीं दिती जा सकती कि मुकम्मल कोई परमात्मा नु बयान कर लेगा जिन्ने भी बयान करदे ने जिन्ने भी परमात्मा नु बोलदे ने सच एवे असली मंजिल एवे कि जिदन बंदे दी जबान बंद हो जाए ए कहना शुरू करदे नहीं परमात्मा जिन्ना कुछ कह दिता करोड़ा जन्म ला के जे होर भी कहिए ते तेरे बारे एक खिन मात्र भी नहीं कह सकते सच एवे। सतगुरु दे बचन असी रोज पढ़ने कथ ना कथी ना आवे तोट कत कत कथी कोटी कोट कोट जा साहब दे बचन पढ़ने केते आख आखण पाए केते कह कह उठ उठ जाए एते कीते होर करे ता आख ना सके कई के जे कोई कह दे कि उनु कोई पूरा कह सकदा है किसे दी समर्था ही नहीं। कबीर साहब ने ता क्या कह लगे लोको कहन दी गल छड़ो एक प्यास लैके चले सा एदे विच ही अग लग गई ए नहीं बुझदी पई उहदा था किथे पाया जा सकेगा। माधो जल की प्यास ना जाए जल में अगन उठी अदकाए हां उस नु सेविए उहदा सिमरन करिए ते सिमरन करदिया करदिया अपने आप गुण अंदर प्रवेश करी जाएंगे। फिर बेनती समझो है ये प्रैक्टिकल अभ्यास जे मान लो कथा भी मैं कर दिती मैं जे अभ्यास नहीं करांगा ते किवें ओ गुण परमात्मा दे ना अपने आप ऐसा ऐसा अंदर प्रवेश हो जांदे ने। प्रभु निरभउ है बंदगी करन वाले नू कोई भय नहीं परमात्मा निर्वैर है बंदगी करन वाला किसे नाल वैर नहीं कमांदा परमात्मा अकिरत घणा नू पालदा है बंदगी करन वाला अकिरत घण दा भी पर्दा टक दिंदा है परमात्मा किसे दे औगन नहीं चितारदा बंदगी करन वाला किसे दे औगन नहीं चितारदा परमात्मा देख के अनडिट करदा है बंदगी करन वाला भी देख के अनडिट करदा है। साहिब कहिंदे ने आ तीन गल्लां सन कि रोड़ा ठोकरां सहारदा है पर कठोरता नू नहीं छड्डदा तू ठोकर सहार पर कठोरता वाला औगन छड दे औगन ना लईए दा मिट्टी निम्रता विच रहिंदी ए पर औगन एवे तन दागी कर दीए तू एक गुण लो तू निम्रता विच रहो किसे ते दोष ना लाई ते बंदगी करन वाले नू ते रिजल्ट शाम नू मिल जांदा जी। सच एवे कि मान लो ओदे मन च किते फुरना आ जाए ना किसे दा बुरा भी किते अचेत कर बै दूजे दिन ही पता लग जांदा आपा कहांगे बंदगी करन वाले नू क्यों आम मनमुख नू क्यों नहीं लगदा पिया पता ये क्या जांदा भी ओ देखो इना कुछ करदा ओनू कुछ भी नहीं बंदगी करन वाले नाल एक बेनती करा जेड़ा विद्यार्थी लायक होवेगा टीचर ओदी गलती वेख के ओनू डांटेगा कि सुबह गलती ना करे ते जेड़ा बागी हो जाएगा टीचर भी कदी नहीं करदा कहिंदा जान दिओ जिथे जांदा पिया मैं इहदे तों की लैणा। सतगुरु अपने सिख नू संभालदे ने ताही तां इक शब्द जदों कदी पढ़ने ना जे गुर झिड़के ता मीठा लागे कमाल दी गल क्यों मिठा लगे झिड़क ता बड़ी कौड़ी लगती है। जे गुर झिड़के ता मीठा लागे, जे बख्शे ता गुर वडियाई। एक होर प्रमाण, बंदे बंदगी इख्तियार। कबीर साहब, साहब रोस धरो के प्यार। रोस दर्थ आप जानने हैं, गुस्सा प्यार प्रेम। दूसरी तीसरा प्रमाण, जो राज दे ता कमन वडाई, जो भीख मंगावे ता क्या कट जाए। ये क्यों कह दिता कि साहिब रोस धरो के प्यार। कदी तुसी ध्यान रखियो, जिस बंदे नाल आपां रुस जाइए ना, ए रोसे विच भी बड़ी खुशी। जे जिस नाल रुस जाइए, वार वार ओदा चेता आई जांदा है। जबान नाल भावे ना बोलिए, पर जिदे नाल रुसे ओदा चेता बड़ा हुंदा है। कहन लगे कोई गल नहीं, जे रुस जाए तां भी कोई बात नहीं, जद रुसेगा असीं तेरे चेते विच आवांगे, तू साडे चेते विच आवेगा। क्योंकि रोसे विच भी ते चेता है ना, ते आपां सारे जाने जिदे नाल रुसे हो किन्ना चेता हुंदा है। ते जद रुसिया होया मिलदा है ना, उदो फिर अंदर दा कड़ पाटदा है। रुसे भरा मिलदे ने, कपड़े भेजांदे ने रो के। रुसा पुत मां नूं मिलदा है, ते अंदरों पानी अखां दा बाहर हुंदा है। रोस विच चेता है, ओ चेता प्रेम बनदा है। सच एवे जे चेता ना होवे ते रुसे होए वापस कदी ना आउण। रुसे होए भी तां हुंदे ने, क्योंकि चेते विच प्यार लुकिया होया। महाराज कहिंदे ने, परमात्मा दा सेवक ओ कहिंदा है, प्रभु तू किरपा कर, मेरे ते बख्शिश कर, तू जिवें मर्जी रख, मैं तेरा दास खां। ते सतगुरु कहिंदे ने, ओदे गुण जदों चेते करांगे। प्रभु दा सेवक प्रभु वर्गा इक उदाहरण दे के संपन्नता वाले पासे आवांगा। क्योंकि सतगुरु किरपा करे अपना जन बना लै, ते जिन्हां नूं जन बना लैंदे ने ना, गुरु अर्जुन देव जी ने फरमाया गुरु ग्रंथ साहिब विच, ओ शब्द तुहानूं सब नूं चेते वे, कहिंदे ने चार बख्शां उत्ते हो जांदियां ने उसे वेले। की जी? कहिंदे ने जिन्हूं जन बनांदा है ना, लखां विचों पहचान के उहदे सिर ते अपना हथ रख दिंदा। जिन्हूं जन बनांदा है उहनूं घुट के गले नाल ला लैंदा। जिन्हूं जन बनांदा है उहदे औगन नहीं चितारदा। ते जिन्हूं जन बनांदा है उहनूं किरपा दी दृष्टि नाल देखी जांदा है। ते जिन्हूं जन बना लै उहदे बोल लोक ते परलोक विच कदी झूठे नहीं होण दिंदा। साहिब ने कहा हर जन ऐसा चाहिए, ते जदो ऐसा बन जाए खरी वर्गा। फिर साहब कहिंदे, चतुर दिशा कीनो बल अपना, सिर ऊपर कर धारियो, किरपा कटाख अवलोकन कीनो, दास का दुख विधारियो, हर जन राखे गुर गोविंद, कंठ लाए अवगुण सब मिटे, दयाल पुरख बख्शंद रहाओ, जो मांगे ठाकुर अपने ते, सोई सोई देवे, नानक दास मुख ते जो बोले इहां ऊआ सच होवे। सतगुरु एक घटना सिर्फ कहनी है, गुरु अमरदास जी दा दरबार सजिया। धन गुरु अमरदास ते शब्द मैं तां कह रहा, क्योंकि भट्टा ने कहा, भट्ट साहब जी ने कहिंदा, जेड़ा गुरु नूं धन कहेगा ना, गुरु दी वडियाई करी जाए ओनूं बख्शां मिलदियां ने। जिवें गुरु रामदास जी नूं चेते करो, हनेरा चला जाएगा, घर धन दी कमी नहीं रहेगी। कहन लगे जेड़ा गुरु अमरदास जी नूं एक वारी जबान तो धन कहेगा, अखां नाल देखेगा, ओदे घर च कोई कमी नहीं रहेगी। गुर अमरदास परसिए पोहम पातक विनाश है, गुर अमरदास परसिए सिद्ध साधक आसास है, गुर अमरदास परसिए ध्यान लई है पौ मुके, गुर अमरदास परसिए अपौ लभे गौ चुके, एक बिन दुगण जो तो रहे, जा समंतर मानवे लहे, जालपा पदार्थ इतड़े गुर अमरदास डिठे मिले। दरबार सजे है, सच्ची सरकार तन गुरु अमरदास उन्हां दा स्वरूप कैसा है। जदो भट्ट साहिब दे बचन पढ़ने हैं, स्वरूप दियां झलकां तां दिंदे ने ना, जदो आप पढ़ने हैं, कवल नैन मधुर बैन कोट सैन संघ सोध, हुण ओ की धन गुरु रामदास जी दियां झलकां पै दिंदे। गुरु अमरदास उन्हां दा मुख लाल, केस चिट्टे, उपर केस इस तरह परवटे ने ਜਿਵੇਂ ਕਮਾਨ ਤਨੀ ਹੈ, ਚੌੜਾ ਮੱਥਾ ਹੈ। ਗੁਰੂ ਅਮਰਦਾਸ ਬੈਠੇ ਨੇ, ਸਿੱਖ ਨੇ ਆ ਕੇ ਮੱਥਾ ਟੇਕਿਆ। ਨਾਲਦਿਆਂ ਨੇ ਕਿਹਾ, ਸੱਚੇ ਪਾਤਸ਼ਾਹ, ਇਸ ਗੁਰਸਿੱਖ ਦੇ ਜੀਵਨ ਚ ਇੰਨੀ ਬਖਸ਼ਿਸ਼ ਹੋ ਗਈ, ਇਹ ਜਿੱਥੋਂ ਬਾਣੀ ਪੜਦਾ ਲੰਘਦਾ ਉਥੋਂ ਦੇ ਪੰਛੀ ਵੀ ਅਸਰ ਕਬੂਲਣ ਲੱਗ ਪਏ ਨੇ। ਇਸ ਦੇ ਜੀਵਨ ਦਾ ਇੰਨਾ ਅਸਰ ਪਿਆ ਕਿ ਉਹ ਦੇਖੋ, ਜਲੰਧਰ ਦਾ ਸੂਬਾ ਆਪਣੀਆਂ ਫੌਜਾਂ ਛੱਡ ਕੇ ਇਹਦੇ ਜੀਵਨ ਨੂੰ ਦੇਖ ਕੇ ਤੁਹਾਡੇ ਚਰਨਾਂ ਚ ਆ ਗਿਆ। ਮਹਾਰਾਜ ਮੁਸਕਰਾਉਂਦੇ ਨੇ। ਉਹ ਸੇਵਾ ਕਰਦਿਆਂ ਕਰਦਿਆਂ ਇੱਕ ਦਿਨ ਇੱਥੇ ਪਹੁੰਚ ਗਿਆ। ਹਰ ਜਨ ਐਸਾ ਚਾਹੀਏ ਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦਾ ਸ਼ਰੀਕ ਬਣ ਜਾਂਦਾ, ਸ਼ਰੀਕ ਨਹੀਂ। ਕਹਿਣ ਲੱਗੇ, ਮਹਾਰਾਜ ਇਹਦੀ ਸੇਵਾ, ਇਹਦਾ ਜੀਵਨ ਧੰਨ ਗੁਰੂ ਅਮਰਦਾਸ ਜੀ ਨੇ ਭਰੇ ਦਰਬਾਰ ਵਿੱਚ ਕਿਹਾ, ਉਹ ਸਿੱਖ ਦਾ ਨਾਮ ਹੈ ਭਾਈ ਪਾਰੋ ਪਰਮਹੰਸ। ਸਾਹਿਬ ਨੇ ਕਿਹਾ, ਭਾਈ ਪਾਰੋ, ਤੂੰ ਅਭੇਦ ਹੋ ਗਿਆ। ਸ਼ਬਦ ਕੀ ਵਰਤੇ, ਹਰ ਜਨ ਐਸਾ ਚਾਹੀਏ, ਤੂੰ ਸਾਡਾ ਰੂਪ ਹੈ। ਭਾਈ ਪਾਰੋ ਕੁਛ ਨਹੀਂ ਬੋਲੇ, ਬਸ ਝੁਕੇ ਰਹੇ। ਤੇ ਇਹ ਵੀ ਸੱਚ ਹੈ, ਮੈਂ ਫਿਰ ਸ਼ਬਦ ਦੁਹਰਾ ਦਿਆਂ, ਜੀਵਨ ਵਾਲੇ ਦੀ ਕਰਨੀ ਜੀਵਨ ਵਾਲਾ ਹੀ ਸਮਝ ਸਕਦਾ, ਦੂਜਾ ਤਾਂ ਝੂਠ ਬੋਲ ਕੇ ਝੂਠੀਆਂ ਪਰਿਭਾਸ਼ਾ ਨਿਰਧਾਰਤ ਕਰੀ ਜਾਂਦਾ। ਸਿਆਣੇ ਲੋਕ ਕਹਿੰਦੇ ਸਨ ਕਿ ਜ਼ਬਾਨ ਤੋਂ ਸੰਕੋਚ ਕੇ ਬੋਲ, ਕੱਲ ਨੂੰ ਜੇ ਕਿਤੇ ਅੱਖਾਂ ਨਾਲ ਆਹਮਣੇ ਸਾਹਮਣੇ ਹੋਣਾ ਪੈ ਜਾਏ, ਤੇਰੇ ਬੋਲ ਤੇਰੀਆਂ ਅੱਖਾਂ ਨੂੰ ਝੁਕਾ ਨਾ ਦੇਣ, ਸੰਭਲ ਕੇ ਬੋਲ, ਸ਼ਬਦ ਵੱਲ ਧਿਆਨ ਦਿਆ ਜੇ। ਹਜ਼ੂਰ ਨੇ ਇਹ ਬਚਨ ਕਹੇ, ਕਹਿਣ ਲੱਗੇ, ਭਾਈ ਪਾਰੋ, ਤੁਸੀਂ ਸਾਡਾ ਰੂਪ ਹੋ ਗਏ, ਪਰਮਹੰਸ ਕਿਹਾ ਸਤਿਗੁਰੂ ਨੇ। ਤੇ ਇੱਕ ਬਚਨ ਮੈਂ ਕਹਿ ਦਿਆਂ ਗੁਰੂ ਗ੍ਰੰਥ ਸਾਹਿਬ ਵਿੱਚੋਂ, ਬੰਦਗੀ ਕਰਨ ਵਾਲੇ ਸੰਬੰਧੀ ਪਖੰਡ ਨਹੀਂ, ਕਰਨੀ ਕਮਾਣੀ ਵਾਲਾ ਹਰੀ ਜਨ ਜਦੋਂ ਜੀਵਨ ਵਿੱਚ ਕਿਤੇ ਭਲਾ ਕਰਦਾ, ਭੁੱਲ ਕੇ ਵੀ ਕਦੀ ਨਿੰਦਿਆ ਵਾਲੇ ਪਾਸੇ ਨਾ ਪਹੀਏ। ਹੰਸ ਕੋਧਰੇ ਦੇ ਖੇਤ ਵੀ ਜਾਂਦਾ ਤੇ ਲੋਕ ਡਾਂਗਾ ਲੈ ਕੇ ਉਹਨੂੰ ਮਾਰਨ ਜਾਂਦੇ ਨੇ, ਉਹ ਕਹਿੰਦੇ, ਭੋਲੇ ਲੋਕੋ, ਤੁਹਾਨੂੰ ਹੰਸ ਦਾ ਪਤਾ ਨੀ, ਇਹ ਕੋਧਰਾ ਨੀ ਖਾਂਦਾ। ਬੰਦਗੀ ਕਰਨ ਵਾਲਾ ਕਈ ਵਾਰੀ ਵਿਕਾਰੀਆਂ ਚੋਂ ਲੰਘਦਾ, ਅਣਜਾਣ ਲੋਕ ਦੋਸ਼ ਲਾਉਣ ਲੱਗ ਪੈਂਦੇ, ਕੀ ਪਤਾ ਜਿੱਥੋਂ ਲੰਘਦਾ ਪਿਆ ਉੱਥੇ ਕਿੰਨਿਆਂ ਕੁ ਦਾ ਭਲਾ ਹੋ ਜਾਣਾ। ਹੰਸ ਉੱਡਰ ਕੋਧਰੇ ਪਿਆ, ਲੋਕ ਵਿਗਾੜਨ ਜਾਏ, ਲੋਕ ਰੋਕਦੇ ਨੇ, ਇੱਥੇ ਨਾ ਜਾ, ਇੱਥੇ ਨਾ ਜਾ, ਇੰਜ ਨਾ ਕਰ। ਤੇ ਸੱਚ ਐਵੇਂ ਕਿ ਲੋਕ ਉਹ ਡਾਇਰੈਕਸ਼ਨਾਂ ਦਿੰਦੇ ਨੇ ਜਿਨ੍ਹਾਂ ਨੇ ਆਪ ਕਦੀ ਜਪਜੀ ਸਾਹਿਬ ਦਾ ਪਾਠ ਵੀ ਨਹੀਂ ਕੀਤਾ ਹੁੰਦਾ। ਹੰਸ ਉੱਡਰ ਕੋਧਰੇ ਪਿਆ, ਲੋਕ ਵਿਗਾੜਨ ਜਾਏ, ਗਹਿਲਾ ਲੋਕ ਨਾ ਜਾਣਦਾ, ਹੰਸ ਨਾ ਕੋਧਰਾ ਖਾਏ। ਇੱਕ ਬਚਨ ਹੋਰ, ਕੱਲਰ ਕੇਰੀ ਛੱਪੜੀ ਆਏ ਉਲੱਤੇ ਖੰਜ, ਹੰਜ ਦਾ ਅਰਥ ਵੀ ਖੰਸ। ਹੁਣ ਕੱਲਰ ਦਾ ਪਾਣੀ ਤੁਹਾਨੂੰ ਪਤਾ ਹੈ ਲਾਲ ਰੰਗ ਦਾ ਹੁੰਦਾ, ਲਾਲ ਰੰਗ ਦੇ ਪਾਣੀ ਨਾਲ ਭਰੀ ਕੋਈ ਛੱਪੜੀ ਖੰਸ ਆ ਗਿਆ, ਤੇ ਲੋਕਾਂ ਨੇ ਨਾਲ ਹੀ ਨਿੰਦਿਆ ਕਰ ਦਿੱਤੀ, ਦੇਖੋ ਜੀ ਇਹ ਹੰਸ ਕਹਾਂਦਾ ਹੈ, ਇਹ ਤਾਂ ਕੱਲਰ ਦੇ ਪਾਣੀ ਚ ਆ ਗਿਆ, ਇਹ ਤਾਂ ਕੱਲਰ ਦੇ ਪਾਣੀ ਨੇੜੇ ਬਹਿ ਗਿਆ। ਕਹਿਣ ਲੱਗੇ, ਕੀ ਪਤਾ ਕਿ ਕੱਲਰੀ ਪੈਲੀ ਵਾਲਾ ਮਾਲਕ ਗਰੀਬ ਹੋਵੇ, ਹੰਸ ਉੱਥੇ ਚੁੰਝ ਤਾਂ ਪਾਈ ਬੈਠਾ ਉੱਥੇ ਕਿਤੇ ਮੋਤੀ ਨਾ ਉਗਲ ਨਾ ਆਇਆ ਹੋਵੇ। ਤੂੰ ਤਾਂ ਨਿੰਦੀ ਕਰਨੀ ਹੈ ਨਾ, ਇਹ ਸਤਿਗੁਰੂ ਦੇ ਬਚਨ ਨੇ ਕਿ ਕੱਲਰ ਕੇਰੀ ਛੱਪੜੀ ਆਏ ਉਲੱਥੇ ਖੰਜ, ਚਿੰਜੂ ਬੋੜ ਨਾ ਪੀਵੇ, ਉੱਡਣ ਸੰਧੀ ਡੰਜ। ਉਹਨਾਂ ਨੇ ਚੁੰਝ ਕਿਤੇ ਭਿੱਜੀਏ ਕਮਲਿਆ, ਉਹਨਾਂ ਕਿਤੇ ਕਲਰਾ ਪਾਣੀ ਪੀ ਲਿਆ, ਉਹਨਾਂ ਦਾ ਟਿਕਾਣਾ ਹੀ ਕੁਝ ਹੋਰ ਹੈ। ਮਹਾਰਾਜ ਜੀ ਨੇ ਕਿਹਾ, ਪਰਮ ਹੰਸ, ਤੂੰ ਸਾਡਾ ਰੂਪ ਹੋ ਗਏ ਹੋ। ਭਾਈ ਪਾਰੋ ਕੁਛ ਨਹੀਂ ਬੋਲੇ। ਸਤਿਗੁਰੂ ਕਹਿਣ ਲੱਗੇ, ਪਾਰੋ ਜੀ, ਅਸੀਂ ਚਾਹੁੰਦੇ ਹਾਂ ਤੁਸੀਂ ਗੁਰਗੱਦੀ ਤੇ ਬਿਰਾਜਮਾਨ ਹੋਵੋ, ਤੁਸੀਂ ਸਾਡਾ ਰੂਪ ਹੋ ਗਏ, ਲੋਕਾਂ ਦਾ ਭਲਾ ਕਰੋ। ਇਤਿਹਾਸ ਕਹਿੰਦਾ ਇੱਕੋ ਦਮ ਭਾਈ ਪਾਰੋ ਚਰਨਾਂ ਤੋਂ ਉੱਠਿਆ, ਚਰਨਾਂ ਕੋਲ ਬੈਠਾ ਸੀ, ਉੱਠ ਕੇ ਦੋਨਾਂ ਹੱਥਾਂ ਨਾਲ ਚਰਨ ਪਕੜ ਲਏ। ਕਹਿਣ ਲੱਗੇ, ਸਤਿਗੁਰੂ ਇੱਕ ਕਿਰਪਾ ਕਰੋ, ਮੇਰੇ ਤੇ ਕਿਰਪਾ ਦ੍ਰਿਸ਼ਟੀ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਓ, ਗੁਰਗੱਦੀ ਤੇ ਤੁਸੀਂ ਚੰਗੇ ਲੱਗਦੇ ਹੋ। ਯਾਦ ਰੱਖੋ, ਗੁਰੂ ਵਰਗਾ ਹੋ ਸ਼ਰੀਕ ਨਹੀਂ ਬਣਦਾ, ਹਰ ਜਨ ਖਰੀ ਵਰਗਾ ਹੋ ਉਹ ਸ਼ਰੀਕ ਨਹੀਂ ਬਣਦਾ, ਅਭੇਦਤਾ ਦਾ ਰਸ ਮਾਣਦਾ। ਇਤਿਹਾਸ ਦੇ ਸ਼ਬਦ ਨੇ ਪਰਮ ਹੰਸ ਮੇਰੋ ਹੀ ਰੂਪ, ਪਰਮ ਸਿਆਣਪ ਮਹਾ ਅਨੂਪ, ਬਖਸ਼ਤ ਹੋਂ ਮੈਂ ਜਗ ਗੁਰਿਆਈ, ਕਰੋ ਉਧਾਰ ਲੋਕ ਸਮਦਾਈ। ਕਹਿੰਦੇ ਨੇ ਕਰ ਜੋਰੇ ਪਾਰੋ ਪ੍ਰਗ ਪਰਿਓ, ਤਰਾਹੇ ਤਰਾਹੇ ਕਰ ਬਚਨ ਉਚਰਿਓ, ਪ੍ਰਭ ਜੀ ਸਿੱਖੀ ਮੁਝ ਭਾਵੇ, ਗੁਰਿਆਈ ਸਤਿਗੁਰੈ ਸੁਹਾਵੇ। ਸਤਿਗੁਰੂ ਮੈਨੂੰ ਸਿੱਖੀ ਦੀ ਦਾਤ ਦਿਓ। ਸਤਿਗੁਰੂ ਬਖਸ਼ਿਸ਼ ਕਰੇ ਕਿ ਜਿਹੜਾ ਉਹਦਾ ਚਿੰਤਨ ਕਰੇਗਾ, ਉਹਦਾ ਸਿਮਰਨ ਕਰੇਗਾ, ਉਹਨੂੰ ਯਾਦ ਕਰੇਗਾ, ਉਹਦੇ ਵਿਰਧ ਵਿੱਚ ਬੈਠੇਗਾ, ਪਰਮਾਤਮਾ ਦੇ ਗੁਣ ਗਾਇਨ ਕਰਨ ਵਾਲੇ ਦੇ ਅੰਦਰ ਆਪਣੇ ਆਪ ਪ੍ਰਵੇਸ਼ ਕਰ ਜਾਂਦੇ।